ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਕਰਦੇ ਹਾਂ, ਉਮੀਦ ਰੱਖਦੇ ਹਾਂ ਕਿ ਆਪ ਸਭ ਚੜ੍ਹਦੀ ਕਲਾ 'ਚ ਹੋਵੋਗੇ ਔਰ ਆਓ ਫਿਰ ਸਾਰੇ ਰਲੀਏ ਅਤੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਅੱਜ ਤਰੀਕ 17 ਜੂਨ ਹੋ ਚੁੱਕੀ ਹੈ, ਦਿਨ ਸ਼ਨਿਚਰਵਾਰ ਚੜ੍ਹ ਗਿਆ, 8:02 ਸੁਬਹਾ ਦੇ ਆਸਟ੍ਰੇਲੀਆ ਦੇ ਵਿੱਚ ਹੋ ਚੁੱਕੇ ਨੇ ਈਸਟਰਨ ਆਸਟ੍ਰੇਲੀਅਨ ਸਟੈਂਡਰਡ ਟਾਈਮ ਦੇ ਮੁਤਾਬਿਕ, ਯਾਨੀ ਕਿ ਬ੍ਰਿਸਬੇਨ ਈਸਟਰਨ ਆਸਟ੍ਰੇਲੀਅਨ ਸਟੈਂਡਰਡ ਟਾਈਮ 'ਚ ਨਹੀਂ ਹੁੰਦਾ, ਡੇ ਲਾਈਟ ਸੇਵਿੰਗ ਉੱਥੇ ਚੱਲਦੀ ਹੁੰਦੀ ਹੈ ਪਰ ਨਹੀਂ। ਖੈਰ, ਜਿੱਥੋਂ ਵੀ ਤੁਸੀਂ ਸੁਣਦੇ ਹੋ ਦੁਨੀਆ ਦੇ ਵੱਖ ਵੱਖ ਹਿੱਸਿਆਂ ਤੋਂ ਤੁਹਾਡਾ ਸਵਾਗਤ ਹੈ ਅਤੇ ਬਹੁਤ ਅਰਸੇ ਬਾਅਦ ਪ੍ਰੋਗਰਾਮ ਚਾਲੂ ਹੋਇਆ, ਪਿਛਲੇ ਹਫ਼ਤੇ ਵੀ ਆਪਾਂ ਕੀਤਾ ਅਤੇ ਇਸ ਹਫ਼ਤੇ ਵੀ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਨੇ, ਪਿਛਲੇ ਹਫ਼ਤੇ ਅਤੇ ਹੁਣ ਵੀ ਐਤਕੀ ਵੀ ਆ ਰਹੇ ਨੇ। ਪੋਡਕਾਸਟ ਵੀ ਦੁਆਰਾ ਤੋਂ ਸ਼ੁਰੂ ਹੋ ਚੁੱਕਾ, ਸੋ ਬਹੁਤ ਸਾਰੇ ਤੁਸੀਂ ਪੋਡਕਾਸਟ ਰਾਹੀਂ ਸੁਣ ਰਹੇ ਹੋਵੋਗੇ, ਸੋ ਤਾਂ ਵੀ ਤੁਹਾਡਾ ਸਵਾਗਤ ਹੈ। ਖੈਰ, ਸੁਨੇਹੇ ਵੇਲੇ ਕੁ ਵੇਲੇ ਤੁਸੀਂ ਭੇਜਦੇ ਹੋ ਅਤੇ ਬੜਾ ਵਧੀਆ ਲੱਗਦਾ, ਪਰ ਲਾਈਵ ਅਗਰ ਤੁਸੀਂ ਸੁਣ ਰਹੇ ਹੋ ਤਾਂ ਜ਼ਰੂਰ ਫਤਿਹ ਦੀ ਸਾਂਝ ਪਾਓ, ਕੋਈ ਵਿਚਾਰ ਦਿਲ ਵਾਲੀ ਗੱਲ ਸਾਂਝੀ ਕਰੋ ਤਾਂ ਚੰਗਾ ਲੱਗੇਗਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਫਲੋਰਾ ਭਾਅ ਜੀ ਆ ਰਹੇ ਨੇ ਥੋੜ੍ਹੀ ਦੇਰ ਬਾਅਦ, ਆਪਾਂ ਬਹੁਤ ਸਾਰੀਆਂ ਗੱਲਾਂ ਕਰਾਂਗੇ ਉਸ ਦੌਰਾਨ, ਦਿਲ ਵਾਲੀਆਂ ਗੱਲਾਂ, ਕਈ ਨੁਕਤੇ, ਕਈ ਐਕਸਪੀਰੀਅੰਸ ਸਾਂਝੇ ਕਰਾਂਗੇ। ਕੱਲ੍ਹ ਗਿਆਨੀ ਜੀ ਨਾਲ ਵੀ ਗੱਲਬਾਤ ਹੋਈ ਅਤੇ ਅਗਲੇ ਹਫ਼ਤੇ ਉਹਨਾਂ ਨੂੰ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਣਾ ਸ਼ਨਿਚਰਵਾਰ ਵਾਲੇ ਦਿਨ ਹੀ, ਅਤੇ ਕੁਛ ਮਸ਼ਵਰੇ ਸਲਾਹਾਂ ਕੀਤੀਆਂ ਕਿ ਹੋ ਸਕਦਾ ਸੀ ਅੱਧਾ ਘੰਟਾ ਵੱਧ ਹੀ ਲਾ ਲਈਏ ਅਤੇ ਗੱਲਾਂ ਬਾਤਾਂ ਜ਼ਰੂਰ ਕਰਨੀਆਂ। ਸਵਾਲ ਪੈਦਾ ਹੁੰਦਾ ਐਤਵਾਰ ਵਾਲਾ, ਉਹ ਅਮਰਦੀਪ ਭੈਣ ਜੀ ਕਰਦੇ ਨੇ ਪ੍ਰੋਗਰਾਮ, ਅਤੇ ਮੇਰੀ ਥੋੜ੍ਹੀਆਂ ਜ਼ਿੰਮੇਵਾਰੀਆਂ ਇੱਧਰ ਲੱਗੀਆਂ ਹੋਈਆਂ ਨੇ ਸੰਡੇ ਨੂੰ ਸਕੂਲ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ, ਸੋ ਇਸ ਕਰਕੇ ਉਸ ਸਮੇਂ ਦੇ ਵਿੱਚ ਪੰਜਾਬੀ ਦੇ ਬੱਚਿਆਂ ਦੀ ਕਲਾਸ ਜਿਹੜੀ ਹੈ ਉਹ ਲੱਗਦੀ ਹੈ ਅਤੇ ਮੇਰੀ ਉੱਥੇ ਡਿਊਟੀ ਹੁੰਦੀ ਹੈ, ਸੋ ਇਸ ਕਰਕੇ ਐਤਵਾਰ ਹਜੇ ਫਿਲਹਾਲ ਨਹੀਂ ਹੋ ਸਕਦਾ ਪ੍ਰੋਗਰਾਮ, ਇੱਕ ਨਾਲ ਹੀ ਆਪਾਂ ਪ੍ਰੋਗਰਾਮ ਜਾਰੀ ਰੱਖਾਂਗੇ। ਸੋ ਦੋਸਤੋ, ਅੱਜ ਇੱਕ ਵਿਚਾਰ ਸਾਹਮਣੇ ਆ ਰਿਹਾ ਸੀ ਮੇਰੇ ਕਈ ਦਿਨਾਂ ਤੋਂ, ਮੈਂ ਸੋਚ ਰਿਹਾ ਸੀ, ਸੋ ਸੋਚਿਆ ਤੁਹਾਡੇ ਨਾਲ ਸਾਂਝਾ ਕਰੀਏ। ਅਸਲ 'ਚ ਪਾਲੀ ਦੇਤਵਾਲੀਏ ਦਾ ਇੱਕ ਗੀਤ ਆਇਆ ਸੀ ਕਾਫੀ ਦੇਰ ਪਹਿਲਾਂ, ਉਹਨ ਧਾਰਮਿਕ ਐਲਬਮ ਕੱਢੀ ਸੀ ਔਰ ਉਹ ਸੀ ਬੰਦਿਆਂ ਤੋਂ ਮਾਣ ਨਾ ਕਰੀ। ਫਲ ਜਿਹੜੇ ਨੇ ਉਹ ਕਹਿੰਦੇ ਉੱਚਿਆਂ ਦਰੱਖਤਾਂ ਨੂੰ ਜਾਂ ਨੀਵੇਂ ਡਾਣਿਆਂ ਨੂੰ ਲੱਗਦੇ ਨੇ ਅਤੇ ਉਹ ਨੀਵੇਂ ਡਾਣਿਆਂ ਦੇ ਹੀ ਫਲ ਜਿਹੜੇ ਮਿੱਠੇ ਹੁੰਦੇ ਨੇ ਅਤੇ ਉਹੀ ਲੋਕ ਖਾਂਦੇ ਨੇ, ਸੋ ਬਹੁਤਾ ਉੱਚਾ ਹੋਣਾ ਵੀ ਪਰੇਸ਼ਾਨੀ ਦਾ ਕਾਰਨ ਹੈ, ਗਲਤ ਗੱਲ ਹੈ। ਪਰ ਦੂਜੇ ਪਾਸੇ ਮੈਂ ਇਹ ਵੀ ਸੋਚ ਰਿਹਾ ਸੀ ਕਿ ਬੰਦਾ ਜੇ ਬਾਹਲਾ ਹੀ ਨੀਵਾਂ ਹੋ ਜਾਵੇ ਤਾਂ ਉਹਦੇ ਨਾਲ ਵੀ ਸਰਦਾ ਨਹੀਂ ਹੈਗਾ ਸਮਾਜ ਦੇ ਵਿੱਚ, ਜੱਗ ਦੇ ਵਿੱਚ, ਅਤੇ ਜਣਾ ਖਣਾ ਆ ਕੇ ਤੁਹਾਨੂੰ ਖਰਾਬ ਕਰਦਾ ਆ, ਢਾਂਦਾ ਆ ਅਤੇ ਧੋਖਾ ਦਿੰਦਾ ਆ, ਅਤੇ ਕਈ ਵਾਰੀ ਇੱਦਾਂ ਲੱਗਣ ਲੱਗ ਜਾਂਦਾ ਯਾਰ ਸਾਡੇ ਮੂੰਹ 'ਤੇ ਫਿੱਟੇ ਮੂੰਹ ਲਿਖਿਆ ਲੱਗਦਾ ਆ, ਵੀ ਲਿਖਿਆ ਹੀ ਆ ਵੀ ਅਸੀਂ ਧੋਖਾ ਖਾਣਾ ਆ, ਬੇਵਕੂਫ ਬਣਨਾ ਆ, ਹਰ ਬੰਦਾ ਟਰਾਈ ਕਰ ਰਿਹਾ। ਸੋ ਇੱਕ ਜਿਹੜੀ ਫਾਈਨ ਲਾਈਨ ਹੈ, ਜਿਹੜਾ ਬੈਲੈਂਸ ਹੈ, ਉਹ ਕਿੱਦਾਂ ਕੀਤਾ ਜਾਵੇ, ਅਤੇ ਜਦੋਂ ਇਹੋ ਜਿਹੇ ਵਿਚਾਰ ਆਉਂਦੇ ਨੇ, ਇਹ ਅਸਲ ਦੇ ਵਿੱਚ ਜਿਹੜੀ ਮੈਂ ਗੱਲ ਕਰ ਰਿਹਾ ਨਾ, ਇਹ ਪਰਸਨੈਲਿਟੀ ਬਿਲਡਿੰਗ ਦੀ ਗੱਲ ਹੈ, ਇਹ ਹਰ ਇਨਸਾਨ ਨੂੰ ਕਰਨੀ ਚਾਹੀਦੀ ਹੈ। ਸਾਨੂੰ ਸਿਖਾਇਆ ਹੀ ਇੱਦਾਂ ਸੀ ਸਾਡੇ ਪ੍ਰਿੰਸੀਪਲ ਸਾਹਿਬ ਨੇ ਕਿ ਆਪਣਾ ਅਨੈਲਿਸਿਸ ਕਰਨਾ ਹੈ ਅਤੇ ਅਨੈਲਿਸਿਸ ਕਰਕੇ ਤੁਸੀਂ ਦੇਖਣਾ ਹੈ ਕਿ ਤੁਹਾਡੇ ਦੇ ਵਿੱਚ ਕਮੀ ਕੀ ਹੈ ਅਤੇ ਪੋਜ਼ਿਟਿਵ ਕੀ ਹੈ। ਸੋ ਪੋਜ਼ਿਟਿਵ ਨੂੰ ਤੁਸੀਂ ਹੋਰ ਤਰਾਸ਼ਣਾ ਹੈ ਅਤੇ ਜਿਹੜੀ ਅਵਗੁਣ ਹੈ, ਨੈਗੇਟਿਵਿਟੀ ਹੈ, ਉਹਨੂੰ ਕਿੱਦਾਂ ਦੂਰ ਕੀਤਾ ਜਾਵੇ, ਉਹਦੇ 'ਤੇ ਕੰਮ ਕਰਨਾ ਹੈ। ਸੋ ਕੰਮ ਦੋਨਾਂ ਪਾਸਿਆਂ 'ਤੇ ਹੋਣਾ ਚਾਹੀਦਾ। ਸੋ ਆਪਣੇ ਗੁਣ ਨੂੰ ਹੋਰ ਵੀ ਤਰਾਸ਼ੀ ਜਾਣਾ ਹੈ ਅਤੇ ਆਪਣੀ ਜਿਹੜੀ ਅਵਗੁਣ ਨੇ ਉਹਨਾਂ ਨੂੰ ਮਿਟਾਉਣ ਵਾਸਤੇ ਐਫਰਟ ਕਰਨਾ ਆ। ਅਤੇ ਇਹਦੇ ਲਈ ਅਸੀਂ ਕਿਸੇ ਕਿਤਾਬ ਦਾ ਸਹਾਰਾ ਲੈ ਸਕਦੇ ਹਾਂ, ਵਿਚਾਰ ਦਾ ਸਹਾਰਾ ਲੈ ਸਕਦੇ ਹਾਂ, ਗ੍ਰੰਥ ਦਾ ਸਹਾਰਾ ਲੈ ਸਕਦੇ ਹਾਂ, ਧਰਮ ਜਾਂ ਕਿਸੇ ਟੀਚਰ, ਗੁਰੂ, ਉਸਤਾਦ ਕੋਲੋਂ ਵੀ ਅਸੀਂ ਸਿੱਖ ਸਕਦੇ ਹਾਂ ਕਿ ਸਾਡੇ 'ਚ ਆਹ ਕਮੀਆਂ ਨੂੰ ਕਿੱਦਾਂ ਦੂਰ ਕੀਤਾ ਜਾਵੇ। ਸੋ ਖੈਰ, ਆਪਾਂ ਗੱਲ ਕਰਦੇ ਪਰਸਨੈਲਿਟੀ ਬਿਲਡਿੰਗ ਦੀ ਕਿ ਦੋ ਸਿਚੁਏਸ਼ਨ ਆ ਜਾਂਦੀ, ਇੱਕ ਤਾਂ ਬੰਦੇ 'ਚ ਗੁਣ ਬਹੁਤ ਹੁੰਦਾ, ਬਹੁਤ ਵੱਡਾ ਹੁੰਦਾ ਆ ਅਤੇ ਉਹਨੂੰ ਕਿੱਦਾਂ ਰਹਿਣਾ ਚਾਹੀਦਾ ਆ। ਇੱਕ ਹੁੰਦਾ ਆ ਵੀ ਬੰਦਾ ਬਹੁਤ ਹੀ ਨੀਵਾਂ ਹੋ ਜਾਵੇ ਜਾਂ ਭਾਰਾ ਹੋ ਜਾਵੇ ਆਪਣੇ ਗੁਣਾਂ ਨਾਲ, ਮਤਲਬ ਕਹਿ ਲਓ ਕਿ ਗੁਣਾਂ ਨਾਲ ਵੀ ਭਾਰਾ ਹੋ ਜਾਵੇ ਤਾਂ ਉਹ ਕਿੱਦਾਂ ਰਹਿਣਾ ਚਾਹੀਦਾ, ਇਹਦੇ ਵਿਚਾਲੇ ਵਾਲਾ ਰਾਹ ਕੀ ਆ? ਸੋ ਬੰਦੇ ਆਪਾਂ ਦੇਖਦੇ ਹਾਂ ਆਪਣੇ ਸਮਾਜ ਦੇ ਵਿੱਚ ਆਸ ਪਾਸ ਕਿ ਕਈ ਵਾਰੀ ਐਡੇ ਉੱਚੇ ਹੋ ਜਾਂਦੇ ਨੇ, ਉੱਚਾ ਕੱਦ ਜਾਂ ਰੱਖ ਲਓ ਇੱਦਾਂ ਨਹੀਂ ਫਿਰ ਫਿਜ਼ੀਕਲੀ, ਕਿ ਉਹਨਾਂ ਤੱਕ ਪਹੁੰਚ ਜਿਹੜੀ ਹੈ ਬੜੀ ਮੁਸ਼ਕਲ ਹੋ ਜਾਂਦੀ ਆ। ਅਤੇ ਇੱਕ ਕਈ ਬੰਦੇ ਆਪਣਾ ਭਾਰ ਐਵੇਂ ਦਿਖਾਲਣ ਲੱਗ ਜਾਂਦੇ ਨੇ, ਬੜਾ ਮਤਲਬ ਹੈ ਵੀ ਆਪਣੇ ਆਪ ਨੂੰ ਕਹਿਣ ਲੱਗ ਜਾਂਦੇ ਵੱਡੇ ਹਾਂ ਜੀ ਅਸੀਂ ਇੱਦਾਂ ਹਾਂ, ਅਤੇ ਉਹ ਵੀ ਜਿਹੜੀ ਆ ਮਾੜੀ ਗੱਲ ਹੈ। ਇਹ ਜਦੋਂ ਅਸੀਂ ਗੁਰਬਾਣੀ ਦਾ ਓਟ ਆਸਰਾ ਲਈਏ ਤਾਂ ਇਹੀ ਸਿਨੈਰੀਓ ਜਿਹੜਾ ਆ ਮੈਨੂੰ ਯਾਦ ਆਇਆ ਫਿਰ ਉਸ ਗੀਤ, ਕਿਉਂਕਿ ਉਹਦੇ ਵਿੱਚ ਪਾਲੀ ਦੇਤ ਵਾਲੀ ਨੇ ਇਸ ਗੀਤ ਆਪਾਂ ਸੁਣਾਂਗੇ ਵੀ, ਉਹਨਾਂ ਨੇ ਇੱਕ ਪੰਕਤੀ ਯੂਜ਼ ਕੀਤੀ ਹੈ ਅਤੇ ਉਹ ਜਿਹੜੀ ਪੰਕਤੀ ਆ ਸਿੰਮਲ ਰੁੱਖ ਦਾ ਉਦਾਹਰਣ ਦਿੱਤਾ ਹੈ। ਸਿੰਮਲ ਤੁਹਾਨੂੰ ਪਤਾ ਹੀ ਆ ਪੰਜਾਬ ਦਾ ਨੇਟਿਵ, ਸਾਡੇ ਇਲਾਕਿਆਂ ਦੇ ਇਹ ਦਰਖਤ ਨੇ ਬੜੇ ਉੱਚੇ ਜਾਂਦੇ ਨੇ, ਅਤੇ ਗੁਰੂ ਸਾਹਿਬ ਆਸਾ ਦੀ ਵਾਰ 'ਚ ਹੀ ਕਹਿੰਦੇ ਨੇ ਕਿ ਸਿੰਮਲ ਰੁੱਖ ਸਰਾਇਰਾ ਅਤਿ ਦੀਰਘ ਅਤਿ ਮੁੱਚ। ਹੁਣ ਇਹਦੇ ਵਿੱਚ ਇੰਗਲਿਸ਼ ਵੀ ਆ, ਸਿੰਬਲ ਸਿੰਬਲ ਦਾ ਰੁੱਖ ਹੈ, ਸਰਾਇਰਾ ਮਤਲਬ ਬਹੁਤ ਉੱਚਾ, ਅਤਿ ਦੀਰਘ ਬਹੁਤ ਘਣਾ ਆ, ਮੁਸ਼ਕਲ ਹੈ ਇਹਦੇ 'ਤੇ ਚੜ੍ਹ ਨਹੀਂ ਹੁੰਦਾ। ਅਤਿ ਮੁੱਚ, ਮੁੱਚ ਗਿਆਨੀ ਜੀ ਤੁਹਾਨੂੰ ਦੱਸਣਗੇ ਕਿ ਇੰਗਲਿਸ਼ ਦਾ ਜਿਹੜਾ ਮੱਚ ਹੈ, ਟੂ ਮੱਚ, ਇਹ ਪੰਜਾਬੀ ਦਾ ਹੀ ਅੱਖਰ ਹੈ ਮੁੱਚ। ਅਤੇ ਉਹ ਕਹਿੰਦੇ ਜੇ ਕੋਈ ਇਹੋ ਜਿਹੇ ਦਰਖਤ ਦੇ ਕੋਲੋਂ ਕੋਈ ਆਸ ਕਰਕੇ ਆਵੇ ਵੀ ਮੈਂ ਇਹਦੇ ਕੋਲ ਕੁਛ ਲੈ ਕੇ ਜਾਣਾ ਆ, ਉਹ ਨਿਰਾਸ਼ਾ ਮੁੜ ਜਾਂਦਾ। ਇਹ ਬਹੁਤ ਵਾਰੀ ਅਸੀਂ ਦੇਖਿਆ ਹੈ ਕਿ ਕਈ ਵਾਰੀ ਬੰਦੇ ਕੋਲ ਬਹੁਤ ਵੱਡੀ ਆਸ ਆਪਾਂ ਲੈ ਕੇ ਜਾਈਦੀ ਆ ਵੀ ਚਲੋ ਅਸੀਂ ਤਾਂ ਗੁਰੂ ਘਰਾਂ ਦੇ ਲਈ ਵਾਸਤੇ ਕਲੈਕਸ਼ਨ ਜਾਂ ਸਕੂਲਾਂ ਵਾਸਤੇ ਇੱਦਾਂ ਕਰਕੇ ਐਕਸਪੈਕਟੇਸ਼ਨਸ ਰੱਖੀ ਦੀਆਂ ਵੀ ਬੰਦਾ ਵੀ ਚੰਗਾ ਖਾਂਦਾ ਪੀਂਦਾ ਆ ਅਤੇ ਆਪਾਂ ਕਰਾਂਗੇ ਹੈ ਨਾ, ਇਹ ਮਦਦ ਕਰੂਗਾ। ਅਤੇ ਉੱਥੋਂ ਕਈ ਵਾਰੀ ਫਿਰ ਕਹਿੰਦੇ ਮਿਲਿਆ ਕੀ, ਫਿਰ ਕਹਿੰਦੇ ਉੱਥੇ ਲੈਕਚਰ ਹੀ ਮਿਲਿਆ ਸਾਨੂੰ, ਹੋਰ ਕੁਛ ਨਹੀਂ ਮਿਲਿਆ, ਅਤੇ ਬੰਦਾ ਨਿਰਾਸ਼ ਹੋ ਕੇ ਜਾਂਦਾ ਹੈ ਉਹ, ਕਿਉਂਕਿ ਉਹ ਜਿਹੜਾ ਸਿੰਬਲ ਰੁੱਖ ਹੁੰਦਾ ਨਾ ਉਹਦੇ ਜਿਹੜੇ ਫਲ ਹੁੰਦੇ ਆ ਉਹ ਫਿੱਕੇ ਹੁੰਦੇ ਆ ਅਤੇ ਫੁੱਲ ਜਿਹੜੇ ਆ ਬੱਕ ਬੱਕੇ ਹੁੰਦੇ ਆ, ਉਹਨਾਂ 'ਚ ਕੋਈ ਸਮੈਲ ਨਹੀਂ ਹੁੰਦੀ, ਕੰਮ ਨਾ ਆਵੇ ਪੱਤ, ਉਹਦੇ ਪੱਤੇ ਵੀ ਕੰਮ ਨਹੀਂ ਆਉਂਦੇ ਵੀ ਚਲੋ ਬੰਦਾ ਪੱਤੇ ਇਕੱਠੇ ਕਰਕੇ ਉਹਨੂੰ ਬਾਲਣ ਦੇ ਤੌਰ 'ਤੇ ਹੀ ਵਰਤ ਲਓ, ਇਹ ਵੀ ਨਹੀਂ ਕੰਮ ਆਉਂਦੇ। ਅਤੇ ਇਸ ਕਰਕੇ ਜਿਹੜੇ ਉੱਚੇ ਆਪਣੇ ਦਿਸਦੇ ਨੇ ਹੈ ਨਾ, ਅਤੇ ਉਹ ਉਹਨਾਂ ਦਾ ਕੋਈ ਤੱਤ ਨਹੀਂ ਨਿਕਲਦਾ। ਅਤੇ ਤੱਤ ਕੀ ਆ ਕਹਿੰਦੇ ਫਿਰ ਇਹ ਸਲੋਕ ਦੇ ਨਾ ਇੱਥੇ ਤੱਕ ਤਾਂ ਹੈਗੀ ਉਚਾਈਆਂ ਦੀਆਂ ਗੱਲਾਂ, ਅਤੇ ਫਿਰ ਵਿਚਾਲੇ ਹੈਗਾ ਜਿਹੜੀ ਹੁਣ ਆਪਾਂ ਪੰਕਤੀ ਪੜ੍ਹਾਂਗੇ ਇਹਦੇ ਵਿੱਚ ਹੈਗਾ ਸਾਰ ਇਸ ਸਲੋਕ ਦਾ ਮਿਡਲ 'ਚ, ਅਤੇ ਇਸ ਤੋਂ ਬਾਅਦ ਫਿਰ ਹੈਗੇ ਭਾਰਿਆਂ ਦੀਆਂ ਗੱਲਾਂ। ਉਹ ਕਹਿੰਦੇ ਵੀ ਜਿਹੜੇ ਫਲ ਫਿੱਕੇ ਆ, ਫੁੱਲ ਬੱਕ ਬੱਕੇ ਆ, ਕੰਮ ਨਾ ਆਵੇ ਪੱਤ, ਮਿੱਠਤ ਨਹੀਂ ਵੀ ਨਾਨਕਾ, ਗੁਣ ਚੰਗਿਆਈਆਂ ਤੱਤ। ਅਕਸਰ ਅਸੀਂ ਇਹ ਪੰਕਤੀ ਆਪਣੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਪੜ੍ਹੀ ਦੀ ਆ, ਦੱਸੀ ਦੀ ਆ ਕਿ ਜਿਹੜਾ ਮਿੱਠਤ ਹੈ, ਦਰਖਤ ਦੇ ਕੋਲ ਮਿੱਠਾ ਫਲ ਲੱਗੇ ਉਹ ਨੀਵਾਂ ਵੀ ਹੋਵੇ, ਜਿਹੜਾ ਆਪਾਂ ਤੋੜ ਕੇ ਖਾ ਲਈਏ ਜਾਂ ਉੱਥੋਂ ਆਪਾਂ ਕੋਈ ਲੈ ਲਈਏ ਉਹਦਾ ਲਾਹਾ, ਅਤੇ ਗੁਣ ਚੰਗਿਆਈਆਂ ਤੱਤ, ਉਹਦੇ ਵਿੱਚ ਕੋਈ ਗੁਣ ਹੋਵੇ, ਚੰਗਿਆਈਆਂ ਹੋਵੇ, ਕੋਈ ਤੱਤ ਹੋਵੇ ਹੈ ਨਾ ਜਿਹੜਾ ਕਿ ਆਪਾਂ ਨੂੰ ਚਾਹੀਦਾ ਹੋਵੇ, ਵੀ ਇਹੀ ਜਿਹੜੀਆਂ ਗੁਣ ਚੰਗਿਆਈਆਂ ਚਾਹੀਦੀਆਂ ਇਹ ਤੱਤ ਕੱਢਿਆ ਮਹਾਰਾਜ ਨੇ। ਸੋ ਮਿੱਠਤ ਵੀ ਚਾਹੀਦੀ ਹੈ, ਨੀਵਾਂਪਣ ਵੀ ਚਾਹੀਦਾ ਹੈ। ਹੁਣ ਦੂਜੇ ਪਾਸੇ ਕਹਿੰਦੇ ਜਿਹੜਾ ਨੀਵਾਂ ਆ, ਕਈ ਵਾਰੀ ਜਿਹੜੇ ਭਾਰੇ ਬੰਦੇ ਹੁੰਦੇ ਆ, ਨੀਵਿਆਂ ਦੀ ਗੱਲ ਸੁਣ ਲਓ ਹੈ ਨਾ, ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਵੇ। ਬਾਕੀ ਕਹਿੰਦੇ ਵੀ ਜਿਹੜਾ ਨੀਵਾਂ ਹੁੰਦਾ ਨਾ, ਤਕਰੀਬਨ ਮੋਸਟਲੀ, ਸਾਰੇ ਨਹੀਂ ਸਾਰੇ, ਜਾਣੀ ਕਿ ਤਕਰੀਬਨ ਆਪਣੇ ਆਪ ਲਈ ਬੰਦਾ, ਸਵਾਰਥ ਲਈ ਨੀਵਾਂ ਹੁੰਦਾ, ਕਿਸੇ ਦੇ ਲਈ ਨੀਵਾਂ ਕੋਈ ਨਹੀਂ ਹੁੰਦਾ। ਕਿਉਂਕਿ ਦੇਖੋ ਜੇ ਆਪਾਂ ਭਾਰੀ ਚੀਜ਼ ਨੂੰ ਤਰਾਜੂ ਦੇ ਵਿੱਚ ਰੱਖ ਦਈਏ, ਤੱਕੜੀ 'ਚ, ਕਹਿੰਦਾ ਜਿਹੜਾ ਭਾਰਾ ਹੁੰਦਾ ਆ ਉਹੀ ਨੀਵਾਂ ਹੁੰਦਾ ਆ। ਹੁਣ ਦੂਜੇ ਪਾਸੇ ਕਹਿੰਦੇ ਇੱਦਾਂ ਦਾ ਨੀਵਾਂ ਜਿਹੜਾ ਅਪਰਾਧੀ ਆ ਉਹ ਵੀ ਹੁੰਦਾ ਆ, ਜਦੋਂ ਅਪਰਾਧ ਕੋਈ ਕਰਦਾ ਆ, ਜੋ ਹੰਤਾ ਮਿਰਗਾਏ, ਉਹ ਅਪਰਾਧ ਕੀ ਕਰਦਾ ਆ ਇੱਕ ਬੰਦਾ ਸ਼ਿਕਾਰੀ, ਕਿ ਉਹ ਹੰਟਿੰਗ ਕਰਦਾ, ਇਹਦੇ ਵਿੱਚ ਇੱਕ ਹੋਰ ਸ਼ਬਦ ਹੰਤਾ ਆ, ਹੰਤਾ ਦਾ ਮਤਲਬ ਹੰਟਿੰਗ ਹੁੰਦਾ, ਵੀ ਉਹਨੇ ਹੰਟਿੰਗ ਕਰਨੀ ਹੁੰਦੀ ਆ ਮਿਰਗ ਦੀ, ਅਤੇ ਉਹ ਜਦੋਂ ਸ਼ਿਕਾਰ ਖੇਡਦਾ ਆ ਤਾਂ ਲੰਮਾ ਹੀ ਪੈ ਜਾਂਦਾ ਐਨ ਧਰਤੀ ਦੇ ਉੱਤੇ, ਵੀ ਸ਼ਿਕਾਰ ਨੂੰ ਪਤਾ ਨਾ ਲੱਗੇ, ਮਿਰਗ ਨੂੰ, ਵੀ ਇੱਥੇ ਮੈਂ ਉਹਨੂੰ ਮਾਰਨ ਲੱਗਾ ਹਾਂ। ਸੋ ਉਹ ਇੰਨਾ ਹੀ ਨਿਭ ਜਾਂਦਾ ਕਿ ਉਹ ਧਰਤੀ 'ਤੇ ਲੰਮਾ ਪੈ ਜਾਂਦਾ, ਅਤੇ ਦੂਜਿਆਂ ਨੂੰ ਲੱਗਦਾ ਵੀ ਨੀਵਾਂ ਹੋਇਆ ਪਿਆ ਆ, ਪਰ ਅੰਦਰ ਉਹਦੇ ਆ ਉਹ ਸ਼ਿਕਾਰ ਦੀ ਬਿਰਤੀ ਆ ਵੀ ਉਹਨੂੰ ਮਾਰਨਾ ਆ ਮੈਂ। ਤਾਂ ਗੁਰੂ ਸਾਹਿਬ ਕਹਿੰਦੇ ਇਹੋ ਜਿਹੇ ਨੀਵੇਂ ਇਹੋ ਜਿਹੇ ਭਾਰਿਆਂ ਤੋਂ ਵੀ ਆਪਾਂ ਕੀ ਲੈਣਾ ਕਿ ਸੀਸ ਨਿਵਾਏ ਕਿਆ ਥੀਏ ਜਾਂ ਹਿਰਦੇ ਕਸੁੱਧਾ ਜਾਏ। ਵੀ ਉਹ ਐਨ ਨੀਵੇਂ ਲਿਫੇ ਪਏ ਨੇ, ਸੀਸ ਉਹਨਾਂ ਦੇ ਝੁਕੇ ਹੋਏ ਨੇ, ਪਰ ਉਹਦੇ ਅੰਦਰ ਹਿਰਦੇ ਜਿਹੜੇ ਆ ਦਿਲ ਦੇ ਵਿੱਚ ਆ, ਕਪਟ ਜਿਹੜਾ ਸਿਰੇ ਦਾ ਦੂਜੇ ਪਾਸੇ ਨੂੰ ਜਾ ਰਿਹਾ। ਸੋ ਇਸ ਸ਼ਲੋਕ ਦੇ ਵਿੱਚ ਜੋ ਸਾਡੀ ਸੋਚ ਹੈ ਜਿਹਦੇ ਬਾਰੇ ਆਪਾਂ ਅੱਜ ਗੱਲ ਸ਼ੁਰੂ ਕੀਤੀ ਸੀ ਕਿ ਆਪਾਂ ਕਿਹੋ ਜਿਹੀ ਪਰਸਨੈਲਿਟੀ ਬਿਲਡ ਕਰਨੀ ਆ। ਦੇਖੋ ਜਿਹੜੇ ਇਹ ਦੁਨੀਆ ਦੀਆਂ ਵਸਤੂਆਂ ਆ, ਸ਼ੌਹਰਤਾਂ ਆ, ਇਹ ਦੁਨੀਆ ਦੀਆਂ, ਇਹ ਆਉਂਦੀਆਂ ਜਾਂਦੀਆਂ ਰਹਿਣੀਆਂ, ਕਿਸੇ ਕੋਲ ਜ਼ਿਆਦਾ ਆ, ਕਿਸੇ ਕੋਲ ਘੱਟ ਹੈ। ਹੁਣ ਇਹਨਾਂ ਦੇ ਬੇਸ ਦੇ ਉੱਤੇ ਆਪਣਾ ਵੱਡਾਪਣ ਜਾਂ ਆਪਣਾ ਭਾਰਾਪਣ ਦਿਖਾਲਣਾ ਕੋਈ ਵਧੀਆ ਗੱਲ ਨਹੀਂ। ਗੁਰੂ ਸਾਹਿਬ ਨੇ ਇਹੀ ਕਿਹਾ ਆ, ਅਸਲ ਦੇ ਵਿੱਚ ਜਿਹੜੀ ਮਿੱਠਤ ਅਤੇ ਹਿਰਦੇ ਵਿੱਚ ਗਰੀਬੀ ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਦਿੱਤੀ ਹੈ, ਅਤੇ ਗੁਣ ਅਤੇ ਚੰਗਿਆਈਆਂ ਜਿਹੜੇ ਨੇ ਇਹੀ ਤੱਤ ਹੈ। ਬਾਕੀ ਜਿਹੜਾ ਸਾਰਾ ਕੁਛ ਅਡੰਬਰ ਰਚਦੇ ਹਾਂ ਅਸੀਂ, ਸਿਕਿਉਰਟੀਆਂ ਰੱਖੀਆਂ ਹੋਈਆਂ, ਵੱਡੇ ਵੱਡੇ ਮਹਿਲ ਆਲੀਸ਼ਾਨ ਪਾਏ ਹੋਏ ਆ, ਕਿਸੇ ਨੂੰ ਮਿਲ ਨਹੀਂ ਦਿੰਦੇ, ਕਿਸੇ ਦੇ ਆਏ ਦੀ ਮਦਦ ਨਹੀਂ ਕਰਨੀ, ਕਿਸੇ ਨੂੰ ਚੰਗੀ ਸਲਾਹ ਨਹੀਂ ਦੇਣੀ, ਹੈ ਨਾ, ਅਤੇ ਕਪਟ ਕਰੀ ਜਾਣਾ, ਇਹ ਸਭ ਬੇਕਾਰ ਹੈ। ਸੋ ਆਪਾਂ ਵੀ ਇਹਨਾਂ ਇਹਨਾਂ ਚੀਜ਼ਾਂ ਨੂੰ ਸਿੱਖੀਏ, ਅਤੇ ਜਿੰਨੀ ਵੀ ਸਾਡੀ ਸਾਤੋਂ ਕਿਸੇ ਦੀ ਮਦਦ ਹੁੰਦੀ ਹੈ ਆਪਾਂ ਉਹ ਕਰੀਏ। ਸੋ ਪਿਆਰਿਓ, ਇਹ ਸੀ ਅੱਜ ਦਾ ਵਿਚਾਰ, ਅਤੇ ਇਸ ਦੇ ਨਾਲ ਦਾ ਹੀ ਲੱਗਦਾ ਆਪਾਂ ਇੱਕ ਗੀਤ ਸੁਣਨਾ ਹੈ ਜਿਸ ਤੋਂ ਇਹ ਵਿਚਾਰ ਆਇਆ ਸੀ, ਪਾਲੀ ਦੇਤ ਵਾਲੀਆ।
ਕਿਤੇ ਭੁੱਲਿਆ ਫਰੀ ਤਮੇ ਨਾ ਕਿਤੇ ਭੁੱਲਿਆ ਫਰੀ
ਜੀ ਬਹੁਤ ਹੀ ਖੂਬਸੂਰਤ ਗੀਤ ਗਾਇਆ ਪਾਲੀ ਦੇ ਤਵਾਲੀਏ ਨੇ ਅਤੇ ਆਪ ਸਭ ਦਾ ਸਵਾਗਤ ਜਿਹੜੇ ਹੁਣੇ ਹੁਣੇ ਸਾਡੇ ਪ੍ਰੋਗਰਾਮ ਦੇ ਵਿੱਚ ਜੁਆਇਨ ਕੀਤੇ ਨੇ। ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਅਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ। ਤਰੀਕ 17 ਜੂਨ ਹੋ ਚੁੱਕੀ ਹੈ, ਸਰਦੀਆਂ ਨੇ ਆਸਟ੍ਰੇਲੀਆ ਦੇ ਵਿੱਚ ਅਤੇ ਦੁਨੀਆ ਦੇ ਦੂਜੇ ਪਾਸੇ ਗਰਮੀਆਂ ਨੇ ਅਤੇ ਇਹੀ ਸਰਦੀ ਗਰਮੀ ਦਾ ਬੈਲੈਂਸ ਅੱਜ ਆਪਾਂ ਦੇਖਦੇ ਹਾਂ ਕਿ ਕੀ ਚੱਲ ਰਿਹਾ। ਪਹਿਲਾਂ ਤਾਂ ਇੱਥੇ ਦੇਖ ਲੈਂਦੇ ਹਾਂ ਆਪਣੇ ਘਰ ਹੀ ਕੀ ਮੌਸਮ ਹੈ, ਕਿਉਂਕਿ ਲੱਗਿਆ ਹੋਇਆ ਵੈਦਰ ਸਟੇਸ਼ਨ ਇਸ ਵੇਲੇ ਕੌਫਸ ਹਾਰਬਰ ਦੇ ਵਿੱਚ 10 ਡਿਗਰੀ ਤਾਪਮਾਨ ਹੈ ਅਤੇ ਕਈ ਹਿੱਸਿਆਂ 'ਚ ਅਜੇ ਧੁੱਪ ਨਹੀਂ ਨਿਕਲੀ, ਉੱਥੇ 9 ਡਿਗਰੀ ਆ। ਧੁੱਪ ਵੈਸੇ ਖਿੜੀ ਹੋਈ ਆ। ਆਸਟ੍ਰੇਲੀਆ ਦੇ ਵਿੱਚ ਵੈਸੇ ਤਾਪਮਾਨ ਜਿਹੜਾ ਸਿਡਨੀ ਆ ਇਸ ਵੇਲੇ 8 ਡਿਗਰੀ ਆ। ਕੈਨਬਰਾ -1.4, ਕਿਆ ਬਾਤ ਹੈ ਜੀ। ਅਤੇ ਮੈਲਬਰਨ 10 ਡਿਗਰੀ, ਐਡਲੇਡ 11, ਪਰਥ 7, ਉੱਥੇ ਵੀ ਕਾਫੀ ਠੰਡ ਹੋ ਗਈ ਆ। ਡਾਰਵਿਨ ਬਹੁਤ ਭਾਰੀ ਸਰਦੀ ਪੈ ਰਹੀ ਆ, 20 ਡਿਗਰੀ ਕਹਿ ਰਹੇ ਇਹਨਾਂ ਦੀ ਸਰਦੀ ਆ। ਅਤੇ ਬ੍ਰਿਸਬਨ ਦੇ ਵਿੱਚ 12.5 ਡਿਗਰੀ ਤਾਪਮਾਨ ਇਸ ਵੇਲੇ ਹੈਗਾ। ਤਕਰੀਬਨ ਮੌਸਮ ਸਾਫ਼ ਰਹੇਗਾ ਸਾਰੇ ਆਸਟ੍ਰੇਲੀਆ ਦੇ ਵਿੱਚ, ਐਡਲੇਡ ਨੂੰ ਛੱਡ ਕੇ ਜਿੱਥੇ ਅੱਜ ਹਲਕਾ ਜਿਹਾ ਸ਼ਾਵਰ ਦੱਸਿਆ ਗਿਆ ਹੈ। ਹੁਣ ਚੱਲਦੇ ਹਾਂ ਜੀ ਭਾਰਤ ਅਤੇ ਪਿੰਡ ਦਾ ਹੀ ਤੁਹਾਨੂੰ ਤਾਪਮਾਨ ਦੱਸ ਦਿੰਦੇ। ਉੱਥੇ ਵੀ ਵੈਦਰ ਸਟੇਸ਼ਨ ਲੱਗਿਆ ਇਸ ਵੇਲੇ 26 ਡਿਗਰੀ ਤਾਪਮਾਨ ਅਤੇ ਕੱਲ੍ਹ ਕਾਫੀ ਗਰਮੀ ਹੋਈ, 36-37 ਡਿਗਰੀ ਤੱਕ ਪਹੁੰਚਿਆ ਕਿਉਂਕਿ ਮੀਂਹ ਬਹੁਤ ਪਏ, ਇਸ ਕਰਕੇ ਹਿਊਮਿਡ ਹੈ ਉਹ 40-45 ਇੱਦਾਂ ਲੱਗਦਾ ਸੀ ਵੀ 40-45 ਡਿਗਰੀ ਤਾਪਮਾਨ ਹੈ, ਥੋੜ੍ਹੀ ਹਿਊਮਿਡਿਟੀ ਜ਼ਿਆਦਾ ਸੀ ਸੋ ਡਰਾਈ ਹੀਟ ਨਹੀਂ ਸੀਗੀ। ਸੁਣਿਆ ਕਿ ਪੰਜਾਬ ਦੇ ਬਾਰਡਰ ਦੇ ਇਲਾਕਿਆਂ ਦੇ ਵਿੱਚ ਕਾਫੀ ਹਨੇਰੀਆਂ ਝੱਖੜ ਆਏ ਨੇ ਅਤੇ ਉੱਧਰ ਇੱਕ ਚੱਕਰਵਾਤ ਜਾਣੀ ਕਿ ਸਾਈਕਲੋਨ ਜਿਹੜਾ ਆ ਗੁਜਰਾਤ ਨੂੰ ਟੱਚ ਕਰਦਾ ਹੋਇਆ ਰਾਜਸਥਾਨ ਵੱਲ ਨੂੰ ਵਧਣ ਦੀ ਟਰਾਈ ਕਰ ਰਿਹਾ, ਸੋ ਉਸ 'ਤੇ ਵੀ ਨਿਗਾਹ ਰੱਖੀ ਜਾ ਰਹੀ ਹੈ। ਸੋ ਮੌਨਸੂਨ ਦੀਆਂ ਵੀ ਗੱਲਾਂ ਬਾਅਦ 'ਚੋਂ ਕਰਾਂਗੇ। ਸੋ ਇਹ ਸੀ ਮੌਸਮ ਦੀ ਜਾਣਕਾਰੀ ਅਤੇ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਭਾਅ ਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਉਹਨਾਂ ਨਾਲ ਸਾਡੀ ਗੱਲਬਾਤ ਵੀ ਹੋਈ ਸੀ ਅਤੇ ਬੜੀ ਛੇਤੀ ਅਸੀਂ ਹੋਰ ਪ੍ਰੋਗਰਾਮ ਉਲੀਕ ਰਹੇ ਹਾਂ। ਅਤੇ ਸਾਰਿਆਂ ਦਾ ਧੰਨਵਾਦ ਸਰੋਤਿਆਂ ਦਾ ਜਿਹੜੇ ਪ੍ਰੋਗਰਾਮ ਸੁਣਦੇ ਨੇ ਅਤੇ ਆਪਾਂ ਇਹਨੂੰ ਕੰਟੀਨਿਊ ਰੱਖਾਂਗੇ। ਔਰ ਸੰਦੀਪ ਸਿੰਘ ਸਿੱਧੂ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ। ਜੀ ਆਇਆਂ ਨੂੰ ਪਿਆਰਿਓ ਕੀ ਹਾਲ ਚਾਲ ਹੈ, ਕਹਿੰਦੇ ਇੰਜੋਏ ਕਰ ਰਹੇ ਹਾਂ, ਬੜੇ ਲੰਬੇ ਸਮੇਂ ਬਾਅਦ ਪ੍ਰੋਗਰਾਮ ਸੁਣਿਆ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰਾਨਾ ਤੁਹਾਡਾ। ਅਤੇ ਜੋਗਿੰਦਰ ਸੋਹੀ ਭਾਅ ਜੀ ਸਿਡਨੀ ਵਾਲੇ ਤਸਵੀਰਾਂ ਭੇਜ ਰਹੇ ਨੇ ਗਿਆਨੀ ਜੀ ਦੀਆਂ ਅਤੇ ਹੋਰ ਜਥੇ ਦੀਆਂ, ਜਿਹੜਾ ਜਥਾ ਪਿਛਲੇ ਹਫ਼ਤੇ ਗ੍ਰਿਫਤ ਜਾ ਕੇ ਆਇਆ ਜੀ, ਅਤੇ ਇਹਨਾਂ ਨੇ ਕਾਰ ਸੇਵਾ ਕੀਤੀ ਸੀ, ਸੱਚੀ ਕਾਰ ਸੇਵਾ, ਜਾਣੀ ਕਿ ਕਾਰ ਚਲਾ ਕੇ ਲੈ ਕੇ ਗਏ ਸੀ, ਗਿਆਨੀ ਜੀ ਨੇ ਵੀ ਮੈਨੂੰ ਦੱਸਿਆ। ਅਤੇ ਵੈਸੇ ਮੈਨੂੰ ਵੀ ਇਹਨਾਂ ਨੇ ਔਫਰ ਕੀਤਾ ਸੀ ਜਾਣ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਚੱਕ ਲੈਂਦੇ ਹਾਂ, ਮੈਂ ਕਿਹਾ ਚੱਕ ਲੈਂਦੇ, ਮੈਂ ਕਿਹੜੇ ਰਾਹ 'ਚ ਆਉਣਾ ਹੈ, ਕਹਿੰਦੇ ਕੋਈ ਗੱਲ ਨਹੀਂ ਮੈਂ ਇੱਥੋਂ ਆ ਕੇ ਤੁਹਾਨੂੰ ਨਾਲ ਲੈ ਕੇ ਜਾ ਕੇ ਫਿਰ ਚੱਲਾਂਗੇ। ਅਤੇ ਇਹ ਤਾਂ ਜੀ ਮੈਂ ਕਿਹਾ ਨਹੀਂ 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 ਇੱਦਾਂ ਨਹੀਂ ਹੋਣੀ, ਬਹੁਤ ਲੰਬੀ ਡਰਾਈਵ ਹੋ ਜਾਣੀ ਆ। ਸੋ ਇਸ ਕਰਕੇ ਇਹਨਾਂ ਨੇ ਔਫਰ ਕੀਤਾ ਸੀਗਾ ਜਿਹੜਾ ਕਿ ਮੈਂ ਠੁਕਰਾ ਦਿੱਤਾ ਕਿਉਂਕਿ ਲੰਬਾ ਬਹੁਤ ਪੈਣਾ ਸੀ ਅਤੇ ਮੇਰਾ ਵੈਸੇ ਵੀ ਇੰਨਾ ਡਰਾਈਵ ਕਰਨ ਦਾ ਜੁੱਸਾ ਨਹੀਂ ਸੀ। ਅਤੇ ਅੰਮ੍ਰਿਤਪਾਲ ਸਿੰਘ ਮਨਿਹਾਸ ਵੀ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਉਹ ਵੀ ਫਤਿਹ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸਭ ਨੂੰ ਜੀ ਆਇਆਂ ਸਤਿ ਸ਼੍ਰੀ ਅਕਾਲ ਜਿਹੜੇ ਜੁੜ ਰਹੇ ਨੇ, ਖਬਰਾਂ ਵੀ ਆਪਣੀਆਂ ਸੁਣਨੀਆਂ ਨੇ ਆਪਾਂ ਥੋੜ੍ਹੀਆਂ ਸ਼ੇਅਰ ਕਰਨੀਆਂ। ਚਾਲ ਸਾਹਿਬ ਭੇਜੋ ਥੋੜ੍ਹੀਆਂ ਖਬਰਾਂ ਜਿਹੜੀਆਂ ਕਿ ਸਾਡੇ ਭਾਈਚਾਰੇ ਲਈ ਸੰਬੰਧਿਤ ਹੋਣ ਅਤੇ ਆਪਾਂ ਉਹ ਵੀ ਸਾਂਝੀਆਂ ਕਰਾਂਗੇ। ਅਮਰੀਕ ਭਾਅ ਜੀ ਵੀ ਆਉਂਦੇ ਹੋਣੇ ਆ ਅਤੇ ਆਪਾਂ ਇੱਕ ਗੀਤ ਸੁਣ ਲਈਏ। ਇਹ ਗੀਤ ਤੁਹਾਨੂੰ ਪਤਾ ਹੈ ਕਿ ਸਾਡੇ ਜ਼ਮਾਨੇ ਦਾ ਹੋਣਾ ਹੈ, ਬੜਾ ਵਧੀਆ ਆਸ਼ਕੀ ਫਿਲਮ ਆਈ ਸੀਗੀ। ਅਤੇ ਆਓ ਫਿਰ ਕੁਮਾਰ ਸਾਨੂੰ ਅਤੇ ਅਨੁਰਾਧਾ ਪੌਡਵਾਲ ਨੂੰ ਇਸ ਗੀਤ ਦੇ ਵਿੱਚ ਸੁਣਦੇ ਹਾਂ। ਇਹ ਫਿਲਮ ਆਈ ਸੀ 1989 ਦੇ ਵਿੱਚ ਅਤੇ ਬੜੇ ਹਿੱਟ ਗੀਤ ਹੋਏ ਸੀ ਇਸ ਫਿਲਮ ਦੇ। ਆਓ ਸੁਬਾਹ ਅੱਜ ਦਿਲ ਵਾਲੇ ਪ੍ਰੋਗਰਾਮ ਵਿੱਚ ਦਿਲ ਵਾਲੀਆਂ ਗੱਲਾਂ ਕਰੀਏ ਅਤੇ ਗੀਤ ਦਾ ਆਨੰਦ ਮਾਣੀਏ ਅਤੇ ਇਸ ਤੋਂ ਬਾਅਦ ਫਿਰ ਮਿਲਦੇ ਹਾਂ ਹੋਰ ਗੱਲਾਂ ਬਾਤਾਂ ਦੇ ਨਾਲ।
ਨਜ਼ਰ ਕੇ ਸਾਹਮਣੇ ਜਿਗਰ ਕੇ ਪਾਸ नजर के सामने जिगर के पास कोई रहता है वो हो तुम।
नजर के सामने जिगर के पास, नजर के सामने जिगर के पास कोई रहता है वो हो तुम।
नजर के सामने जिगर के पास सामने जिगर के पास, नजर के सामने जिगर के पास कोई रहता है वो हो तुम। नजर के सामने जिगर के पास
जी। ਤੁਸੀਂ ਗੀਤਾਂ ਦਾ ਆਨੰਦ ਮਾਣਦੇ ਹੋ, ਮੈਂ ਵੀ ਮਾਣ ਰਿਹਾ। ਸੋ ਉਮੀਦ ਰੱਖਦੇ ਹਾਂ ਕਿ ਗੀਤ ਸੰਗੀਤ ਸਹੀ ਚੱਲ ਰਿਹਾ ਹੋਵੇਗਾ ਅਤੇ ਅੱਜ ਦੀ ਸਵੇਰ ਤੁਹਾਡੇ ਲਈ ਸ਼ੁੱਭ ਅਤੇ ਵਧੀਆ ਚੜ੍ਹੀ ਹੋਵੇਗੀ। ਸਰਦੀਆਂ ਦਾ ਮਹੀਨਾ ਹੈ ਅਤੇ ਆਸਟ੍ਰੇਲੀਆ ਦੇ ਵਿੱਚ ਹੁਣ ਅੱਜ ਐਤਵਾਰ ਸ਼ਨਿਚਰਵਾਰ ਹੈ। ਸੌਰੀ, ਮਾਫ ਕਰਨਾ, ਲੱਗਦਾ ਮੈਨੂੰ ਐਤਵਾਰ ਹੀ ਹੈ ਕਿਉਂਕਿ ਛੁੱਟੀ ਵਾਂਗਰ ਹੁੰਦਾ ਅਤੇ ਗੁਰੂ ਘਰ ਵੀ ਅੱਜ ਅਖੰਡ ਪਾਠ ਸਾਹਿਬ ਆਰੰਭ ਹੋਏ ਹੋਏ ਨੇ ਦੋਨੋਂ ਗੁਰੂ ਘਰਾਂ ਦੇ ਵਿੱਚ ਬੁਲਗੁਲਗੇ ਦੇ ਵਿੱਚ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ। ਸੋ ਨਾਲ ਦੀ ਨਾਲ ਅਨਾਊਂਸਮੈਂਟ ਵੀ ਸੁਣ ਲਓ। ਤਕਰੀਬਨ ਆਸਟ੍ਰੇਲੀਆ ਦੇ ਵਿੱਚ ਜਿਹੜਾ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਦਿਨ ਪੁਰਬ ਮਨਾਏ ਜਾਂਦੇ ਨੇ, ਸੋ ਅੱਜ ਭੋਗ ਪੈਣਗੇ, ਅਖੰਡ ਪਾਠ ਰੱਖੇ ਹੋਣਗੇ, ਜ਼ਰੂਰ ਪਹੁੰਚਣਾ। ਪਿਆਰਿਓ, ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਜੁੜਦੇ ਨੇ ਅਤੇ ਉਹ ਵੀ ਮੈਨੂੰ ਅਤੇ ਮਾਸਟਰ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮਾਸਟਰ ਜੀ ਹਜੇ ਆਏ ਨਹੀਂ ਅਤੇ ਉਹਨਾਂ ਦੀ ਆਪਾਂ ਹਾਜ਼ਰੀ ਪਹਿਲਾਂ ਹੀ ਲਾ ਲੈਂਦੇ ਹਾਂ ਅਤੇ ਮੇਰੀ ਗੱਲ ਹੋਈ ਸੀ, ਬੜੀ ਛੇਤੀ ਪਹੁੰਚਣ ਵਾਲੇ ਨੇ। ਯੋਗੀ ਕੁਮਾਰ ਜੀ ਵੀ ਆਏ ਨੇ ਪ੍ਰੋਗਰਾਮ ਦੇ ਵਿੱਚ, ਬਹੁਤ ਅਰਸੇ ਬਾਅਦ ਸ਼ਾਮਿਲ ਹੋਏ ਨੇ। ਅਤੇ ਜੀ ਆਇਆਂ ਨੂੰ ਜੀ, ਯੋਗੀ ਜੀ ਠੀਕ ਠਾਕ ਹੋ ਅਤੇ ਉਮੀਦ ਰੱਖਦੇ ਹਾਂ ਚੜ੍ਹਦੀ ਕਲਾ 'ਚ ਹੋਵੋਗੇ। ਅਤੇ ਪਹਿਲਾਂ ਤੁਸੀਂ ਐਡਲੇਡ ਸੀ ਅਤੇ ਮੈਨੂੰ ਲੱਗਦਾ ਹੁਣ ਵੀ ਐਡਲੇਡ ਹੀ ਹੋਵੋਗੇ, ਲਿਖ ਕੇ ਭੇਜਿਓ ਜ਼ਰਾ। ਸੋ ਇੱਕ ਗੀਤ ਆਪਾਂ ਹੋਰ ਸੁਣਨਾ ਹੈ ਅਤੇ ਉਸ ਤੋਂ ਬਾਅਦ ਫਿਰ ਅਮਰੀਕ ਭਾਅ ਜੀ ਸਾਡੇ ਨਾਲ ਸ਼ਾਮਿਲ ਹੁੰਦੇ ਨੇ ਅਤੇ ਆਪਾਂ ਢੇਰ ਸਾਰੀਆਂ ਗੱਲਾਂ ਕਰਾਂਗੇ। ਆਓ ਗੀਤ ਸੁਣਦੇ ਹਾਂ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ। ਇਹ ਵੀ ਬਹੁਤ ਪਿਆਰਾ ਗੀਤ ਹੈ, ਸੋਹਣਾ ਗੀਤ ਹੈ।
ਓਏ ਹੀਥਰੋ ਹਵਾਈ ਅੱਡੇ ਤੇ, ਹਾਂ ਬਈ ਮਿੱਤਰੋ ਹਵਾਈ ਅੱਡੇ ਤੇ, ਓਏ ਮੈਨੂੰ ਗੋਰੀ ਨੇ ਸਲੂਤ ਜਦੋਂ ਮਾਰੀ, ਓਏ ਮਿੱਤਰਾਂ ਦੀ ਨੀਂਦ ਉੱਡ ਗਈ, ਅਸੀਂ ਜਾਗ ਕੇ ਲੰਘਾਈ ਰਾਤ ਸਾਰੀ, ਓਏ ਹੀਥਰੋ ਹਵਾਈ ਅੱਡੇ ਤੇ
ਰੋਟੀ ਹਜ਼ਮ ਨਹੀਂ ਹੁੰਦੀ। ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564 ਤੇ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਤੇ ਤੁਹਾਡੇ ਸੁਨੇਹੇ ਆ ਰਹੇ ਨੇ ਤੇ ਥੋੜੇ ਹੋਰ ਆ ਲੈਣ, ਫਿਰ ਆਪਾਂ ਪੜ੍ਹਦੇ ਹਾਂ। ਬੌਬੀ ਸਿੱਧੂ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਚੁੱਕੇ ਨੇ। ਮੇਰੇ ਨਾਲ ਅਮਰੀਕ ਫਲੋਰਾ ਭਾਅ ਜੀ ਵੀ ਸਿਡਨੀ ਤੋਂ ਸ਼ਾਮਿਲ ਹੋ ਚੁੱਕੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ।
ਹਾਂਜੀ, ਸਤਿ ਸ਼੍ਰੀ ਅਕਾਲ ਅਮਨਦੀਪ। ਤੇ ਅੱਜ ਸਿਡਨੀ ਦੇ ਵਿੱਚ ਮੌਸਮ ਬਹੁਤ ਸੋਹਣਾ ਹੈਗਾ, ਧੁੱਪ ਬਿਲਕੁਲ ਖਿੜੀ ਹੋਈ, ਕਾਫੀ ਸਰਦੀ ਵੀ ਹੈ ਮੌਸਮ। ਜਿੱਥੋਂ ਤੱਕ ਟੈਂਪਰੇਚਰ ਦਾ ਸਵਾਲ ਹੈ, 4-5 ਡਿਗਰੀ ਟੈਂਪਰੇਚਰ ਤੇ ਹੋਏਗਾ, ਲੇਕਿਨ ਕ੍ਰਿਸਟਲ ਕਲੀਅਰ ਡੇ ਅੱਜ ਸਾਡੇ ਸਾਹਮਣੇ ਹੈ ਤੇ ਕਈ ਐਕਟੀਵਿਟੀ ਤੁਸੀਂ ਕਰ ਸਕਦੇ ਹਾਂ। ਮੈਨੂੰ ਕੱਲ ਦੀ ਐਕਟੀਵਿਟੀ ਅਮਨਦੀਪ ਯਾਦ ਆ, ਕੱਲ ਦੀ ਨੀ, ਕਾਫੀ ਦਿਨ ਹੋ ਗਏ ਐਕਟੀਵਿਟੀ ਯਾਦ ਆ। ਇੱਥੇ ਇੱਕ ਔਰਤ ਪਾਰਕ ਇਲਾਕਾ ਆ, ਉੱਥੇ ਨਾ ਆਪਣੇ ਬਜ਼ੁਰਗ ਜਿਹੜੇ ਇੰਡੀਆ ਤੋਂ ਆਏ ਹੁੰਦੇ ਆ, ਜਾਂ ਬਜ਼ੁਰਗ ਕਹਿ ਲਓ ਜਾਂ ਸਾਡੀ ਉਮਰ ਦੇ ਕਹਿ ਲਓ 67-68 ਸਾਲ ਦੇ ਜਿਹੜੇ ਲੋਕ ਹੁੰਦੇ ਆ, ਉਹ ਇੱਥੇ ਬੈਠਦੇ ਆ ਉਹ ਢਾਣੀਆਂ ਦੇ ਵਿੱਚ। ਤਾਂ ਮੈਨੂੰ ਕਿਸੇ ਨੇ ਦੱਸਿਆ ਕਿ ਇੱਕ ਦਿਨ ਕੋਈ ਗੱਲ ਨਾ ਲੱਭੇ ਉਹਨਾਂ ਨੂੰ, ਕਿਹੜੀ ਗੱਲ ਕਰੀਏ, ਸਾਰੀਆਂ ਗੱਲਾਂ ਮੁੱਕ ਜਾਣੀਆਂ, ਪੋਲੀਟੀਕਲ ਵੀ ਹੋਰ ਸਾਰੀਆਂ ਗੱਲਾਂ ਮੁੱਕ ਜਾਣੀਆਂ। ਫਿਰ ਨਾ ਕਹਿੰਦੇ ਏਦਾਂ ਕਰੋ, ਗੱਲਾਂ ਤਾਂ ਹੁਣ ਮੁੱਕ ਗਈਆਂ, ਹੁਣ ਨਾ ਮਾਸਟਰਾਂ ਤੇ ਲਾ ਲਓ ਗੱਲ, ਇਹਨਾਂ ਦੀਆਂ ਗੱਲਾਂ ਹੁੰਦੀਆਂ ਬਹੁਤ ਆ। ਉਹਨੇ ਮਾਸਟਰਾਂ ਦੀ ਕਾਫੀ ਤਵਾ ਲਾਇਆ ਹੋਊਗਾ, ਪਤਾ ਨੀ ਲਾਇਆ ਜਾਂ ਨਹੀਂ ਹੋਊਗਾ। ਪਰ ਜਿੱਦਾਂ ਹੁਣ ਸਾਡੇ ਇੱਕ ਦੋਸਤ ਵੀ ਜਿਹਨਾਂ ਨੇ ਤੁਹਾਨੂੰ ਫੋਨ ਕਰਕੇ ਕੀਤਾ, ਕਹਿੰਦੇ ਮਾਸਟਰ ਜੀ ਨੂੰ ਸਤਿ ਸ਼੍ਰੀ ਅਕਾਲ, ਤੇ ਉਹਨਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਜੇ ਤਾਂ ਕੋਈ ਗੱਲ ਨਾ ਲੱਭੇ ਫਿਰ ਮਾਸਟਰਾਂ ਦੀ ਗੱਲ ਤਾਂ ਹੁੰਦੀ, ਕਿਉਂਕਿ ਇਹਨਾਂ ਕੋਲ ਇਹ ਗੱਲਾਂ ਤੋਂ ਉਹਨਾਂ ਕੋਲ ਹੁੰਦਾ ਕੁਛ ਨੀ ਹੈ। ਤੇ ਇਸ ਲਈ ਮੈਂ ਜਦੋਂ ਕੋਈ ਗੱਲ ਨਾ ਲੱਭੇ ਤੇ ਇਹ ਜਿਹੜਾ ਚਸ਼ਮਾ ਖੋਲ ਲਿਆ ਕਰੋ, ਇਹਦੇ ਵਿੱਚ ਕਾਫੀ ਗੱਲਾਂ ਤੁਹਾਨੂੰ ਮਿਲ ਜਾਣੀਆਂ।
ਕੀ ਆ ਇਹ ਚਸ਼ਮਾ ਮੁਜੱਸਮਾ, ਇਹ ਬਹੁਤ ਵੱਡੀ ਫੀਲਡ ਹੈ ਮਾਸਟਰਾਂ ਦਾ, ਕਿਉਂਕਿ ਦੇਖੋ ਵਾਹ ਪੈਂਦਾ ਆ ਜ਼ਿਆਦਾ ਟਾਈਮ, ਕਈ ਵਾਰੀ ਬੱਚਾ ਮਾਸਟਰਾਂ ਕੋਲ ਰਹਿੰਦਾ ਆ ਜਾਗਰਤ ਅਵਸਥਾ ਦੇ ਵਿੱਚ, ਇਸ ਕਰਕੇ ਮਾਸਟਰਾਂ ਦੀਆਂ ਗੱਲਾਂ ਤਾਂ ਹੋਣੀਆਂ ਹੀ ਹੋਣੀਆਂ ਭਾਅ ਜੀ। ਖੈਰ ਮੌਸਮ ਤੁਸੀਂ ਦੱਸਿਆ ਕਿ ਠੰਡ ਹੈ, ਬੜਾ ਵਧੀਆ, ਕੋਹਰਾ ਵੀ ਪੈ ਰਿਹਾ, ਇਹ ਵੀ ਪੈਣੇ ਚਾਹੀਦੇ ਆ। ਅਤੇ ਇਸ ਸਾਲ ਮੌਸਮ ਦਾ ਥੋੜ੍ਹਾ ਜਿਹਾ ਪ੍ਰਕੋਪ ਰਿਹਾ ਆ, ਸਬਜ਼ੀਆਂ ਦਾਲਾਂ ਜਿਹੜੀਆਂ ਨੇ ਉਹ ਮੁਸ਼ਕਲ ਜੰਮ ਰਹੀਆਂ। ਕੱਲ੍ਹ ਹੀ ਮੈਂ ਗੁਰੂ ਘਰ ਗਏ ਸੀ, ਅਖੰਡ ਪਾਠ ਸਾਹਿਬ ਰੱਖਣਾ ਸੀ, ਉੱਥੇ ਗੱਲਾਂ ਚੱਲ ਰਹੀਆਂ ਸੀ ਕਿ ਇਸ ਸਾਲ ਜਿਹੜੀ ਮੇਥੀ ਧਨੀਆ ਅਤੇ ਇਹੋ ਜਿਹੇ ਕੁਝ ਜੰਮ ਨਹੀਂ ਰਹੇ ਪ੍ਰੋਪਰਲੀ, ਕਿਉਂਕਿ ਮੌਸਮ ਪਹਿਲਾਂ ਠੰਡ ਪੈ ਗਈ, ਫਿਰ ਗਰਮੀ ਪੈ ਗਈ, ਫਿਰ ਠੰਡ, ਹੁਣ ਫਿਰ ਲੇਟ ਪੈਣੀ ਹੈ ਐਤਕੀ। ਇਸੇ ਤਰ੍ਹਾਂ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਵੀ ਦੱਸ ਰਹੇ ਸੀ ਪਰਸੋਂ ਮੀਂਹ ਕਾਫੀ ਪਏ ਨੇ ਬਾਰਡਰ ਇਲਾਕਿਆਂ ਦੇ ਵਿੱਚ। ਸੋ ਮੈਂ ਵੀ ਉੱਥੋਂ ਆਇਆ, ਠੰਡ ਰਹੀ ਆ, ਫਿਰ ਗਰਮੀ ਹੋ ਗਈ, ਫਿਰ ਮੀਂਹ ਪੈ ਜਾਂਦਾ ਆ, ਅਤੇ ਮੌਨਸੂਨ ਜਿਹੜਾ ਆ ਭਾਅ ਜੀ ਉਹ ਕਹਿੰਦੇ ਐਤਕੀ ਥੋੜ੍ਹਾ ਲੇਟ ਆਏਗਾ। ਸੋ ਸਾਰੇ ਪਾਸੇ ਥੋੜ੍ਹਾ ਜਿਹਾ ਹਲਕਾ ਹਲਕਾ ਬਦਲਾਅ ਹੈਗਾ, ਅਤੇ ਉਸਦੇ ਨਾਲ ਜਿਹੜਾ ਰੈਗੂਲਰ ਮੌਸਮ ਦੇ ਨਾਲ ਚੀਜ਼ਾਂ ਅਸੀਂ ਚਾਹੁੰਦੇ ਹਾਂ ਪਏ ਇਸ ਟਾਈਮ ਆਹ ਹੋ ਜਾਣੀ, ਉਹਦੇ ਵਿੱਚ ਫੇਰ ਬਦਲ ਹੋਇਆ ਪਿਆ। ਇਸ ਦੇ ਨਾਲ ਜੋ ਇਨਫਲੇਸ਼ਨ ਹੈ, ਰੇਟ ਹੈ, ਉਹ ਕਾਫੀ ਵਧਿਆ ਹੋਇਆ। ਯੋਗੀ ਕੁਮਾਰ ਹੁਣੀ ਸਾਡੇ ਨਾਲ ਜੁੜਦੇ ਨੇ, ਸਤਿ ਸ਼੍ਰੀ ਅਕਾਲ ਭਾਅ ਜੀ, ਤੁਹਾਨੂੰ ਬੁਲਾ ਰਹੇ ਨੇ। ਅਤੇ ਉੱਧਰ ਬੌਬੀ ਸਿੱਧੂ ਜੀ ਬ੍ਰਿਸਬਨ ਵਾਲੇ, ਉਹ ਵੀ ਫਤਿਹ ਬੁਲਾ ਰਹੇ ਨੇ, ਅਤੇ ਸਭ ਦੀ ਹਾਜ਼ਰੀ ਲਾ ਲਓ, ਲਾ ਦਿੱਤੀ ਜੀ, ਵੈਲਕਮ ਬੈਕ ਕਰਤਾ ਇਹਨੀ ਸਾਡਾ। ਅਤੇ ਯੋਗੀ ਕਹਿੰਦੇ ਨੇ ਕਿ ਹਾਂ ਮੈਂ ਐਡਲੇਡ ਦੇ ਵਿੱਚ ਹੀ ਰਹਿ ਰਿਹਾ, ਸੇਮ ਸਿਟੀ ਹੈ, ਸੇਮ ਜੌਬ ਹੈ ਅਤੇ ਸੇਮ ਇਨਕਮ ਹੈ, ਪਰ ਡਿਫਰੈਂਟ ਬਿੱਲ ਹੈ, ਡਿਫਰੈਂਟ ਰੇਟ ਫੀਸ ਹੈ ਅਤੇ ਡਿਫਰੈਂਟ ਗਰੋਸਰੀ ਦੇ ਭਾਅ ਆ, ਜਾਣੀ ਕਿ ਖਾਣ ਪੀਣ ਦੀਆਂ ਵਸਤਾਂ ਦੇ। ਕਹਿੰਦੇ ਪ੍ਰੋਗਰਾਮ ਦੇ ਵਿੱਚ ਥੋੜ੍ਹੀ ਜਿਹੀ ਗੱਲ ਕਰੋ ਇਨਫਲੇਸ਼ਨ 'ਤੇ, ਔਰ ਆਸਟ੍ਰੇਲੀਆ ਜਿਹੜਾ ਆ ਕੀ ਰਿਸੈਸ਼ਨ ਵੱਲ ਜਾ ਰਿਹਾ, ਕਿਉਂਕਿ ਨਿਊਜ਼ੀਲੈਂਡ ਨੇ ਤਾਂ ਔਲਰੇਡੀ ਡਿਕਲੇਅਰ ਕਰਤਾ ਕਿ ਉਹ ਰਿਸੈਸ਼ਨ ਵੱਲ ਜਾ ਰਿਹਾ। ਸੋ ਅਮਰੀਕ ਭਾਅ ਜੀ, ਕਈ ਫੈਕਟਰ ਨੇ ਜਿਹੜੇ ਆਪਾਂ ਅੱਜ ਗੱਲ ਕਰਨੀ ਚਾਹਾਂਗੇ ਕਿ ਕਿੱਧਰ ਨੂੰ ਇਕੋਨਮੀ ਜਾ ਰਹੀ ਹੈ, ਕੀ ਹੋ ਰਿਹਾ ਆ। ਨਿਊਜ਼ੀਲੈਂਡ ਦੀ ਪਹਿਲਾਂ ਆਪਾਂ ਗੱਲ ਕਰੀਏ, ਭਾਅ ਜੀ ਤੁਹਾਨੂੰ ਕੋਈ ਹੈ ਖਬਰ ਇਹਦੀ ਕਿ ਉੱਥੇ ਕੀ?
ਕੱਲ ਅਖਬਾਰਾਂ ਦੇ ਵਿੱਚ ਆ ਰਿਹਾ ਸੀ, ਜਾਂ ਜਿਹੜੇ ਇੱਥੇ ਰੇਡੀਓ ਚੈਨਲਸ ਆ ਜਾਂ ਟੀਵੀ ਚੈਨਲਸ ਆ ਉਹਨਾਂ ਦੇ ਵਿੱਚ ਆਪਣੇ ਗੁਆਂਢੀ ਦੇਸ਼ ਨਿਊਜ਼ੀਲੈਂਡ ਦੀਆਂ ਖਬਰਾਂ ਆ ਰਹੀਆਂ ਸੀ ਕਿ ਉੱਥੇ ਇਕੋਨਮੀ ਜਿਹੜੀ ਰੀਸੈਸ਼ਨ ਵਿੱਚ ਜਾ ਰਹੀ ਆ। ਅੱਜ ਦਾ ਕੋਵਿਡ-19 ਜਦੋਂ ਆਇਆ, ਕੋਵਿਡ-19 ਵਰਗੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਨਾ, ਕਈ ਵਾਰ ਇਹਨਾਂ ਦੀ ਲੋੜ ਵੀ ਹੁੰਦੀ ਆ, ਕਿਉਂਕਿ ਜਿਸ ਵੇਲੇ ਅਸੀਂ ਸਟੈਗਨੈਂਟ ਹੋ ਜਾਂਦੇ ਹਾਂ, ਜਿਸ ਵੇਲੇ ਅਸੀਂ ਜ਼ਿਆਦਾ ਛਾਲਾ ਮਾਰਨ ਲੱਗ ਪੈਂਦੇ ਹਾਂ, ਫਿਰ ਕੁਦਰਤ ਆਪਣਾ ਕੋਈ ਨਾ ਕੋਈ ਬਲ ਦਿਖਾਉਂਦੀ ਹੈ ਜਾਂ ਆਪਣਾ ਰੋਹਬ ਦਿਖਾਉਂਦੀ ਆ ਜਾਂ ਆਪਣੇ ਉਹ ਦੱਸਦੀ ਆ ਮੈਂ ਵੀ ਹਾਂ ਅਤੇ ਮੈਂ ਸਾਰੀਆਂ ਚੀਜ਼ਾਂ ਨੂੰ ਰੀਕੰਸਟਰਕਟ ਕਰਕੇ ਇਕੋਨਮੀ ਨੂੰ ਦੁਬਾਰਾ ਰਾਹੇ ਪਾ ਸਕਦੀ ਹਾਂ। ਹੁਣ ਇੱਕ ਪਿੱਛੇ ਜਿਹੇ ਖਬਰ ਆਈ ਸੀ, ਨਿਊਜ਼ੀਲੈਂਡ ਤੋਂ ਹਟ ਕੇ ਕਵਿੰਜ਼ਲੈਂਡ ਚੱਲਦੇ ਹਾਂ। ਕਵਿੰਜ਼ਲੈਂਡ ਦੇ ਵਿੱਚ ਅਮਦੀਪ 4-5 ਦਿਨ ਪਹਿਲਾਂ ਇੱਕ ਖਬਰ ਆਈ ਕਿ ਕਵਿੰਜ਼ਲੈਂਡ ਵਿੱਚ ਇਸ ਪਰ ਸਬਜ਼ੀਆਂ ਦੀ ਜਿਹੜੀ ਬਹੁਤ ਜ਼ਿਆਦਾ ਭਰਮਾਰ ਆ, ਜਿੱਦਾਂ ਉੱਥੇ ਬਹੁਤ ਜ਼ਿਆਦਾ ਸ਼ੋਰਟੇਜ ਆਫ ਲੇਬਰ ਹੁੰਦੀ ਸੀ ਕਵਿੰਜ਼ਲੈਂਡ ਦੇ ਵਿੱਚ, 2-3 ਸਾਲ ਦਾ ਸਮਾਂ ਰਿਹਾ ਕਿ ਉੱਥੇ ਲੇਬਰ ਨਹੀਂ ਮਿਲਦੀ ਸੀ, ਜਿਹੜੇ ਫਾਰਮਰ ਸੀ ਉਹਨਾਂ ਨੂੰ ਕਾਫੀ ਟਰਬਲ ਹੁੰਦੀ ਸੀ, ਸਬਜ਼ੀ ਕਾਫੀ ਸੜ ਜਾਂਦੀ ਸੀ, ਉਹਦੀ ਤਰਾਈ ਨਹੀਂ ਹੁੰਦੀ ਸੀ। ਲੇਕਿਨ ਹੁਣ ਕਿਹਾ ਜਾ ਰਿਹਾ ਹੈ ਕਿ ਕਈ ਕਵਿੰਜ਼ਲੈਂਡ ਦੇ ਜਿਹੜੇ ਫਾਰਮਰਸ ਆ ਉਹਨਾਂ ਨੇ ਲਿਖ ਕੇ ਬਾਹਰ ਲਾਇਆ ਕਿ ਸਾਨੂੰ ਹੋਰ ਲੇਬਰ ਦੀ ਲੋੜ ਨਹੀਂ ਹੈ, ਉੱਥੇ ਫੁੱਲ ਲੇਬਰ ਜਿਹੜੀ ਪਹੁੰਚ ਚੁੱਕੀ ਆ, ਸਾਰੇ ਫਾਰਮਰਸ ਜਿਹੜੇ ਆ ਉਹਨਾਂ ਕੋਲ ਇੰਨੀ ਲੇਬਰ ਆ ਕਿ ਉਹ ਆਪਣੇ ਆਪਣੇ ਕੰਮ ਜਿਹੜੇ ਕਰਾ ਸਕਦੇ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਾਲ ਦੇ ਵਿੱਚ ਕਵਿੰਜ਼ਲੈਂਡ ਦੇ ਵਿੱਚ ਜਿੱਥੋਂ ਤੱਕ ਸਬਜ਼ੀਆਂ ਦਾ ਸਵਾਲ ਹੈ ਉੱਥੇ ਬੰਪਰ ਕ੍ਰੋਪ ਦੀ ਸੰਭਾਵਨਾ ਕੀਤੀ ਜਾ ਰਹੀ ਆ। ਜਿੱਥੋਂ ਤੱਕ ਤੁਸੀਂ ਨਿਊਜ਼ੀਲੈਂਡ ਦੀ ਗੱਲ ਕੀਤੀ ਆ ਕਿ ਨਿਊਜ਼ੀਲੈਂਡ ਦੀ ਇਕੋਨਮੀ ਰਿਸੈਸ਼ਨ ਵਿੱਚ ਚਲੇ ਗਈ ਆ ਜਾਂ ਜਾਣ ਵਾਲੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਜਿਸ ਵੇਲੇ ਇੰਟਰਸਟ ਰੇਟ ਵੱਧਦੇ ਆ ਇਕੋਨਮੀ ਬਲੋ ਅਪ ਹੁੰਦੀ ਆ, ਉਹ 'ਚ ਹੀਟ ਜ਼ਿਆਦਾ ਹੁੰਦੀ ਆ, ਹੀਟ ਤੋਂ ਬਾਅਦ ਜਿਹੜੀ ਕੋਈ ਵੀ ਤੁਸੀਂ ਜ਼ਿੰਦਗੀ ਦੀ ਵੀ ਘਟਨਾ ਦੇਖ ਲਓ, ਜਦੋਂ ਤੁਹਾਡੇ ਕੋਲ ਬਹੁਤ ਜ਼ਿਆਦਾ ਬਲ ਮਿਲ ਜਾਂਦਾ ਉਸ ਤੋਂ ਬਾਅਦ ਫਿਰ ਬੰਦਾ ਕਮਜ਼ੋਰ ਹੁੰਦਾ ਆ, ਹਮੇਸ਼ਾ ਜਿਹੜੇ ਬਲ ਆ ਉਹ ਕਾਇਮ ਜਾ ਕਾਇਮ ਨਹੀਂ ਰਹਿੰਦੇ, ਉਤਰਾਈ ਤੋਂ ਬਾਅਦ ਚੜ੍ਹਾਈ ਤੋਂ ਬਾਅਦ ਉਤਰਾਈ ਆਉਂਦੀ ਆ। ਇਸੇ ਤਰ੍ਹਾਂ ਜਿਹੜੀ ਇਕੋਨਮੀ ਦੀ ਸਟਰਕਚਰ ਹੈ ਇਹ ਵੀ ਇੱਦਾਂ ਹੀ ਆ, ਇਹਦੇ ਵਿੱਚ ਜਿਹੜੇ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਆ, ਕਿਸ ਵੇਲੇ ਉਹ ਰਿਸੈਸ਼ਨ ਵਿੱਚ ਜਾਂਦੀ ਆ, ਕਿਸ ਵੇਲੇ ਇਨਫਲੇਸ਼ਨ ਵਿੱਚ ਜਾਂਦੀ ਆ, ਲੇਕਿਨ ਦੁਨੀਆ ਦੀਆਂ ਜਿਹੜੀਆਂ ਜ਼ਿਆਦਾ ਇਕੋਨਮੀ ਇਸ ਵੇਲੇ ਆ, ਈਵਨ ਆਸਟ੍ਰੇਲੀਆ ਵੀ ਆ, ਇਹ ਇਨਫਲੇਸ਼ਨ ਦੇ ਵਿੱਚ ਆ। ਆਸਟ੍ਰੇਲੀਆ ਦਾ ਇਨਫਲੇਸ਼ਨ ਰੇਟ 7 ਜਾਂ 6.8 ਦੇ ਕਰੀਬ ਇਸ ਵੇਲੇ ਹੈਗਾ ਆ, ਜਿਸ ਨੂੰ ਥੱਲੇ ਲਿਆਉਣ ਦੀ ਲੋੜ ਆ, 3.4 ਜਾਂ 3 ਈਵਨ 4 ਦੇ ਕਰੀਬ ਹੋਵੇ ਤਾਂ ਅਸੀਂ ਕਹਿ ਸਕਦੇ ਇਕੋਨਮੀ ਸਮੂਥਲੀ ਚੱਲ ਰਹੀ ਆ। ਇਸ ਵੇਲੇ ਇਕੋਨਮੀ ਦੇ ਵਿੱਚ ਅਮਨ ਦੀ ਪੈਸਾ ਬਹੁਤ ਜ਼ਿਆਦਾ ਆ ਗਿਆ ਹੈ, ਲੋਕਾਂ ਕੋਲ ਪੈਸਾ ਬਹੁਤ ਜ਼ਿਆਦਾ ਹੋ ਗਿਆ, ਕਿਉਂਕਿ ਕੋਵਿਡ-19 ਦੇ ਵਿੱਚ ਵੀ ਕਾਫੀ ਇਨਸੈਂਟਿਵ ਦਿੱਤੇ ਗਏ ਲੋਕਾਂ ਨੂੰ, ਕੰਮ ਵੀ ਉਸ ਤੋਂ ਬਾਅਦ ਕੰਮ ਜ਼ਿਆਦਾ ਮਿਲੇ ਆ, ਉਹਨੇ ਵੀ ਇਨਫਲੇਸ਼ਨ ਨੂੰ ਪੁਸ਼ਅਪ ਕੀਤਾ ਆ। ਤਾਂ ਇਨਫਲੇਸ਼ਨ ਰੇਟ ਨੂੰ ਕੰਟਰੋਲ ਕਰਨ ਦੇ ਲਈ ਸਭ ਤੋਂ ਵਧੀਆ ਮੋਨੀਟਰੀ ਪੋਲਿਸੀ ਹੁੰਦੀ ਆ ਕਿ ਇੰਟਰਸਟ ਰੇਟ 'ਚ ਵਾਧਾ ਕੀਤਾ ਜਾਵੇ, ਤਾਂ ਕਿ ਲੋਕਾਂ ਦਾ ਜਿਹੜਾ ਪੈਸਾ ਆ ਉਹ ਕਢਾਇਆ ਜਾਵੇ ਲੋਕਾਂ ਤੋਂ, ਤਾਂ ਕਿ ਲੋਕ ਥੋੜ੍ਹੀ ਪਰਚੇਜ਼ਿੰਗ ਪਾਵਰ ਉਹਨਾਂ ਦੀ ਘਟਾਈ ਜਾਵੇ, ਤਾਂ ਉਹ ਲੋਕ ਖਰਚਾ ਘੱਟ ਕਰਨ, ਜਿਸ ਵੇਲੇ ਖਰਚਾ ਘੱਟ ਕਰੂਗੇ ਤੇ ਇਕੋਨਮੀ ਜਿਹੜੀ ਮਨੀ ਸਪਲਾਈ ਆ ਮਾਰਕੀਟ ਦੇ ਵਿੱਚ ਘੱਟ ਹੋਊਗੀ। ਥੋੜ੍ਹਾ ਜਿਹਾ ਫਰਕ ਪਿਆ ਆ, ਕਾਫੀ ਇੰਟਰਸਟ ਰੇਟ ਜਿਹੜੇ ਲਗਾਤਾਰ ਵਧੇ ਆ, ਮੈਂ 10-12 ਵਾਰੀ ਇੰਟਰਸਟ ਰੇਟ ਨੂੰ ਵਧਾਇਆ ਗਿਆ ਆਸਟ੍ਰੇਲੀਆ ਵਿੱਚ, ਤੇ ਅਗਲੇ ਮਹੀਨੇ ਫਿਰ ਇੰਟਰਸਟ ਰੇਟ ਵਧਣ ਦੀ ਪੂਰੀ ਪੂਰੀ ਸੰਭਾਵਨਾ, ਜਿੱਥੋਂ ਤੱਕ ਬੈਂਕਾਂ ਦੀ ਅਨਾਲਿਸਿਸ ਆ ਰਹੀ ਹੈ। ਜਿੱਥੋਂ ਤੱਕ ਤੁਸੀਂ ਕਿਹਾ ਕਿ ਇਨਫਲੇਸ਼ਨ ਬਹੁਤ ਆ, ਪ੍ਰਾਈਸਿਸ ਬਹੁਤ ਵੱਧ ਗਈਆਂ ਚੀਜ਼ਾਂ ਦੀਆਂ, ਤੇ ਉੱਧਰ ਅਮਨਦੀਪ ਤਨਖਾਹ ਦੇ ਵਿੱਚ ਵੀ ਕਾਫੀ ਵਾਧਾ ਹੋਇਆ ਕਈ ਸੈਕਟਰ ਦੇ ਵਿੱਚ, ਕਈ ਚ ਨਹੀਂ ਵੀ ਹੋਇਆ ਹੋਊਗਾ, ਲੇਕਿਨ ਲੋਕਾਂ ਕੋਲ ਪੈਸਾ ਤਾਂ ਹੈਗਾ ਆ
ਭਾਜੀ,
ਤੇ ਜੇ ਤੁਸੀਂ ਅਨਨੈਸੈਸਰੀ ਖਰਚਾ ਕਰਦੇ ਆ ਤੇ ਪ੍ਰੋਬਲਮ ਵਿੱਚ ਤੁਸੀਂ ਜਾਓਗੇ।
ਹਾਂਜੀ, ਨਹੀਂ ਉਹ ਤਾਂ
ਇਹਦੇ ਵਿੱਚ ਤੁਹਾਡੇ ਕੋਲ ਆਪਣਾ ਕੰਟਰੋਲ ਹੁੰਦਾ
ਬਿਲਕੁਲ। ਉਹ ਦੇਖੋ ਆਪਣੇ ਜੋਗੀ ਜੀ ਵੀ ਕਹਿ ਰਹੇ ਨੇ, ਕਹਿੰਦੇ ਵੀ ਜਦ ਮਰਜ਼ੀ ਦੇਖ ਲਈ ਆ ਕੇ ਕਰਜ਼ੇ 'ਚ ਰਹਿਣਾ ਆ। ਇਹ ਕਰਜ਼ਾ ਚੰਗੀ ਚੀਜ਼ ਵੀ ਹੁੰਦੀ ਆ ਤੇ ਮਾੜੀ ਵੀ ਹੁੰਦੀ ਆ।
ਜੇ ਤੁਸੀਂ ਕਰਜ਼ ਵਿੱਚ ਰਹਿੰਦੇ ਇਹਦਾ ਮਤਲਬ ਹੈ ਤੁਸੀਂ ਪ੍ਰੋਐਕਟਿਵ ਆ, ਤੁਸੀਂ ਪੋਜ਼ਿਟਿਵਲੀ ਆਪਣੀ ਲਾਈਫ ਨੂੰ ਲੈਣੇ ਆ, ਤੁਸੀਂ ਆਪਣਾ ਪੈਸਾ ਨਹੀਂ ਖਰਚਦੇ ਸਰਕਾਰ ਤੋਂ ਲੈ ਕੇ ਜਾਂ ਬੈਂਕਾਂ ਤੋਂ ਲੈ ਕੇ, ਉਹਨਾਂ ਦਾ ਪੈਸਾ ਕਰਕੇ ਅੱਗੇ ਅੱਗੇ ਖਰਚ ਕੇ ਅੱਗੇ ਤਰੱਕੀ ਕਰਨ ਦੀ ਤਰੱਕੀ ਕਰ ਰਹੇ ਆ। ਹੁਣ ਕਿਹਾ ਤਾਂ ਜਾਂਦਾ ਅਮੈਰੀਕਾ ਵੀ ਬਹੁਤ ਕਰਜ਼ੇ ਦੇ ਥੱਲੇ ਆ, ਪੰਜਾਬ ਵੀ ਬਹੁਤ ਕਰਜ਼ੇ ਦੇ ਥੱਲੇ ਆ, ਈਵਨ ਇੰਡੀਆ ਵੀ ਬਹੁਤ ਕਰਜ਼ੇ ਦੇ ਥੱਲੇ ਆ। ਉਹਦਾ ਇਹ ਮਤਲਬ ਹੀ ਨਹੀਂ ਕਿ ਉਹ ਗਰੀਬ ਆ, ਇਹਦਾ ਇਹ ਮਤਲਬ ਹੈ ਕਿ ਉਹ ਪ੍ਰੋਐਕਟਿਵ ਆ।
ਉਹਨਾਂ ਦਾ ਪੈਸਾ ਖਰਚ ਕੇ ਬਣਾ ਰਹੇ ਆ, ਪਰ ਅਸਲ ਦੇ ਵਿੱਚ ਸਾਡੀ ਮੈਨੇਜਮੈਂਟ ਜਿਹੜੀ ਆ ਉਹ ਬੜੀ ਅਹਿਮ ਹੋਣੀ ਚਾਹੀਦੀ ਆ, ਰੱਖਣੀ ਚਾਹੀਦੀ ਆ ਕਿ ਆਪਾਂ ਨੂੰ ਸਟ੍ਰੈਸ ਨਾ ਹੋਵੇ। ਦੇਖੋ ਕਰਜ਼ਾ ਕੰਟਰੋਲ 'ਚ ਹੋਵੇ ਤਾਂ ਵਧੀਆ ਗੱਲ ਹੈ, ਪਰ ਜਿਹੜੇ ਸਾਡੇ ਰੋਜ਼ਮਰਾ ਦੇ ਸਕਿੱਲ ਹੈ ਆਪਾਂ ਉਹਦੀ ਗੱਲ ਕਰਦੇ ਹਾਂ ਕਿ ਇਸ ਟੈਨਸ਼ਨ ਇਸ ਇਨਫਲੇਸ਼ਨ ਤੋਂ ਬਚਿਆ ਕਿੱਦਾਂ ਜਾਵੇ। ਦੇਖੋ ਮੈਂ ਕਈ ਦਿਨਾਂ ਤੋਂ ਅਸੀਂ ਫੇਰ ਗੱਲਾਂ ਕਰਦੇ ਹਾਂ, ਰਿਸਰਚ ਕਰਦੇ ਹਾਂ, ਬੜਾ ਪੜ੍ਹੀ ਜਾਈਦਾ, ਲਿਖੀ ਜਾਈਦਾ, ਵਧੀਆ ਵਧੀਆ ਬੰਦਿਆਂ ਨਾਲ ਗੱਲਾਂ ਕਰੀਦੀਆਂ, ਅਤੇ ਮੈਂ ਤੁਹਾਨੂੰ ਕੁਛ ਐਗਜ਼ਾਮਪਲ ਦਿੰਦਾ ਜਿਹੜੇ ਇਨਫਲੇਸ਼ਨ ਦੇ ਨਾਲ ਸੰਬੰਧਿਤ ਹੈ। ਹੁਣ ਇਸ ਵੇਲੇ ਜਿੱਦਾਂ ਇੱਥੇ ਸਾਡੇ ਏਰੀਏ 'ਚ ਸਬਜ਼ੀ ਲੱਗਦੀ ਹੈ, ਬੇਰੀਆਂ ਵੀ ਲੱਗਦੀਆਂ, ਟਮਾਟਰ ਖੀਰੇ ਆ, ਖੀਰਿਆਂ ਦਾ ਹੀ ਭਾਅ ਤਕਰੀਬਨ ਮਾਰਕੀਟ ਦੇ ਵਿੱਚ ਜਿਹੜਾ ਫਾਰਮਰ ਨੂੰ ਮਾਰ ਰਿਹਾ ਆ ਉਹ $1 ਤਕਰੀਬਨ 70 ਸੈਂਟ ਕਿਲੋ ਦੇ ਹਿਸਾਬ ਦੇ ਨਾਲ ਪਿਛਲੇ ਹਫ਼ਤੇ ਆਇਆ ਫਾਰਮਰਾਂ ਨੂੰ $1 ਸੱਤਰ ਸੈਂਟ ਦੇ ਕਿਲੋ ਦੇ, ਠੀਕ ਹੈ। ਅਤੇ ਉਹਦੇ ਵਿੱਚ ਉਹਨੇ ਦੇਖ ਲਓ 3-4 ਮਹੀਨੇ ਪਾਲਣਾ ਵੀ ਆ, ਖਾਦਾਂ ਵੀ ਪਾਉਣੀਆਂ, ਸਪਰੇਅ ਵੀ ਪਾਉਣੇ ਆ, ਅਤੇ ਫਿਰ ਉਹਨੂੰ ਉਹਦੀ ਕਾਸ਼ਟ ਵੀ ਕਰਨੀ ਆ, ਡੱਬੇ 'ਚ ਵੀ ਕਰਨਾ, ਪੇਮੈਂਟ ਵੀ ਕਰਨੀ, ਸਾਰਾ ਕੁਛ ਕਰਨਾ, ਅਤੇ $1.70 ਮਿਲਣੇ ਆ। ਅਤੇ ਇਹੀ ਖੀਰੇ ਤੁਸੀਂ ਜਾ ਕੇ ਵੁਲਵਰ 'ਚ ਕੋਲ 'ਚ ਦੇਖ ਲਓ, ਉਹ $7-6 ਤੋਂ ਘੱਟ ਵੇਚਦੇ ਨਹੀਂ ਹੈਗੇ। ਸੋ ਜਿਹੜਾ ਗੈਪ ਦੇਖੋ, ਉਹਨਾਂ ਨੇ 4-5-10 ਦਿਨ ਦੇ ਵਿੱਚ ਸਾਰਾ ਕੁਛ ਕਰ ਦੇਣਾ, ਅਤੇ $4-5 ਦਾ ਜਿਹੜਾ ਗੈਪ ਹੈ ਉਹ ਇੱਕਦਮ ਪੈ ਗਿਆ। ਹੁਣ ਇਨਫਲੇਸ਼ਨ ਕੀ ਆ, ਮਤਲਬ ਜੇ ਹੁਣ ਮੈਂ ਤਾਂ ਇਹ ਕਹਿੰਦਾ ਵੀ ਜੇ $1.70 ਫਾਰਮਰ ਨੂੰ ਮਿਲ ਰਹੇ ਆ, ਜੇ 30% ਵੀ ਮਤਲਬ ਮਿਡਲ ਮੈਨ ਰੱਖੇ, ਠੀਕ ਹੈ, ਤਾਂ 30% ਗਾਂ ਰੀਟੇਲਰ ਰੱਖੇ, ਤਾਂ ਵੀ ਇਹ $4 ਦੇ ਕਰੀਬ ਬਣਦਾ ਆ। ਚਲੋ $5 ਰੱਖ ਲਓ, ਪਰ ਜਿਹੜਾ $7-8 ਮਤਲਬ ਉਹ ਜਿਹੜੀਆਂ ਚੀਜ਼ਾਂ ਆ ਇਹ ਇਨਫਲੇਸ਼ਨ ਇੱਦਾਂ ਵੱਧਦੀ ਆ, ਸਪਲਾਈ ਵਾਧੂ ਹੋਈ ਪਈ ਆ। ਹੁਣ ਤੁਸੀਂ ਕਿਹਾ ਵੀ ਕੁਈਨਜ਼ਲੈਂਡ ਦੇ ਵਿੱਚ ਕਾਫੀ ਸਬਜ਼ੀ ਆ, ਹੈਗੀ ਵੀ ਆ, ਹੋਣੀ ਵੀ ਆ, ਠੀਕ ਹੈ, ਕਿਉਂਕਿ ਹੁਣ ਬੰਦੇ ਵੀ ਬਾਹਰੋਂ ਆਉਣ ਲੱਗ ਪਏ, ਬੈਕਪੈਕਰ ਵੀ ਆਉਣ ਲੱਗ ਪਏ, ਪਰ ਕੀ ਜਿਹੜਾ ਮਾਰਕੀਟ ਫਲੋਰ ਦੇ ਉੱਤੇ ਆ ਸੁਪਰ ਮਾਰਕੀਟਾਂ ਦੇ ਵਿੱਚ ਜਿੱਥੇ ਅਸੀਂ ਡਿਪੈਂਡੈਂਟ ਹੋ ਚੁੱਕੇ ਹਾਂ, ਹੁਣ ਸਾਰੇ ਸਬਰਬਾਂ ਦੇ ਵਿੱਚ ਤਕਰੀਬਨ, ਅੱਗੇ ਭਾਅ ਜੀ ਅਸੀਂ ਸਿਡਨੀ ਆਈਦਾ ਸੀ, ਅਸੀਂ ਹੁਣ ਮੈਂ ਆ ਕੇ ਗਿਆ, ਆਪਾਂ ਘੁੰਮੇ ਵੀ ਹਾਂ ਆਲੇ ਦੁਆਲੇ, ਕਿਤੇ ਨਾ ਕਿਤੇ ਰਾਹ ਦੇ ਵਿੱਚ ਸਬਜ਼ੀਆਂ ਦੀ ਦੁਕਾਨ ਹੁੰਦੀ ਸੀ ਪ੍ਰਾਈਵੇਟ, ਉੱਥੇ ਬੜਾ ਰਸ਼ ਹੁੰਦਾ ਸੀ, ਉਹ ਹੁਣ ਤਕਰੀਬਨ ਸਿਡਨੀ ਦੇ ਵਿੱਚ ਸਾਰੇ ਪਾਸਿਓਂ ਗਾਇਬ ਹੋ ਗਈਆਂ। ਹੁਣ ਸਿਰਫ ਸਬਜ਼ੀ ਤਕਰੀਬਨ ਵੱਡੇ ਸੁਪਰ ਮਾਰਕੀਟਾਂ 'ਚ ਰਹਿ ਗਈ ਹੈ, ਜਾਂ ਫਰੂਟ ਜਾਂ ਸਬਜ਼ੀ, ਇੱਦਾਂ ਹੀ ਜਿਹੜੀਆਂ ਕਾਰਨਰ ਸ਼ੋਪਸ ਹੈ ਉਹ ਵੀ ਜਿਹੜੀਆਂ ਗਾਇਬ ਹੁੰਦੀਆਂ ਜਾ ਰਹੀਆਂ। ਸੋ ਪਹਿਲਾਂ ਸਬਜ਼ੀਆਂ ਦਾਲਾਂ ਜਿਹੜੇ ਜੋ ਵੀ ਲੈਂਦੇ ਹੁੰਦੇ ਸੀ ਫਰੂਟ, ਉਹ ਇਹ ਵੱਡੀ ਮਾਰਕੀਟ 'ਚ ਹੁੰਦੇ, ਉੱਥੇ ਡੱਬਿਆਂ ਦੇ ਡੱਬੇ ਪਏ ਹੁੰਦੇ ਸੀ, ਇੱਦਾਂ ਹੀ ਚੱਕ ਬੋਰਿਆਂ ਦੇ ਬੋਰੇ ਅਸੀਂ ਸੰਗਤਰਿਆਂ ਦੇ ਪਿਆਜ਼ਾਂ ਦੇ ਆਲੂਆਂ ਦੇ ਚੱਕ ਕੇ ਲਿਆਉਣੇ, ਗੋਭੀ ਦਾ ਬੋਕਸ ਹੀ ਚੱਕ ਲਿਆਉਣਾ, ਠੀਕ ਹੈ, ਕਿਉਂਕਿ ਉਹ ਥੋੜ੍ਹਾ ਮਾਰਜਿਨ ਰੱਖਦੇ ਸੀ, ਅਫੋਰਡੇਬਲ ਰੇਟ 'ਤੇ ਵਿਕਦੀ ਸੀਗੀ, ਬਹੁਤ ਵਾਲੀਊਮ ਵਿਕ ਜਾਂਦਾ ਸੀ, ਕਿਸਾਨ ਨੂੰ ਵੀ ਫਾਇਦਾ ਹੁੰਦਾ ਸੀ। ਪਰ ਹੁਣ ਤੁਸੀਂ ਸਿਡਨੀ 'ਚ ਰਹਿੰਦੇ ਹੋ, ਤੁਸੀਂ ਦੱਸੋ ਤੁਸੀਂ ਕੋਈ ਇੱਦਾਂ ਨੋਟ ਕੀਤਾ ਵੀ ਜਿੱਥੇ ਬਹੁਤ ਰਾਹ ਜਾਂਦੇ ਖੱਬੇ ਹੱਥ ਸੜਕ ਹੋਵੇ, ਮਤਲਬ ਆਪਣੇ ਖੱਬੇ ਹੱਥ ਦੁਕਾਨ ਹੋਵੇ ਸਬਜ਼ੀ ਦੀ?
ਨਹੀਂ ਮੈਂ ਵੀ ਇੱਦਾਂ ਸਿਡਨੀ ਸ਼ਹਿਰ ਦੇ ਵਿੱਚ ਤਾਂ ਨਹੀਂ ਆ, ਲੇਕਿਨ ਹਾਲੇ ਵੀ ਕਈ ਕਈ ਥਾਵਾਂ ਤੇ ਤੁਹਾਨੂੰ ਇੱਦਾਂ ਦੇ ਛੋਟੇ ਛੋਟੇ ਸਟਾਲ ਮਿਲਦੇ ਆ, ਜਿਹੜੇ ਕਿ ਮੇਰੇ ਖਿਆਲ ਦੇ ਵਿੱਚ ਉਹਨਾਂ ਦਾ ਮੰਤਵ ਇਹ ਹੁੰਦਾ, ਜਿੱਦਾਂ ਕੋਈ ਸਿਆਣਾ ਬੰਦਾ ਆ, ਰਿਟਾਇਰ ਬੰਦਾ ਆ, ਉਹ ਆਪਣੇ ਆਪ ਨੂੰ ਬਿਜ਼ੀ ਰੱਖਣ ਦੇ ਲਈ ਉਹਨੇ ਥੋੜਾ ਜਿਹਾ ਸਟਾਲ ਕਿਤੇ ਅੰਬਾਂ ਦਾ ਲਾਇਆ ਹੁੰਦਾ ਜਾਂ ਸਬਜ਼ੀਆਂ ਦਾ ਲਾਇਆ ਹੁੰਦਾ, ਜਿੱਦਾਂ ਪਹਿਲਾਂ ਹੁੰਦੀ ਸੀ ਕਾਰਨਰ ਸ਼ੋਪ ਹੁੰਦੀਆਂ ਸੀ, ਉਹ ਅਲੋਪ ਹੋ ਗਈਆਂ, ਕਿਉਂਕਿ ਜਿਹੜੇ ਬਿਗ ਪਾਰਟੀਸਪੈਂਟ ਆ, ਜਿਹੜੇ ਬਿਗ ਬਿਜ਼ਨਸ ਆ, ਜਿੱਦਾਂ ਇੰਟਰਨੈਸ਼ਨਲ ਮਲਟੀਨੈਸ਼ਨਲ ਬਿਜ਼ਨਸ, ਇਹ ਸਾਰੇ ਪਾਸੇ ਇਹਨਾਂ ਦਾ ਪ੍ਰਸਾਰ ਬਹੁਤ ਜ਼ਿਆਦਾ ਹੋਇਆ ਆ। ਤੇ ਤੁਸੀਂ ਕਿਹਾ ਕਿ ਕਿਸਾਨ ਨੂੰ $1.70 ਦੇ ਕਰੀਬ ਮਿਲਦੇ ਆ, ਤੇ $7 ਜਿਹੜੀ ਜਾ ਕੇ ਬੁਲਵਰ ਦੇ ਵਿੱਚ ਜਾਂ ਹੋਰ ਜਿੰਨੀਆਂ ਵੀ ਆਊਟਲੈਟਸ ਉੱਥੇ ਜਾ ਕੇ ਵਿਕਦੇ ਆ, ਇਹ ਸੱਚੀ ਗੱਲ ਆ ਕਿ ਮਾਰਜਨ ਥੋੜ੍ਹਾ ਜਿਹਾ ਜ਼ਿਆਦਾ ਆ, ਲੇਕਿਨ ਉਹਦੇ ਵਿੱਚ ਲੇਅਰਸ ਅਮਨਦੀਪ ਬਹੁਤ ਹੁੰਦੀਆਂ ਆ ਕਿ ਉਹ ਜਿਹੜਾ ਪ੍ਰੋਫਿਟ ਆ ਉਹ ਲੇਅਰਸ ਦੇ ਵਿੱਚ ਵੰਡਿਆ ਜਾਂਦਾ ਆ ਤੇ ਲੇਅਰਸ ਜ਼ਿਆਦਾ ਹੋਣ ਕਰਕੇ ਤੇ ਉਹ 7-8 ਡਾਲਰ ਦਾ ਵਿਕਦਾ ਆ ਕਈ ਵਾਰੀ, ਕਈ ਵਾਰੀ ਉਹ ਘੱਟ ਵੀ ਜਾਂਦਾ। ਤੁਸੀਂ ਦੇਖਿਆ ਹੋਗਾ ਕਈ ਵਾਰੀ ਖੀਰੇ ਮਾਰਕੀਟ ਦੇ ਵਿੱਚ 2 ਡਾਲਰ ਦੇ ਮਿਲਦੇ ਆ, 1 ਡਾਲਰ ਦੇ ਵੀ ਕਈ ਵਾਰੀ ਮਿਲ ਜਾਂਦੇ ਆ ਜੇ ਜੇ ਬਹੁਤ ਜ਼ਿਆਦਾ ਸਪਲਾਈ ਹੋ ਜਾਵੇ ਤਾਂ। ਉਸ ਵੇਲੇ ਜਿਹੜੇ ਇਹ ਪਾਰਟੀਸਪੈਂਟ ਜਿਹੜੇ ਜੇ ਪਾਰਟੀਸਪੇਟ ਹੈ ਬਿਜ਼ਨਸ ਦੇ ਆ, ਉਹਨਾਂ ਨੂੰ ਕਾਫੀ ਘਾਟਾ ਵੀ ਪੈਂਦਾ, ਉਹਨਾਂ ਨੂੰ ਵੇਚਣੇ ਪੈਂਦੇ ਆ। ਕਈ ਵਾਰੀ ਤੁਸੀਂ ਫਿਊਚਰ ਟ੍ਰੇਡਿੰਗ ਕੀਤੀ ਹੋਈ ਹੁੰਦੀ ਕਿਸਾਨਾਂ ਦੇ ਨਾਲ ਤੇ ਉਹਨਾਂ ਤੋਂ ਤੁਹਾਨੂੰ ਲੈਣੇ ਹੀ ਪੈਂਦੇ ਆ ਜਿਸ ਪ੍ਰਾਈਸ ਦੇ ਵਿੱਚ ਤੁਸੀਂ ਸੈਟਅਪ ਕੀਤੀ ਹੋਈ ਹੁੰਦੀ ਆ। ਤੇ ਇਹ ਤੇ ਇਹ ਤਾਂ ਬੰਦੀ ਡਿਮਾਂਡ ਸਪਲਾਈ ਤੇ ਡਿਪੈਂਡ ਕਰਦਾ ਹੈ ਕਿ ਪ੍ਰਾਈਸ ਕਿੱਥੇ ਜਾ ਕੇ ਤੈਅ ਹੋਣੀ ਆ। ਜੇ ਮਾਰਕੀਟ ਦੇ ਵਿੱਚ ਜਿਹੜੇ ਜਿਹੜੇ ਕੰਪੈਟੀਟਰਸ ਆ ਉਹ ਉਹਨਾਂ ਦੀ ਗਿਣਤੀ ਘੱਟ ਆ ਤੇ ਮੋਨੋਪਲੀ ਸਟਾਈਲ ਜਿਹੜਾ ਮਾਰਕੀਟ ਸਿਸਟਮ ਚੱਲ ਰਿਹਾ ਤਾਂ ਫਿਰ 7-8-10 ਦਾ ਵੀ ਵੇਖ ਸਕਦਾ। ਜੇ ਕੰਪਟੀਸ਼ਨ ਜ਼ਿਆਦਾ ਆ ਤੇ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਆ ਜਾਂ ਕੱਟ ਥਰੋਟ ਕੰਪਟੀਸ਼ਨ ਹੋਵੇ ਤਾਂ ਉੱਥੇ ਪ੍ਰਾਈਸ ਘਟਣ ਦੀ ਸੰਭਾਵਨਾ ਹੈ। ਲੇਕਿਨ ਇਹ ਤਾਂ ਸਾਰੇ ਮਤਲਬ ਸਾਰੇ ਦੇਸ਼ਾਂ 'ਚ ਇੱਦਾਂ ਚੱਲਦਾ ਹੈ। ਜਿਸ ਵੇਲੇ ਪ੍ਰੋਫਿਟ ਟ੍ਰੈਵਲ ਘੱਟ ਹੁੰਦਾ ਤਾਂ ਕਈ ਲੋਕ ਉਹਦੇ ਉਸ ਬਿਜ਼ਨਸ ਵਿੱਚ ਆਉਂਦੇ ਨਹੀਂ ਹੈ, ਫਿਰ ਉਹ ਜਿਹੜੇ ਮੋਨੋਪਲੀ ਵਾਲੇ ਬੰਦੇ ਹੁੰਦੇ ਆ ਉਹ ਆਪਣੀ ਮਨਮਰਜ਼ੀ ਕਰਦੇ, ਇੱਦਾਂ ਦਾ ਹੀ ਕੋਈ ਚੱਕਰ ਚੱਲਦਾ ਰਹਿੰਦਾ। ਲੇਕਿਨ ਆਸਟ੍ਰੇਲੀਆ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਹੁਣ ਥੋੜ੍ਹੀ ਜਿਹੀ ਪ੍ਰਾਈਸਿਸ ਵਧੀਆ ਆ ਫਰੂਟਸ ਵਗੈਰਾ ਦੀਆਂ, ਵੈਜੀਟੇਬਲਸ ਵਗੈਰਾ ਦੀਆਂ, ਲੇਕਿਨ ਪਹਿਲਾਂ ਕਾਫੀ ਕੰਫਰਟੇਬਲ ਸਿਚੁਏਸ਼ਨ ਰਹੀ ਆ ਆਪਾਂ ਪਿਛਲੇ 10-15 ਸਾਲ। ਤੁਹਾਡਾ ਵੀ ਐਕਸਪੀਰੀਅੰਸ ਹੋਊਗਾ, ਤੁਸੀਂ ਇਸ ਖਿੱਤੇ ਇਸ ਕਿਤੇ ਨਾਲ ਤੁਸੀਂ ਵਾਵਸਤਾ ਆ ਤੇ ਤੁਸੀਂ ਦੱਸੋਗੇ ਤੁਸੀਂ ਕੀ ਅਬਜ਼ਰਵ ਕੀਤਾ ਪਿਛਲੇ 7-8 ਸਾਲ ਦੇ ਵਿੱਚ।
ਭਾਜੀ ਮੈਂ ਤਾਂ ਇਹੀ ਕੀਤਾ ਜੋ ਯੋਗੀ ਹੁਣਾਂ ਨੇ ਕੀਤਾ ਕਿ ਜਿਹੜਾ ਫਾਰਮਰ ਨੂੰ ਮਿਲ ਰਿਹਾ ਜਾਂ ਹੁਣ ਦੇਖੋ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਖਾਣਾ ਤਾਂ ਹੈਗਾ ਹੀ ਹੈ ਸਾਰਿਆਂ ਨੇ, ਠੀਕ ਹੈ। ਹੁਣ ਫਾਰਮਰ ਦਾ ਜਿਹੜਾ ਰੇਟ ਸੀਗੇ ਉਹ 10 ਸਾਲ ਪਹਿਲਾਂ ਵੀ ਹੋਈ ਸੀ, ਹੁਣ ਸਮਾਂ ਕਿ ਉਹਦੇ ਨਾਲ ਘਟੇ ਨੇ, ਫਾਰਮਰ ਨੂੰ ਘੱਟ ਮਿਲ ਰਹੇ ਆ। ਪਰ ਖਾਦਾਂ ਜਿਹੜੀਆਂ ਕੋਵਿਡ ਦੇ ਵਿੱਚ ਇਹ ਡਬਲ ਹੋ ਗਈਆਂ, 3 ਗੁਣਾ ਹੋ ਗਈਆਂ। ਹਾਂ ਹੁਣ ਦੇਖੋ ਜਿਹੜਾ ਡੀਜ਼ਲ 10 ਸਾਲ ਪਹਿਲਾਂ ਮਤਲਬ 80-90 ਸੈਂਟ ਨੂੰ 80 ਸੈਂਟ ਨੂੰ ਸੀਗਾ, ਉਹ ਹੁਣ 2 ਡਾਲਰ ਨੂੰ ਪਹੁੰਚਿਆ, ਡਬਲ ਡਬਲ ਤੋਂ ਵੀ ਜ਼ਿਆਦਾ ਹੋ ਗਿਆ, ਠੀਕ ਹੈ। ਜਿਹੜੇ ਵੇਜ ਰੇਟ ਹੈ ਆ ਯੂਨੀਅਨ ਦਾ ਜਮਾਂ ਹੀ ਕੰਮ ਖਰਾਬ ਕਰਤਾ ਗੌਰਮੈਂਟਾਂ ਨੇ, ਹੈ ਨਾ। ਅਤੇ ਉਹ ਚੱਕ ਕੇ ਮਤਲਬ ਜਿਹੜਾ ਉਦੋਂ 17 ਡਾਲਰ ਹੁੰਦਾ ਸੀ ਹੁਣ ਉਹ 27 ਡਾਲਰ ਕੀਤਾ ਆ, ਠੀਕ ਹੈ। ਜੇ ਜੇ ਸ਼ੋਰਟੇਜ ਆ ਬਾਹਰੋਂ ਲਿਆਉਣੇ ਤਾਂ ਉਹਨਾਂ ਦੇ 36 ਡਾਲਰ ਕੀਤੇ ਹੋ, ਹੈ ਨਾ। ਉਹ ਸਜ਼ਾ ਆ ਮਤਲਬ ਇੱਥੇ ਫਾਰਮਰ ਨੂੰ ਲੇਬਰ ਨਾ ਮਿਲਣ ਦੀ ਸਜ਼ਾ ਇਹ ਮਿਲਦੀ ਆ ਕਿ ਬੰਦੇ ਬਾਹਰੋਂ ਲਿਆਓ ਅਤੇ ਉਹ 36 ਡਾਲਰ ਉਹਨਾਂ ਨੂੰ ਦਿਓ, ਦੱਸੋ। ਇੱਕ ਤਾਂ ਪਹਿਲਾਂ ਹੀ ਦੁਖੀ ਆ ਉਹ, ਹੈ ਨਾ। ਦੇਖੋ ਰੇਟ 36 ਡਾਲਰ ਘੰਟੇ ਦੇ ਬਣਨੇ ਚਾਹੀਦੇ ਜੀ ਉਹਨਾਂ ਨੂੰ, ਠੀਕ ਹੈ। ਸੋ ਉਹ ਬੰਦਾ ਕਹਿੰਦਾ ਯਾਰ ਇਹਦੇ ਨਾਲ ਤਾਂ ਮੈਂ ਆਪ ਲੇਬਰ ਕਰ ਲੈਂਦਾ ਕਿਤੇ ਜਾ ਕੇ, ਮੈਨੂੰ 36 ਦੇ ਦੇਵੇ ਕੋਈ, ਹੈ ਨਾ। ਸੋ ਇਸ ਕਰਕੇ ਜਿਹੜੀ ਉਹ ਚੀਜ਼ ਜਿੱਦਾਂ ਕਹਿੰਦੇ ਕਹਿੰਦੇ ਵੀ ਟਕੇ ਦੇ ਬੁੜੀ ਅਤੇ ਧੇਲਾ ਸਿਰ ਮਨਾਈ, ਹੈ ਨਾ, ਉਹ ਕੰਮ ਹੋ ਜਾਂਦਾ ਹੈ। ਵੀ ਟੋਟਲ ਕੀਮਤ ਉਹਦੀ ਹੁੰਦੀ ਹੈ ਮਤਲਬ ਥੋੜ੍ਹੀ, ਅਤੇ ਉਹਦੇ ਉੱਪਰ ਲੱਗ ਜਾਂਦੇ ਨੇ ਬਹੁਤ ਜ਼ਿਆਦਾ। ਸੋ ਇਸ ਕਰਕੇ ਇਹ ਸਾਰੇ ਜਿਹੜੇ ਫਾਰਮਿੰਗ ਸੈਕਟਰ ਦੇ ਵਿੱਚ ਛੱਡ ਰਹੇ ਨੇ ਲੋਕ, ਦੁਖੀ ਹੋਏ ਪਏ ਨੇ, ਇਹ ਇਨਫਲੇਸ਼ਨ ਇਸ ਤਰ੍ਹਾਂ ਵਧਣੀ ਆ। ਅਤੇ ਫਿਰ ਉਹ ਹੋਣਾ ਕੀ ਆ ਵੀ ਉਹ ਫਾਰਮਰਾਂ ਨੇ ਛੱਡ ਜਾਣੇ ਆ, ਸਕਿੱਲ ਲੌਸ ਹੋ ਜਾਣਾ ਆ, ਮੁੜ ਕੇ ਉਹਨਾਂ ਨੇ ਆਉਣਾ ਨਹੀਂ, ਨਾ ਉਹਨਾਂ ਦੇ ਧੀਆਂ ਪੁੱਤਾਂ ਨੇ ਕੰਮ ਕਰਨੇ ਆ, ਫਿਰ ਕੰਪਨੀਆਂ ਦੇ ਹੱਥ ਰਹਿ ਜਾਣੀ ਗੱਲ। ਕੰਪਨੀਆਂ ਦਾ ਇਹ ਆ ਵੀ ਜਿੱਦਣ ਉਹਨਾਂ ਨੂੰ ਮੁਨਾਫਾ ਹੁਣ ਉਹ ਹਟ ਜਾਣਾ, ਉਹਨੇ ਕੰਮ ਛੱਡ ਦੇਣਾ, ਉਹ ਸਾਰੀ ਇੰਡਸਟਰੀ ਕਲੈਪਸ ਹੋ ਜਾਣੀ ਆ, ਉਹ ਭਾਅ ਹੋਰ ਵੱਧ ਜਾਣੇ ਆ। ਸੋ ਇਸ ਕਰਕੇ ਇਹ ਜਿਹੜਾ ਸਿਸਟਮ ਹੈ ਇਨਫਲੇਸ਼ਨ ਬਹੁਤੀ ਜਿਹੜੀ ਆ, ਦੇਖੋ ਪ੍ਰੋਡਕਸ਼ਨ ਬਹੁਤ ਹੈ, ਉਹ ਲੈਂਦੇ ਹੀ ਨਹੀਂ, ਖਰੀਦਦੇ ਹੀ ਨਹੀਂ ਹੈਗੇ, ਵਾਧੂ ਬੜਾ ਕਹਿੰਦੇ ਅਸੀਂ ਸਸਤੀ ਨਹੀਂ ਵੇਚਣੀ, ਅਸੀਂ ਤਾਂ ਮਹਿੰਗੀ ਵੇਚਾਂਗੇ। ਮਤਲਬ ਇਹ ਵੀ ਇੱਕ ਮੈਂਟੈਲਿਟੀ ਹੈ ਵੱਡੇ ਜਿਹੜੇ ਦੁਕਾਨਦਾਰ ਹੈ ਕਿ ਜੇ ਤੁਹਾਡੇ ਕੋਲ ਕਿਸਾਨ ਕੋਲ ਜ਼ਿਆਦਾ ਹੋਵੇ ਕਹਿੰਦੇ ਨਹੀਂ ਬਾਕੀ ਸੁੱਟ ਦਿਓ ਜੀ, ਅਸੀਂ ਭਾਅ ਨਹੀਂ ਸੁੱਟਣੇ, ਸਾਨੂੰ ਤੁਹਾਡਾ ਕੀ ਫਾਇਦਾ, ਇੰਨੇ ਵਾਧੂ ਵੇਚੀ ਜਾਣੇ ਆ, ਡੱਬੇ ਰੱਖੀ ਜਾਣੇ ਆ, ਕੱਢੀ ਜਾਣੇ ਆ, ਗਾਹਕ ਨੂੰ, ਗਾਹਕ 7 ਡਾਲਰ 'ਤੇ ਟਿਕਿਆ ਉਹ ਟਿਕਿਆ, ਆਪਾਂ 4 ਨੂੰ ਕੱਲ੍ਹ ਦੇਣਾ ਉਹਨੂੰ, ਠੀਕ ਹੈ ਨਾ। ਸੋ ਇਹ ਵੀ ਇਹ ਮਾਨਸਿਕਤਾ ਜਿਹੜੀ ਹੈ ਨਾ ਪ੍ਰੋਫਿਟੇਅਰਿੰਗ ਦੀ, ਜਿਹੜਾ ਕਿ ਜਿਹਨੂੰ ਕਹਿੰਦੇ ਕਿ ਦਇਆ ਅਤੇ ਧਰਮ ਜਿਹੜਾ ਨਿਕਲ ਜਾਂਦਾ, ਕੰਪਨੀਆਂ 'ਚ ਨਹੀਂ ਹੁੰਦਾ ਧਰਮ, ਦਇਆ ਧਰਮ, ਠੀਕ ਹੈ। ਉਹ ਵੀ ਇੱਕ ਕਾਰਨ ਬਣਿਆ ਹੋਇਆ ਆ ਇਨਫਲੇਸ਼ਨ ਦਾ। ਚੀਜ਼ ਉਹੀ ਮਾਰਕੀਟ ਦੇ ਵਿੱਚ ਤੁਹਾਡੇ ਕੋਲ ਪਈ ਆ ਅਤੇ ਤੁਸੀਂ ਉਹ ਇੱਕਦਮ ਲੋੜ ਪੈ ਗਈ ਤਾਂ ਬਹੁਤ ਆਫਤ ਆ ਗਈ ਤਾਂ ਤੁਸੀਂ 10-10 ਗੁਣਾ ਵਧਾ ਦਿੱਤੀ। ਹੁਣ ਇੰਡੀਆ 'ਚ ਤੁਸੀਂ ਦੇਖਿਆ, ਕਈ ਥਾਵਾਂ ਦੇਖਿਆ, ਪੰਜਾਬ 'ਚ ਤਾਂ ਅਸੀਂ ਪਾਣੀ ਮੁਫਤ ਵੰਡਦੇ ਹਾਂ, ਛਬੀਲਾਂ ਲਾਉਂਦੇ ਹਾਂ, ਪਰ ਦੂਜੇ ਇਲਾਕਿਆਂ 'ਚ ਜਾ ਕੇ ਦੇਖੋ, ਕੋਵਿਡ ਦੇ ਵਿੱਚ ਵੀ ਐਸੀ ਉਹੀ ਪਾਣੀ ਦੀ ਬੋਤਲ ਜਿਹੜੀ ਆ ਤੁਹਾਨੂੰ ਕਿਤੇ ਲੈਣੀ ਪੈ ਜਾਵੇ। ਤੁਸੀਂ ਕਿਤੇ ਹੁਣ ਆਪਾਂ ਇੱਧਰ ਮੰਦਰ 'ਚ ਜਾਂਦੇ ਹਾਂ, ਹੈ ਨਾ, ਮਾਫ਼ੀ ਚਾਹੁੰਦਾ ਹਾਂ, ਉੱਥੇ ਬਹੁਤ ਮਹਿੰਗੀਆਂ ਮਹਿੰਗੇ ਪਾਣੀ ਵੇਚਦੇ ਨੇ, ਹੈ ਨਾ। ਬੋਤਲ ਜਿਹੜੀ ਇੱਥੇ 20 ਰੁਪਏ ਦੀ ਆ, ਉੱਥੇ 60-60 ਰੁਪਏ ਦੀ ਵੇਚਦੇ ਆ, ਫਿਰ ਹੈ ਨਾ, ਜਦੋਂ ਲੋੜ ਪੈਂਦੀ।
ਅਮਨਦੀਪ, ਸਾਡੇ ਜ਼ਮਾਨੇ 'ਚ ਤਾਂ ਇੱਦਾਂ ਹੁੰਦਾ ਸੀ ਵੀ ਪਾਣੀ ਵੀ ਕਦੇ ਮੁੱਲ ਵਿਕੂਗਾ
ਜਾਂ ਹਾਂ ਹਾਂ
ਅੱਗੇ ਕਹਿੰਦੇ ਹੋਏ ਨਾ ਫਰਾਂਸ ਦੇ ਵਿੱਚ ਲੋਕ ਨਾ ਪਾਣੀ ਪੀਂਦੇ ਨੇ ਤੇ ਕੋਕਾ ਕੋਲਾ ਪੀਂਦੇ, ਤਾਂ ਇਹ ਗੱਲ ਹਜਮ ਕਰਨੀ ਸਾਡੇ ਲਈ ਬੜੀ ਮੁਸ਼ਕਲ ਹੁੰਦੀ ਸੀ ਕਿ ਕੋਕਾ ਕੋਲਾ ਦੀ ਬੋਤਲ ਜਿਹੜੀ ਇੱਥੇ ਕਈ ਗੁਣਾ ਮਹਿੰਗੀ ਆ, ਉਦੋਂ ਪੰਜਾਬ ਦੇ ਵਿੱਚ ਤਾਂ ਹੁੰਦੀ ਨੀ ਸੀ, ਕਈ ਬਾਅਦ ਵਿੱਚ ਆਈ ਆ, ਤੇ ਉਹਨੂੰ ਜਾਣੀ ਲੈਣਾ ਸਾਡੇ ਲਈ ਬੜਾ ਮੁਸ਼ਕਲ ਹੁੰਦਾ ਸੀ, ਤੇ ਇਹ ਗੱਲ ਸੁਣ ਕੇ ਬਹੁਤ ਜਾਣੀ ਇੱਕ ਤਰ੍ਹਾਂ ਦਾ ਚੰਬਾ ਹੀ ਲੱਗਦਾ ਹੁੰਦਾ ਸੀ ਕਿ ਫਰਾਂਸ ਦੇ ਵਿੱਚ ਜਾਂ ਯੂਰੋਪੀਅਨ ਕੰਟਰੀ ਦੇ ਵਿੱਚ ਲੋਕ ਪਾਣੀ ਪੀਂਦੇ ਹੀ ਨੇ, ਤੇ ਕੋਕੇ ਪੀਂਦੇ ਆ ਜਾਂ ਡਰਿੰਕ ਏ ਪੀਂਦੇ ਆ, ਲੇਕਿਨ ਹੁਣ ਪੰਜਾਬ ਦੇ ਵਿੱਚ ਵੀ ਜਾਂ ਹਿੰਦੁਸਤਾਨ ਦੇ ਵਿੱਚ ਵੀ ਇੱਦਾਂ ਹੀ ਲੱਗਦਾ ਕਿ ਲੋਕ ਪਾਣੀ ਜਿਹੜਾ ਬੋਤਲਾਂ ਵਾਲਾ ਪੀਂਦੇ ਆ, 50 ਰੁਪਏ ਦੀ ਬੋਤਲ ਆਉਂਦੀ ਆ ਤਾਂ ਦੂਜਾ ਡਰਿੰਕ ਸਸਤਾ ਹੁੰਦਾ ਆ, ਤਾਂ ਇੱਕ ਤਾਂ ਦੀ ਨਿਸ਼ਾਨੀ ਇਹ ਆ ਕਿ ਲੋਕਾਂ ਦੀ ਆਮਦਨ ਜਿਹੜੀ ਆ ਨਾ ਉਹ ਕਾਫੀ ਵੱਧ ਗਈ ਆ, ਤੇ ਸਟੈਂਡਰਡ ਆਫ ਲਿਵਿੰਗ ਵੀ ਵੱਧ ਗਿਆ, ਤੇ ਇੱਕ ਤਰ੍ਹਾਂ ਦਾ ਸਟਿਗਮਾ ਵੀ ਤੁਹਾਡੇ ਤੇ ਲੱਗ ਗਿਆ ਕਿ ਜੇ ਤੁਸੀਂ
ਘਰੇ ਬਾਹਰ ਫਲਾਂਸ ਵਾਲੀ ਚੀਜ਼ ਹੈ ਸਟਿਗਮਾ ਜਿਹੜੀ ਤੁਸੀਂ ਕਹੀ ਜਾਂਦੇ, ਮੈਂ ਤਾਂ ਪੰਜਾਬੀ ਚ ਕਰ
ਨਹੀਂ ਨਹੀਂ ਸਟਿਗਮਾ ਹੁੰਦਾ ਜਿਸ ਵੇਲੇ ਤੁਸੀਂ ਆਪਣੇ ਆਪ ਨੂੰ ਥੋੜਾ ਵੱਡਾ ਸਮਝ ਲੱਪਣੇ ਆ, ਤੇ ਜਿਹੜੀ ਆਮ ਕੁੜਤਾ ਪਜਾਮਾ ਉਹ ਪਾ ਕੇ ਤਾਂ ਪੈਂਟਾਂ ਸ਼ਰਟਾਂ ਜਾਂ ਸ਼ਰਟਾਂ ਜਿਹੀਆਂ ਬਹੁਤ ਵਧੀਆ ਵਧੀਆ ਪਾਉਂਦੇ ਆ, ਬ੍ਰੈਂਡਡ ਪਾਉਂਦੇ ਆ, ਉਹਨੂੰ ਸਟਿਗਮਾ ਕਹਿੰਦੇ ਆ ਕਿ ਤੁਹਾਡੇ ਨਾਲ ਉਹ ਲੱਗ ਗਈ ਆ ਗੱਲ ਕਿ ਆਪਣੇ ਅਮਨਦੀਪ ਸਿੰਘ ਤਾਂ ਪੂਰੇ ਐਨ ਬ੍ਰੈਂਡਡ ਚੀਜ਼ਾਂ ਪਾਉਂਦਾ ਆ, ਕਾਰ ਵੀ ਬ੍ਰੈਂਡਡ ਚਲਾਉਂਦਾ ਆ, ਫਿਰ ਸਾਡੇ ਵਰਗੀਆਂ ਨੇ ਜਿਹੜੀਆਂ ਚਲਾਉਣੀਆਂ ਛੋਟੀਆਂ ਮੋਟੀਆਂ ਗੱਡੀਆਂ ਫਿਰ ਆਪੇ ਅਨਸਟਿਗਮਾ ਹੋ ਜਾਂਦੇ ਆ।
ਹਾਂ ਉਹ ਦੇਖੋ ਆਪਾਂ ਗੱਲ ਕਰ ਰਹੇ ਹਾਂ ਜਿਹੜੇ ਰੇਟ ਹੈ, ਰੇਟ ਕਿੱਦਾਂ ਚੱਲਦੇ ਆ, ਹੁਣ ਤੁਹਾਨੂੰ ਸਬਜ਼ੀਆਂ ਦਾਲਾਂ ਸਬਜ਼ੀਆਂ ਦੇ ਦੱਸਤੇ ਫਲਾਂ ਦੇ, ਹੁਣ ਇੰਡੀਆ ਦੇ ਵਿੱਚ ਮੇਰੇ ਦੋਸਤ ਨੇ ਇੱਕ ਸ਼ੇਅਰ ਕੀਤੀ ਸੀ ਕੱਲ੍ਹ ਹੀ, ਅਤੇ ਹੁਣ ਮੈਂ ਉਹ ਕੱਢ ਕੇ ਤੁਹਾਡੇ ਨਾਲ ਸਾਹਮਣੇ ਸਾਂਝੀ ਕਰਦਾ ਕਿ ਪੈਟਰੋਲ ਦੀ ਗੱਲ ਕਰਦੇ ਹਾਂ ਇੰਡੀਆ ਦੇ ਵਿੱਚ, ਹੁਣ ਪੈਟਰੋਲ ਮਤਲਬ 100 ਦੇ ਲਾਗੇ ਛਾਗੇ ਘੁੰਮਦਾ ਆ, ਅਤੇ ਉਦੀ ਆ ਜਦੋਂ 103 ਰੁਪਏ ਸੀ, ਅਤੇ ਉਹ ਨਾ ਉਹਦੀ ਸਾਰਾ ਉਹਨਾਂ ਨੇ ਬ੍ਰੇਕਡਾਊਨ ਕਰਕੇ ਦੱਸਿਆ ਵੀ ਜਿਹੜਾ ਰੇਟ ਹੈ ਐਕਚੁਅਲ ਰੇਟ ਹੈ ਉਹ ਹੈਗਾ 35.5 ਰੁਪਏ, 35.50 ਰੁਪਏ। ਹੁਣ ਇਹਦੇ ਵਿੱਚ ਸੈਂਟਰ ਦਾ ਜਿਹੜਾ ਟੈਕਸ ਹੈ ਉਹ ਹੈਗਾ 19.50 ਰੁਪਏ, ਤੇ ਜਿਹੜਾ ਪੰਜਾਬ ਸਰਕਾਰ ਦਾ ਟੈਕਸ ਹੈਗਾ 41.55 ਰੁਪਏ।
ਨਹੀਂ 41.55 ਰੁਪਏ ਇੱਕ ਲੀਟਰ ਦਾ ਕਿ ਡਰਮ ਦਾ ਆ,
ਕਿਹੜੀ ਦੁਨੀਆਂ ਚ ਰਹਿੰਦੇ ਆ ਤੁਸੀਂ, ਮੈਂ ਲੀਟਰ ਦੀ ਗੱਲ ਕਰਦਾ ਹਾਂ, ਡਰਮ ਦਾ ਆਹੋ
ਲੀਟਰ ਦਾ।
ਹਾਂ ਤੇ ਜਿਹੜਾ ਡੀਲਰ ਹੈ ਬਣਾ ਰਿਹਾ ਉਹ 6.5% ਬਣਾ ਰਿਹਾ ਸਿਰਫ, ਮਤਲਬ ਉਹ ਸਿਰਫ ਹੈ ਕਿਉਂਕਿ 10% ਤਾਂ ਹੋਣਾ ਚਾਹੀਦਾ, ਸੋ ਡੀਲਰ 6.5% ਬਣਾ ਰਿਹਾ, ਪੰਜਾਬ ਸਰਕਾਰ 41 ਰੁਪਏ ਬਣਾ ਰਹੀ, ਮਤਲਬ ਪੈਟਰੋਲ ਦੀ ਕੀਮਤ ਨਾਲ ਵੀ ਵੱਧ ਟੈਕਸ ਵਿੱਚ ਪਾਇਆ ਹੋਇਆ, ਫਿਰ ਇਨਫਲੇਸ਼ਨ ਤਾਂ ਵਧਣੀ ਹੈ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੋਣਾ ਚਾਹੀਦਾ ਆ ਪੈਟਰੋਲ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਇਹਨੂੰ 4x4 ਟੈਕਸ ਕਹਿੰਦੇ ਆ, ਹੁਣ ਇੱਥੇ ਵੀ ਰੌਲਾ ਪੈਂਦਾ ਜਦੋਂ ਟੋਲ ਰੋਡ ਬਣਦੇ ਆ, ਪਰ ਟੋਲ ਕਾਹਦਾ ਦੇਣਾ ਬਈ, ਜਿਹੜੀਆਂ ਸੜਕਾਂ ਹਾਈਵੇ ਬਣਾਉਣੇ ਤੁਸੀਂ ਤਾਂ ਪੈਟਰੋਲ 'ਚੋਂ ਕੱਟ ਰਹੇ ਹੋ ਜਾਂ ਬਾਅਦ 'ਚੋਂ ਕੱਟ ਲੈਣਾ ਆ, ਠੀਕ ਹੈ। ਇਹਨੂੰ ਇਹਨੂੰ ਚਲੋ ਮੰਨ ਲੈਂਦੇ ਹਾਂ ਵੀ ਸੈਂਟਰ ਨੇ 19.5 ਰੁਪਏ ਕੱਟ ਲਏ, 19.5 ਰੁਪਏ ਕੱਟ ਲਏ ਪੰਜਾਬ ਨੇ, ਅਤੇ ਇਹ ਜਿਹੜੇ 19.25-25.50 ਸੋਣੀ ਹੈ, ਜਿਹੜੇ 19.19-40 ਬਣ ਗਏ ਆ, ਇਹਦੇ ਵਿੱਚੋਂ ਮਤਲਬ ਇਹ ਜਿਹੜੇ ਆ ਰੋਡਸ ਵਾਸਤੇ ਆ, ਸੜਕਾਂ ਬਣਾਉਣ ਵਾਸਤੇ ਆ, ਇਹਦਾ ਇਹ ਖਰਚਾ ਡੀਜ਼ਲ ਪੈਟਰੋਲ ਦੇ ਵਿੱਚੋਂ ਆਪਣੇ ਆਪ ਚੱਕ ਹੋਣਾ ਚਾਹੀਦਾ ਆ, ਸੜਕਾਂ ਬਣਾਉਣ ਦਾ ਖਰਚਾ ਹੋਰ ਡਿਵੈਲਪਮੈਂਟ ਦਾ ਸੈਲਫ ਫੰਡਡ ਹੋਣੇ ਚਾਹੀਦੇ। ਪਰ ਹੁਣ ਕੀ ਹੋ ਰਿਹਾ ਹੈ ਕਿ ਸਰਕਾਰਾਂ ਜਿਹੜੀਆਂ ਨੇ ਉਹ ਲਾਲਚੀ ਹੋ ਗਈਆਂ, ਅਤੇ ਉਹ ਇਹਨਾਂ 'ਤੇ ਟੈਕਸ ਲਾ ਕੇ ਜਿਹੜੇ ਆਪਣੇ ਐਸ਼ੋ ਆਰਾਮ ਹੈ ਹੋਰ ਜਿਹੜੇ ਆ ਪਾਸੇ ਆਸੇ ਖਰਚੇ ਆ ਉਹ ਵੀ ਇਹਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਆ, ਠੀਕ ਹੈ। ਸੋ ਜਦੋਂ ਤੁਸੀਂ ਇੰਨਾ ਚੱਕ ਦਿੱਤਾ ਵਿੱਚ ਰੇਟ ਪਾ ਟੈਕਸ ਪਾ ਦਿੱਤਾ, ਅਤੇ ਓਬੀਅਸਲੀ ਜਿਹੜੀ ਹੁਣ ਸਬਜ਼ੀ ਜਾਣੀ ਹੈ, ਫਰੂਟ ਜਾਣਾ ਟਰੱਕਾਂ ਦੇ ਵਿੱਚ ਜਾਂ ਸਮਾਨ ਜਾਣਾ ਆ ਉਹ ਵੀ ਤਾਂ ਮਹਿੰਗਾ ਹੀ ਹੋਣਾ ਆ। ਸੋ ਕਿਸੇ ਨਾ ਕਿਸੇ ਤਰ੍ਹਾਂ ਸਾਡੀ ਜਿਹੜੀ ਨਾਕਾਮੀ ਹੈ ਸਰਕਾਰਾਂ ਦੀ ਉਹ ਵੀ ਇਹ ਜਿਹੜੀ ਚੀਜ਼ਾਂ ਦੇ ਭਾਅ ਵਧਾਉਣ ਦੇ ਵਿੱਚ ਇਨਡਾਇਰੈਕਟਲੀ ਨਹੀਂ ਡਾਇਰੈਕਟਲੀ ਯੋਗਦਾਨ ਪਾ ਰਹੀ ਆ ਕਿ ਟੈਕਸ ਚੱਕੀ ਜਾ ਰਿਹਾ ਪਿੱਛੋਂ ਟੈਕਸ ਚੱਕੀ ਜਾ ਰਹੀ
ਜਿਹੜੀਆਂ ਸਬਸਿਡਾਈਜ਼ਡ ਪ੍ਰੋਡਕਟ ਦਿੱਤੇ ਜਾਂਦੇ ਆ ਨਾ ਲੋਕਾਂ ਨੂੰ ਉਹ ਵੀ ਇਨਫਲੇਸ਼ਨ ਵਧਾਉਣ ਦੇ ਵਿੱਚ ਕਾਫੀ ਯੋਗਦਾਨ ਕਰਦੇ ਆ ਕਿਉਂਕਿ ਜਿਸ ਵੇਲੇ ਤੁਹਾਨੂੰ ਕੋਈ ਚੀਜ਼ ਮੁਫ਼ਤ ਮਿਲ ਜਾਂਦੀ ਆ ਮੁਫ਼ਤ ਮਿਲਣ ਦਾ ਮਤਲਬ ਤੁਸੀਂ ਤੁਹਾਡੇ ਕੋਲ ਪੈਸਾ ਜ਼ਿਆਦਾ ਆ ਬਚਦਾ ਆ ਜੇ ਕਿਸੇ ਨੇ ਬਿਜਲੀ ਦਾ ਬਿੱਲ 7000 ਦੇਣਾ ਆ 2-3 ਮਹੀਨਿਆਂ ਦਾ ਤੇ ਉਹ 7000 ਦਿੰਦਾ ਨਹੀਂ ਹੈ ਉਹਦੇ ਕੋਲ 7000 ਫਾਲਤੂ ਆ ਗਿਆ ਨਾ ਉਹ ਜਿਹੜੀ ਅਮਾਊਂਟ ਆਫ ਮਨੀ ਆ ਤੁਹਾਡੀ ਜੇਬਾਂ ਦੇ ਵਿੱਚ ਜ਼ਿਆਦਾ ਆ ਗਈ ਆ, ਤੇ ਉਹ ਜਿਹੜਾ 7-8 ਹਜ਼ਾਰ ਤੁਹਾਡੇ ਕੋਲ ਬਚਿਆ ਆ ਜਾਂ ਹੋਰ ਇੱਧਰੋਂ ਉੱਧਰੋਂ ਆ ਜਾਂਦਾ, ਤੁਹਾਡਾ ਕਿਰਾਇਆ ਵੀ ਨਹੀਂ ਲੱਗਦਾ ਬੱਸਾਂ ਦੇ ਵਿੱਚ, ਉਹ ਵੀ ਤੁਹਾਡੇ ਕੋਲ ਸਰਪਲਸ ਮਨੀ ਆ ਜਾਂਦੀ ਆ, ਫਿਰ ਉਹ ਜਿਹੜੀ ਸਰਪਲਸ ਮਨੀ ਆ ਕਿੱਥੇ ਖਰਚੀ ਜਾਂਦੀ ਆ? ਸਾਡੇ ਵਰਗੇ ਲੋਕ ਫਿਰ ਉਹ ਕੁੜਤੇ ਪਜਾਮੇ ਜ਼ਿਆਦਾ ਲਾਉਂਦੇ ਆ, ਅੱਗੇ 40 ਹੁੰਦੇ ਸੀ ਹੁਣ 50 ਹੋ ਗਏ, ਅੱਗੇ ਜੋ ਜਿਹੜੀਆਂ ਫੂਟ ਸ਼ਰਟ ਹੁੰਦੇ ਸੀ ਉਹ 4-5 ਹੁੰਦੇ ਸੀ, 10-12 ਹੋ ਗਏ, ਉਹ ਕਿੱਥੇ ਜਾਂਦੀ ਹੈ? ਉਹ ਮਾਰਕੀਟ ਵਿੱਚ ਇਹ ਪੈਸਾ ਜਾਂਦਾ ਹੈ ਨਾ, ਇਹ ਜਿਹੜੀ ਸਬਸਿਡਾਈਜ਼ਡ ਕਲਚਰ ਆਉਣ ਦੇ ਨਾਲ ਵੀ ਬਹੁਤ ਜ਼ਿਆਦਾ ਇਨਫਲੇਸ਼ਨ 'ਤੇ ਪ੍ਰਭਾਵ ਪੈਂਦਾ ਆ, ਅਤੇ ਦੂਜੇ ਪਾਸੇ ਅਮਨਦੀਪ ਜਿਸ ਵੇਲੇ ਤੁਸੀਂ ਸਬਸਿਡੀ ਦਿੰਦੇ ਆ ਤਾਂ ਉਹ ਜਿਹੜਾ ਖਰਚਾ ਤੁਸੀਂ ਕਿਤੇ ਨਾ ਕਿਤੇ ਤੋਂ ਪੂਰਾ ਕਰਨਾ ਹੀ ਆ। ਹੁਣ ਪੰਜਾਬ ਦੇ ਵਿੱਚ ਕਹਿੰਦੇ ਪੈਟਰੋਲ ਦੀਆਂ ਕੀਮਤਾਂ ਘਟਾ ਦਿੱਤੀਆਂ ਗਈਆਂ ਆ, ਤਾਂ ਇਹਦੇ ਨਾਲ ਇੱਦਾਂ ਦੇ ਵਰਤਾਰੇ ਜਿਹੜੇ ਹੁੰਦੇ ਆ, ਅਤੇ ਉਹ ਫਿਰ ਟੈਕਸ ਤਾਂ ਕਿਤੇ ਨਾ ਕਿਤੇ ਲਾਉਣਾ ਪੈਂਦਾ ਹੀ ਆ। ਜਿਸ ਵੇਲੇ ਟੈਕਸ ਲੱਗਦਾ ਆ ਫੇ ਵੀ ਉਹਨਾਂ ਨੂੰ ਸਪਲਾਈ ਜਿਹੜੀ ਜਿਹਨਾਂ ਨੂੰ ਸਬਸਿਡਾਈਜ਼ ਕਰਦੇ ਆ ਤੁਸੀਂ, ਉਹ ਪੈਸਾ ਕਿਤੇ ਨਾ ਕਿਤੇ ਦਊਂਗੇ ਹੀ। ਜਿਹੜੇ ਆਮ ਤੌਰ ਤੇ ਜਿਹੜੇ ਲੋਕ ਟੈਕਸ ਦਿੰਦੇ ਆ ਉਹ ਉਹਨਾਂ ਨੂੰ ਟੈਕਸ ਜ਼ਿਆਦਾ ਦੇਣਾ ਪੈਂਦਾ ਆ। ਕਈ ਏਦਾਂ ਦੇ ਸੈਕਸ਼ਨ ਤੁਹਾਡੇ ਇਕੋਨਮੀ ਚ ਹੁੰਦੇ ਆ ਜਿਹਨਾਂ ਤੇ ਟੈਕਸ ਲੱਗੀ ਜਾਂਦਾ ਹੈ, ਉਹਨੂੰ ਟੈਕਸ ਜ਼ਿਆਦਾ ਦੇਣਾ ਪੈਂਦਾ ਆ, ਕਿਉਂਕਿ ਦੂਜੇ ਪਾਸੇ ਤੁਸੀਂ ਕਿਸੇ ਬੰਦੇ ਨੂੰ ਸਬਸਿਡਾਈ ਕਰਨਾ ਹੁੰਦਾ। ਏਦਾਂ ਦੇ ਵੀ ਕਈ ਜਿਹੜੇ ਪੁੱਠੇ ਸਿੱਧੇ ਪੋਲਿਸੀਜ਼ ਜਾਂ ਸਰਕਾਰਾਂ ਦੀਆਂ ਇਹ ਵੀ ਉਹਦੇ ਤੇ ਭਾਰੂ ਪੈਂਦੀਆਂ ਆ। ਜਿਵੇਂ ਦੇ
ਨਹੀਂ, ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਇਹ ਜਿਹੜਾ ਨਾ ਆਪਾਂ ਨੂੰ ਫ੍ਰੀ ਦਾ ਖਾਣ ਦੀ ਆਦਤ ਪੈ ਗਈ ਆ ਜਾਂ ਪਾ ਰਹੇ ਆ, ਇਹ ਸਾਡਾ ਸਕਿੱਲ
ਲੈਵਲ ਕਹਿੰਦੇ ਖਾਣਾ ਵੀ ਫ੍ਰੀ ਮਿਲਦਾ ਇੰਡੀਆ 'ਚ ਤਾਂ ਕਹਿੰਦੇ ਖਾਣਾ ਵੀ ਫ੍ਰੀ ਮਿਲਦਾ, ਸਸਤਾ ਆਟਾ ਦਾਲ। ਪਹਿਲੇ ਸਾਡੇ ਜ਼ਮਾਨੇ 'ਚ ਤਾਂ ਹੁੰਦੀ ਨਹੀਂ ਸੀ, ਖੰਡ ਮਿਲਦੀ ਹੁੰਦੀ ਸੀ ਉਹ ਵੀ ਜਾ ਕੇ ਤੁਸੀਂ ਨਾ ਲੈਣੀ ਪੈਂਦੀ ਸੀ ਰਾਸ਼ਨ ਕਾਰਡ 'ਤੇ ਜਾ ਕੇ, ਉਹ ਥੋੜ੍ਹੀ ਜਿਹੀ ਮਿਲਦੀ ਹੁੰਦੀ, ਬਹੁਤੀ ਨਹੀਂ ਮਿਲਦੀ। ਅਸੀਂ ਤਾਂ ਜਿਸ ਵੇਲੇ ਖੰਡ ਲੈ ਕੇ ਆਉਂਦੇ ਹੁੰਦੇ ਸੀ, ਸਾਡੇ ਭਰਾ ਸਾਡੇ ਇੱਦਾਂ ਇੱਕ ਦੋ ਹੋਰ ਹੁੰਦੇ ਸੀ ਨਾਲ ਜਾਂਦੇ ਖੰਡ ਲੈਣ ਜਾਂਦੇ ਹੁੰਦੇ, ਅੱਧੀ ਤਾਂ ਇਹ ਫੱਕੀਆਂ ਮਾਰ ਕੇ ਖਾਈ ਜਾਂਦੀ ਸੀ, ਘਰ ਤਾਂ ਥੋੜ੍ਹੀ ਪਹੁੰਚਦੀ ਹੁੰਦੀ ਸੀ।
ਉਹ ਭਾਜੀ ਇੱਦਾਂ ਆ ਵੀ ਹੁਣ ਤਾਂ ਇਹ ਕਹਿੰਦੇ ਆ ਵੀ ਅੱਗੇ ਤਾਂ ਆਟਾ ਦਾਲ ਸਕੀਮ ਦੇ ਵਿੱਚ ਆਟਾ ਤੇ ਦਾਲ ਮਿਲਦੀ ਹੁੰਦੀ ਸੀ, ਹੁਣ ਕਹਿੰਦੇ ਵੀ ਆਟਾ ਪੀ ਕੇ ਦਿਆ ਕਰਾਂਗੇ, ਉਹ ਵੀ ਘਰੇ ਛੱਡ ਕੇ ਆਇਆ ਕਰਾਂਗੇ, ਹੈ ਨਾ। ਮਤਲਬ ਇਹ ਜਿਹੜੀ ਆ ਸਮੱਸਿਆ ਆ, ਪਰ ਉਹਦੇ ਵਿੱਚ ਫਰੋਡ ਬਹੁਤ ਚੱਲ ਰਿਹਾ ਨਾ ਵੀ ਉਹ ਰੀਸਾਈਕਲ ਹੋ ਰਿਹਾ, ਬੜਾ ਕੁਛ ਚੱਲ ਰਿਹਾ। ਖੈਰ ਭਾਜੀ, ਆਪਾਂ ਇਨਫਲੇਸ਼ਨ 'ਤੇ ਜਿਹੜੀ ਗੱਲ ਕੀਤੀ ਆ ਉਹ ਮਤਲਬ ਇਹ ਆ ਵੀ ਇਹਦਾ ਹੱਲ ਕੀ ਆ? ਮਸਲਾ ਤਾਂ ਹੈਗਾ ਆ, ਹੱਲ ਕੀ ਆ? ਹੱਲ ਇਹਦਾ ਇਹ ਆ ਵੀ ਇੱਕ ਤਾਂ ਆਪਾਂ ਜਿਹੜਾ ਬ੍ਰੈਂਡ ਕਲਚਰ ਤੋਂ ਥੋੜ੍ਹਾ ਜਿਹਾ ਬਾਹਰ ਆਈਏ, ਠੀਕ ਹੈ, ਆਪਾਂ ਥੋੜ੍ਹੀ ਜਿਹੀ ਜ਼ਿੰਦਗੀ ਜਿਹੜੀ ਸਾਦਗੀ ਵੱਲ ਨੂੰ ਲੈ ਕੇ ਚੱਲੀਏ, ਅਤੇ ਜਿੱਥੇ ਚਲੋ ਬਣਦਾ ਆ ਟੌਰ ਕੱਢਣੀ ਟੌਰ ਕੱਢੀਏ, ਪਰ ਇੱਦਾਂ ਨਹੀਂ ਹੈਗਾ ਵੀ ਆਪਾਂ ਬ੍ਰੈਂਡਾਂ ਦੇ ਵਿੱਚ ਹੀ ਪੈ ਜਾਈਏ। ਮੈਂ ਬਹੁਤ ਸਾਰੇ, ਆਪਾਂ ਕਿਤੇ ਪ੍ਰੋਗਰਾਮ ਵੀ ਕਰਾਂਗੇ, ਬਹੁਤ ਸਾਰੇ ਜਿਹੜੇ ਪਰਿਵਾਰ ਹੈ ਨਾ ਉਹ ਬ੍ਰੈਂਡ ਚੱਕਰਵਿਊ ਦੇ ਵਿੱਚ ਫਸਦੇ ਨੇ। ਹਰ ਚੀਜ਼ ਬ੍ਰੈਂਡਡ, ਘਰ 'ਚ ਬ੍ਰੈਂਡਾਂ ਦੀਆਂ ਗੱਲਾਂ ਕਰੀ ਜਾਂਦੇ ਨੇ। ਅਖੀਰ ਨੂੰ ਕੀ ਹੁੰਦਾ ਆ ਕਿ ਉਹ ਜਾਣੀ ਕਿ ਗਰਾਊਂਡ ਲੈਵਲ ਤੋਂ ਪਾਸੇ ਹਟ ਜਾਂਦੇ ਨੇ, ਅਤੇ ਆਪਣੇ ਆਪ ਨੂੰ ਉਹ ਇੰਥਿਕ ਤੱਕ ਲੈ ਜਾਂਦੇ ਆ ਕਿ ਜੇ ਕਿਤੇ ਔੜੀ ਸੌੜੀ ਆਵੇ ਤਾਂ ਉਹ ਖੜ੍ਹ ਨਹੀਂ ਸਕਦੇ ਫਿਰ ਬਿਨਾਂ ਬ੍ਰੈਂਡ ਤੋਂ। ਸੋ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਆਪਾਂ ਤਾਂ ਇੱਕ ਤਾਂ ਪਹਿਲਾਂ ਉਦੋਂ ਪਿੱਛੇ ਹਟੀਏ, ਦੂਜਾ ਜਿਹੜਾ ਆਪਣੇ ਗੁਣ ਹੈ ਉਹਨਾਂ ਨੂੰ ਵਧਾਈ ਆ। ਜਾਂ ਸਵੇਰੇ ਵੀ ਸ਼ੁਰੂਆਤ ਵੀ ਇੱਥੋਂ ਹੀ ਕੀਤੀ ਸੀ ਕਿ ਹੁਣ ਦੇਖੋ ਪੰਜਾਬ ਦੇ ਵਿੱਚ ਆਪਾਂ ਜੰਮੇ ਪਲੇ ਹਾਂ, ਹਰ ਘਰ ਦੇ ਵਿੱਚ ਪਸ਼ੂ ਹੁੰਦਾ ਸੀ, ਦੁੱਧ ਆਪਣੇ ਘਰ ਦਾ ਹੁੰਦਾ ਸੀ, ਦਾਲ ਸਬਜ਼ੀ ਲਾਉਂਦੇ ਹੁੰਦੇ ਸੀ, ਕੱਦੂ ਲਾ ਲੈਣੇ, ਕਿਤੇ ਹਲਦੀ ਲਾ ਲੈਣੀ ਆ, ਲਸਣ ਲਾ ਲੈਣਾ, ਪਿਆਜ਼ ਲਾ ਲੈਣੇ ਆ, ਬੈਂਗਣ, ਸਾਰਾ ਕੁਛ ਘਰ ਦਾ ਹੁੰਦਾ ਸੀ, ਸਾਗ ਮਤਲਬ ਸਿਆਲ ਨੂੰ ਚੱਲਣਾ, ਮੂਲੀਆਂ। ਅਤੇ ਹੁਣ ਵੀ ਇਹ ਪੋਸੀਬਲ ਹੈ ਜੇ ਆਪਾਂ ਕਹੀਏ ਵੀ ਨਹੀਂ ਜੀ ਆਪਾਂ ਸ਼ਹਿਰ 'ਚ ਆ ਗਏ ਹਾਂ, ਆਪਾਂ ਇਸ ਤਰ੍ਹਾਂ ਕਰ ਰਹੇ ਹਾਂ। ਬਾਈ ਦੇ ਵੇ ਮੈਂ ਤੁਹਾਨੂੰ ਦੱਸਦਾ, ਅਮਰੀਕ ਭਾਅ ਜੀ ਹੁਣਾਂ ਨੇ ਨਵੇਂ ਘਰ ਦੇ ਵਿੱਚ ਗ੍ਰਹਿ ਪ੍ਰਵੇਸ਼ ਕੀਤਾ ਆ, ਅਤੇ ਮੈਂ ਜਾ ਕੇ ਆਇਆ। ਬਹੁਤ ਬਹੁਤ ਮੁਬਾਰਕਾਂ ਭਾਅ ਜੀ ਤੁਹਾਨੂੰ, ਅਤੇ ਮੁਬਾਰਕਾਂ ਉਹ ਤੋਂ ਬਾਅਦ ਵੀ ਇਹ ਦਿੰਦੇ ਹਾਂ ਕਿ ਸਾਡੇ ਭਾਬੀ ਜੀ ਬੜੇ ਸਬਜ਼ੀ ਲਾਉਂਦੇ ਨੇ, ਗਾਰਡਨ ਦੇ ਵਿੱਚ ਸੀਗਾ ਅਤੇ ਹੁਣ ਵੀ ਸਲਾਹਾਂ ਕਰਕੇ ਆਏ ਹਾਂ। ਅਤੇ ਇਹਨਾਂ ਦੇ ਘਰ ਪਿੱਛੇ ਜਿੰਨਾ ਕੁ ਥਾਂ ਆ, ਉਨੇ ਥਾਂ ਦੇ ਵਿੱਚ ਘੱਟੋ ਘੱਟ 3-4 ਟੱਬਰਾਂ ਦਾ ਦੀ ਸਬਜ਼ੀ ਉੱਥੇ ਉੱਗੇਗੀ, ਉੱਗ ਸਕਦੀ ਹੈ। ਸੋ ਜੇ ਆਪਾਂ ਘੰਟਾ ਵੀ ਮਤਲਬ 2 ਘੰਟੇ ਵੀ ਨਾ ਕੱਢੀਏ ਹਫ਼ਤੇ ਦੇ ਭਾਅ ਜੀ, ਤਾਂ ਅਸੀਂ ਬਹੁਤ ਆਰਾਮ ਨਾਲ ਆਪਣੇ ਜੋਗੀ ਕੀ ਨਾਲ ਦੇ 1-2 ਗੁਆਂਢੀਆਂ ਜੋਗੀ ਵੀ ਸਬਜ਼ੀ ਘਰ ਲਾ ਸਕਦੇ ਹਾਂ। ਤੁਹਾਨੂੰ ਪਤਾ ਹੈ ਕਿ ਜੇ ਆਪਾਂ ਸਬਜ਼ੀ ਬਾਜ਼ਾਰ 'ਚੋਂ ਲੈ ਕੇ ਆਉਣੀ ਹੋਵੇ ਤਾਂ ਘੱਟੋ ਘੱਟ ਮੇਰਾ ਖਿਆਲ 80 ਤੋਂ ਲੈ ਕੇ $120 ਤੱਕ ਹਫ਼ਤੇ ਦੀ ਸਬਜ਼ੀ ਆ ਜਾਂਦੀ ਹੈ। ਤੁਹਾਡਾ ਕੀ ਖਿਆਲ ਹੈ
ਅਮਨਦੀਪ? ਇਹ ਤਾਂ ਵੀ ਜ਼ਿਆਦਾ, ਤੁਹਾਡਾ ਪਹਿਲਾਂ ਬਹੁਤ ਬਹੁਤ ਧੰਨਵਾਦ, ਗ੍ਰਹਿ ਪ੍ਰਵੇਸ਼ ਕਰਨ ਦੀਆਂ ਵਧਾਈਆਂ ਦਿੱਤੀਆਂ ਤੁਹਾਨੂੰ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਅਮਨਦੀਪ ਜਿੱਥੋਂ ਤੱਕ ਸਬਜ਼ੀ ਲਾਉਣ ਦਾ ਸਵਾਲ ਹੈ, ਅਮਨਦੀਪ ਸਬਜ਼ੀ ਤਾਂ ਤੁਸੀਂ ਲਾ ਸਕਦੇ ਹਾਂ
ਜੀ,
ਅਤੇ ਸਬਜ਼ੀ ਲਾ ਕੇ ਇਹਦੇ 2 ਇੰਪੈਕਟ ਹੁੰਦੇ ਆ। ਇੱਕ ਤਾਂ ਸਬਜ਼ੀ ਲਾਣ ਦੇ ਨਾਲ ਤੁਹਾਡੀ ਘਰ ਦੀ ਸਬਜ਼ੀ ਹੋ ਜਾਂਦੀ ਆ, ਤੇ ਉਹਦੇ ਨਾਲ ਤੁਹਾਨੂੰ ਸਬਜ਼ੀ ਲੈਣੀ ਨਹੀਂ ਪੈਂਦੀ ਬਾਹਰੋਂ, ਹਨਾ, ਤੇ ਉਹ ਇਨਫਲੇਸ਼ਨ ਤੇ ਕੰਟਰੋਲ ਹੁੰਦਾ ਕਿ ਤੁਸੀਂ ਪੈਸਾ ਖਰਚਦੇ ਨਹੀਂ, ਤੁਹਾਡੇ ਕੋਲ ਪੈਸਾ ਪਿਆ ਰਹਿੰਦਾ, ਲੇਕਿਨ ਉਹ ਪੈਸਾ ਦੂਜੇ ਪਾਸੇ ਵੀ ਤੁਸੀਂ ਖਰਚ ਦਿੰਦੇ, ਪੈਸਾ ਤਾਂ ਜਾਣਾ ਹੀ ਜਾਣਾ, ਜਿਸ ਵੇਲੇ ਤੁਹਾਡੇ ਕੋਲ ਵਾਧੂ ਪੈਸਾ ਆ ਗਿਆ ਉਹ ਪੈਸਾ ਤਾਂ ਕਿਸੇ ਨਾ ਕਿਸੇ ਪਾਸੇ ਜਾਣਾ ਹੀ ਜਾਣਾ ਆ, ਤੇ ਇਨਫਲੇਸ਼ਨ ਰੇਟ ਤੇ ਕੰਟਰੋਲ ਹੋ ਸਕਦਾ ਜਾਂ ਨਹੀਂ ਹੋ ਸਕਦਾ ਇਹ ਜੁਦੀ ਗੱਲ ਆ, ਲੇਕਿਨ ਇਹਦਾ ਇੱਕ ਨੈਗੇਟਿਵ ਇੰਪੈਕਟ ਵੀ ਅਮਦੀਪ ਪੈਂਦਾ ਆ, ਜੇ ਤੁਸੀਂ ਘਰਾਂ ਵਿੱਚ ਸਬਜ਼ੀ ਲਾਈ ਜਾਓਗੇ ਤੇ ਕਿਸਾਨ ਕੀ ਕਰਨਗੇ, ਉਹ ਕੀ ਲਾਓਗੇ?
ਨਹੀਂ, ਮੈਂ ਇਹ ਕਹਿੰਦਾ ਹਾਂ ਕਿ ਜਿਹੜੀ ਹੁਣ ਜਿੰਨਾ ਜੇ ਆਪਾਂ ਬਚਣਾ ਚਾਹੁੰਦੇ ਹਾਂ ਇਸ ਗੱਲ ਤੋਂ, ਬਚਣਾ ਚਾਹੁੰਦੇ ਇਹਦੇ ਵੀ ਤੁਹਾਨੂੰ ਤੱਤ ਦੱਸਦੇ ਹਾਂ, ਜੇ ਆਪਾਂ ਬਚਣਾ ਚਾਹੁੰਦੇ ਹਾਂ ਤਾਂ ਅਸੀਂ ਆਪਣੇ ਗੁਣ ਨੂੰ ਵਧਾ ਸਕਦੇ ਹਾਂ, ਇਸ ਚੀਜ਼ ਤੋਂ ਬਹੁਤ ਛੁਟਕਾਰਾ ਪਾ ਸਕਦੇ ਹਾਂ, ਗਾਰਡਨਿੰਗ ਕਰਕੇ, ਸਬਜ਼ੀ ਦੀ ਗਾਰਡਨਿੰਗ ਕਰਕੇ ਅਸੀਂ ਰਿਲੈਕਸ ਹੋ ਸਕਦੇ ਹਾਂ, ਸਾਨੂੰ ਮਾਨਸਿਕ ਤੌਰ 'ਤੇ ਬੜੀ ਸੰਤੁਸ਼ਟੀ ਮਿਲਦੀ ਆ, ਅਸੀਂ ਕੁਦਰਤ ਦੇ ਨਾਲ ਜੁੜਦੇ ਹਾਂ, ਇਹਦੇ ਫਾਇਦੇ ਹੀ ਫਾਇਦੇ ਆ, ਨੁਕਸਾਨ ਤਾਂ ਕੋਈ ਹੈ ਹੀ ਨਹੀਂ, ਨੁਕਸਾਨ ਤਾਂ ਫਾਰਮਰ ਨੂੰ ਹੈ, ਸਾਡੇ ਵਰਗਿਆਂ ਨੂੰ, ਵੀ ਜੇ ਹਰ ਬੰਦਾ ਹੀ ਇੱਦਾਂ ਕਰਨਾ ਪਵੇ ਤਾਂ ਅਸੀਂ ਕਿੱਥੇ ਜਾਈਏ, ਤੁਹਾਡੇ ਕਹਿਣ ਦਾ ਮਤਲਬ
ਤਾਂ ਬਹੁਤ ਨੁਕਸਾਨ ਹੈ ਅਮਨਦੀਪ, ਫਾਰਮਰ ਫਿਰ ਕੀ ਲਾਊਗਾ, ਉਹ ਵੀ ਹੁਣ ਕੀ ਗੱਡੂਗਾ ਆਪਣੇ ਖੇਤਾਂ ਦੇ ਵਿੱਚ, ਜੇ ਸਬਜ਼ੀ ਸਾਰੇ ਘਰਾਂ 'ਚ ਲਾਉਣ ਲੱਗ ਪਏ, ਟਮਾਟਰ ਸਾਰੇ ਲਾਉਣ ਲੱਗ ਪਏ ਛੱਤਾਂ ਦੇ ਵਿੱਚ, ਇੱਕ ਐਰੋਡਾਇਨਾਮਿਕ ਸਿਸਟਮ ਦੱਸਿਆ ਜੀ ਉਹਦੇ, ਕਹਿੰਦੇ ਉਹਦੇ 'ਚ ਕਹਿੰਦੇ ਲੋੜ ਹੀ ਨਹੀਂ ਪੈਂਦੀ ਦੂਜੇ ਦੀ,
ਮਿੱਟੀ
ਦੀ ਲੋੜ ਹੀ ਨਹੀਂ ਪੈਂਦੀ, ਉਹ ਜਿਹੜੀਆਂ ਮੂਲੀਆਂ ਆ ਗਾਜਰਾਂ ਆ ਉੱਪਰ ਲਟਕਦੀਆਂ ਹੁੰਦੀਆਂ, ਉਹ ਜਿਹੜਾ ਪਤਾ ਨਹੀਂ ਕੀ ਤੁਸੀਂ ਤਿੰਨ ਚਾਰ ਚੀਜ਼ਾਂ ਦੱਸੀਆਂ ਸੀ ਉਦਣ, ਤੇ ਉਹ ਤਾਂ ਆਸ਼ਚਰਜ ਤਾਂ ਹੀ ਆ ਇੱਕ ਤਰ੍ਹਾਂ ਦੀ ਨਾਲ, ਕਿ ਮਿੱਟੀ ਦੀ ਵੀ ਲੋੜ ਨਹੀਂ, ਪਾਣੀ ਦੀ ਵੀ ਲੋੜ ਨਹੀਂ, ਉਹ ਆਪਣੇ ਆਪ ਹੀ ਸਬਜ਼ੀਆਂ ਹੋ ਜਾਂਦੀਆਂ, ਜੇ ਇੱਦਾਂ ਅੱਗੇ ਇੱਦਾਂ ਅਮਨਦੀਪ ਸੁਣਦੇ ਹੁੰਦੇ ਸੀ ਪਹਿਲਾਂ ਕਿ ਸਬਜ਼ੀਆਂ ਵੀ ਫੈਕਟਰੀ ਦੇ ਵਿੱਚ ਪ੍ਰੋਡਿਊਸ ਹੋਣੀਆਂ ਜਾਂ ਪੈਦਾਵਾਰ ਉਹਨਾਂ ਦੀ ਫੈਕਟਰੀ ਵਿੱਚ, ਜਿਹੜੀਆਂ ਤੁਸੀਂ ਟੈਕਨੀਕ ਦੱਸ ਕੇ ਗਏ ਆ ਉਹ ਫੈਕਟਰੀ ਵਿੱਚ ਹੀ ਸਬਜ਼ੀਆਂ ਜਾਂ ਕਣਕ ਪੈਦਾ ਹੋਣ ਵਾਲੀ ਗੱਲ ਆ, ਤੇ ਅਗਰ ਜੇ ਇੱਦਾਂ ਹੋਣ ਲੱਗ ਪਏ ਬਿਜ਼ਨਸ ਤਾਂ ਵਧੂਗੇ, ਬੰਦੇ ਤਾਂ ਲੱਗੂਗੇ ਕੰਮ ਤੇ, ਲੇਕਿਨ ਕਿਸਾਨੀ ਜਿਹੜੀ ਆ ਉਹਨੂੰ ਥੋੜਾ ਜਿਹਾ ਉਹਦੇ ਵਿੱਚ ਥੋੜੇ ਚੇਂਜ ਆਊਗੀ, ਕਿਸਾਨੀ ਦਾ ਜਿਹੜਾ ਵਰਕਿੰਗ ਕਲਚਰ ਆ ਜਾਂ ਉਹਦਾ ਜਿਹੜਾ ਵਰਕਿੰਗ ਸਟਰਕਚਰ ਆ ਉਹਦੇ 'ਚ ਥੋੜੀ ਜਿਹੀ ਚੇਂਜ ਆਊਗੀ, ਲੇਕਿਨ ਕੰਮ ਤਾਂ ਫਿਰ ਵੀ ਕਿਸਾਨ ਨੇ ਕਰਨਾ, ਸਬਜ਼ੀ ਤਾਂ ਕਿਸਾਨ ਹੀ ਉਗਾ ਸਕਦੇ, ਜਿੱਦਾਂ ਹੁਣ ਤੁਸੀਂ ਕਿਹਾ ਤਾਂ ਘਰਾਂ ਵਿੱਚ ਸਬਜ਼ੀਆਂ ਹੀ ਲਾ ਲਓ ਜਾਂ ਹੋਰ ਸਭ ਘਰਾਂ ਵਿੱਚ ਹੀ ਕੰਮ ਕਰ ਲਓ, ਇੱਕ ਖੱਡੀ ਵੀ ਰੱਖ ਲਓ ਘਰ ਦੇ ਵਿੱਚ, ਸਾਰਾ ਕੱਪੜਾ ਕੁਪੜਾ ਸਾਰਾ ਘਰੇ ਹੀ ਬਣੋ, ਤਾਂ ਫਿਰ ਬਾਕੀ ਕੰਮ ਹੀ ਚੱਲੂਗੀ ਕਿੱਦਾਂ, ਇਹ ਵੀ ਤਾਂ ਇੱਕ ਸੋਚਣ ਵਾਲੀ ਗੱਲ ਆ।
ਨਹੀਂ ਭਾਜੀ, ਮੈਂ ਤਾਂ ਇਹ ਕਹਿ ਰਿਹਾ ਕਿ ਇਹ ਪੋਸੀਬਲ ਹੈ, ਜਿਹੜੇ ਬੰਦੇ ਕਰ ਸਕਦੇ ਆ ਉਹ ਕਰਨ, ਜ਼ਰੂਰ ਕਰਨ, ਇਹ ਇਹ ਇੱਕ ਤਰੀਕੇ ਆਪਾਂ ਤਾਂ ਹੱਲਾਂ ਦੀ ਕੋਸ਼ਿਸ਼ ਕਰ ਰਹੇ ਹਾਂ। ਬਾਕੀ ਤੁਸੀਂ ਜਿੱਦਾਂ ਇਕੋਨਮੀ ਦੀ ਗੱਲ ਹੈ, ਕਿਸਾਨ ਹੈ, ਦੇਖੋ ਦੁਨੀਆਂ ਦੇ ਉੱਤੇ, ਦੇਖੋ ਹੁਣ ਫੌਜ ਦੇ ਵਿੱਚ ਗਏ ਆ, ਐਡੀ ਫੌਜ ਹੈ ਆਸਟ੍ਰੇਲੀਆ ਦੀ, ਇੰਡੀਆ ਦੀ, ਉਹ ਤਾਂ ਹੁਣ ਆਪਣੀ ਸਬਜ਼ੀ ਲਾਉਣੋ ਰਹੇ ਕਿਤੇ, ਹੈ ਨਾ, ਮਤਲਬ ਉਹਨਾਂ ਨੂੰ ਤਾਂ ਨਾ, ਮਤਲਬ ਦੇ ਲੋਟ ਆਫ ਪੀਪਲ, ਹੈ ਨਾ, ਹੁਣ ਇੱਦਾਂ ਥੋੜ੍ਹਾ ਫਿਰ ਬਾਰਡਰ 'ਤੇ ਜਾ ਕੇ ਪਹਿਲਾਂ, ਮਤਲਬ ਉਹਨਾਂ ਦੇ ਉੱਥੇ ਬਾਰਡਰ ਫੈਂਸ ਦੇ ਨਾਲ ਨਾਲ ਉਹ ਜਿਹੜੀ ਇੰਡੀਆ ਅਤੇ ਪਾਕਿਸਤਾਨ ਦੀ ਫੈਂਸ ਹੈ ਉਹਦੇ 'ਤੇ ਤੋਰੀਆਂ ਚੜ੍ਹਾ ਦੇਣ ਜਾਂ ਵੱਡਾਂ ਦੀਆਂ ਬੇਲਾਂ ਚੜ੍ਹਾ ਦੇਣ,
ਜਿੱਦਾਂ ਤਰੱਕੀ ਜਿੱਦਾਂ ਤਰੱਕੀ ਹੋ ਰਹੀ ਆ ਸਬਜ਼ੀਆਂ, ਤੁਸੀਂ ਕਹਿੰਦੇ ਵੀ ਕੰਧਾਂ 'ਤੇ ਵੀ ਉੱਗ ਸਕਦੀਆਂ ਸਬਜ਼ੀਆਂ, ਤੁਸੀਂ ਕਹਿੰਦੇ ਆਪਣੇ ਛੋਟੀ ਛੋਟੀਆਂ ਜਿਹੜੀ ਘਰਾਂ 'ਚ ਪੋਕਿਟਸ ਹੁੰਦੀਆਂ ਉਹਨਾਂ 'ਤੇ ਵੀ ਉੱਗ ਸਕਦੀਆਂ, ਮੇਰੇ ਖਿਆਲ ਤਾਂ ਆਉਣ ਵਾਲੇ ਸਮੇਂ ਵਿੱਚ 50-60 ਸਾਲ 100 ਸਾਲ ਬਾਅਦ ਇੱਕ ਇੱਦਾਂ ਦੇ ਟੋਕਰੇ ਬਣ ਜਾਣੇ, ਸਿਰ 'ਤੇ ਰੱਖ ਲਓ, ਸਬਜ਼ੀ ਲਾ ਲਓ ਜਾ ਕੇ ਕੰਮ 'ਤੇ, ਉਹਨੂੰ ਥੱਲੇ ਲਾ ਕੇ ਸਬਜ਼ੀ ਤੋੜ ਕੇ
ਆ ਕੇ, ਤੇ ਆਪਣਾ ਫੌਜ ਵਾਲਾ ਆਈਡੀਆ ਚੋਰੀ ਨਾ ਹੋ ਜਾਵੇ, ਹੋਰ ਉੱਤੇ ਜੰਮੂ ਕਸ਼ਮੀਰ ਤੋਂ ਲੈ ਕੇ ਗੁਜਰਾਤ ਤੱਕ ਦੋਨਾਂ ਪਾਸੇ ਤੋਰੀਆਂ ਤੋਰੀਆਂ ਹੋ ਜਾਣ, ਆਵਾਗੌਣ ਫੌਜ ਲਾ ਲਵੇ ਤੇ ਕਿਸਾਨਾਂ ਦਾ ਬਿਠਾ ਦੇਵੇ ਬੇੜਾ,
ਹੈਨਾ, ਬਹੁਤੇ ਜ਼ਿਆਦਾ ਆਈਡੀਆ
ਨਾ ਦਈਏ, ਤਾਂ
ਕਾਫੀ ਉਹਦਾ ਵਿਚਾਰ ਚਰਚਾ ਹੋਈ ਆ ਸਾਡੇ, ਆਪਾਂ ਕੀਤੀ ਇਹਦੇ ਤੇ ਕਾਫੀ ਵਿਚਾਰ ਚਰਚਾ। ਚਲੋ
ਹੋਰ ਕੋਈ, ਤੇ ਹੁਣ ਫੌਜ ਦੇ ਕਮਾਂਡਰ ਵੀ ਆਪਣੇ ਦੋਸਤ ਹੈ, ਕਿਤੇ ਉਹ ਨਾ ਪ੍ਰੋਗਰਾਮ ਸੁਣਦੇ ਹੋਣ, ਉਹ ਕਹਿੰਦੇ ਵਿਹਲੇ ਫੌਜ ਵਾਲੇ ਜਦ ਤੱਕ ਲੜਦੇ ਨਹੀਂ ਆਪਸ, ਜਦ ਤੱਕ ਤੁਸੀਂ ਸਬਜ਼ੀਆਂ ਹੀ ਲਾ ਲਓ,
ਸਬਜ਼ੀ ਗੱਲ ਕਰੋ, ਮੂਹਰੇ ਗਮਲਾ ਰੱਖਿਆ ਉਹ ਨਾਲ ਪ੍ਰੋਟੈਕਸ਼ਨ ਕਰਦਾ ਵੀ ਗੋਲੀ ਨਾ ਦੂਰੋਂ, ਮੋਰਚੇ ਬਣਾਉਣੇ ਉਹਦੀ ਲੋੜ ਨਹੀਂ ਹੈ, ਗਮਲੇ ਇੱਦਾਂ ਦੇ ਟੌਪ ਕਲਾਸ ਬਣਾ ਲਓ ਜਿਹਨਾਂ ਸਬਜ਼ੀ ਲਾਈ ਜਾਓ, ਜਿਸ ਵੇਲੇ ਕੋਈ ਹਮਲਾ ਹੋਵੇ ਤਾਂ ਆਪਣੇ ਉਹਨੂੰ ਐਜ਼ ਏ ਮੋਰਚਾ ਵਰਤ ਲਓ।
ਨਹੀਂ ਹੁਣ ਤੁਸੀਂ ਆਪਾਂ ਕਿਸਾਨਾਂ ਦੀ ਗੱਲ ਕਰਦੇ ਨਾ, ਜਿਹੜੇ ਜਿੱਦਾਂ ਐਕਸਟ੍ਰੀਮ ਸ਼ਹਿਰਾਂ 'ਚ ਰਹਿੰਦੇ ਨੇ ਡੀਪ, ਵੈਸੇ ਤਾਂ ਉਹ ਵੀ ਦੇਖੋ ਤੁਸੀਂ ਯੂਟਿਊਬ ਦੇਖੋ, ਭਰਿਆ ਪਿਆ ਵੀ ਛੱਤਾਂ 'ਤੇ ਲੋਕਾਂ ਨੇ ਹੁਣ ਸ਼ਹਿਰਾਂ ਦੇ ਵਿੱਚ ਸਬਜ਼ੀਆਂ ਲਾਉਣੀਆਂ ਸ਼ੁਰੂ ਕੀਤੀਆਂ ਨੇ, ਹੈ ਨਾ, ਉਹ ਲਾਉਂਦੇ ਨੇ ਤੇ ਸਭ ਕੁਛ ਕਰਦੇ ਨੇ, ਪਰ ਸਾਰੇ ਨਹੀਂ ਕਰ ਸਕਦੇ, ਇਹ ਤਾਂ ਕਦੇ ਵੀ ਨਹੀਂ ਹੋਣਾ ਜ਼ਿੰਦਗੀ ਦੇ ਵਿੱਚ ਵੀ, ਮਤਲਬ ਲਾਈਫ ਟਾਈਮ 'ਚ ਵੀ ਉਹ ਕਿਸਾਨ ਦੀ ਤਾਂ ਜਿਹੜੀ ਲੋੜ ਹੈ ਉਹ ਤਾਂ ਸ਼ੁਰੂ ਤੋਂ ਹੀ ਰਹੀ ਹੈ ਅਤੇ ਐਂਡ ਤੱਕ ਰਹਿਣੀ ਹੈ ਜਿੰਨੀ ਤੇਰ ਸ੍ਰਿਸ਼ਟੀ ਹੈ ਇਹ, ਕਿਉਂਕਿ ਦੇਖੋ ਹਰ ਬੰਦਾ ਵਕੀਲ ਨਹੀਂ ਬਣ ਸਕਦਾ, ਹਰ ਬੰਦਾ ਲੜਾਕਾ ਨਹੀਂ, ਫੌਜ 'ਚ ਨਹੀਂ ਜਾ ਸਕਦਾ, ਸੋ ਇਸੇ ਹੀ ਤਰ੍ਹਾਂ ਇਹ ਜਿਹਨੂੰ ਗ੍ਰੀਨ ਥੰਬ ਕਹਿੰਦੇ ਆ ਵੀ ਇਹਦੇ ਜਿਹੜੀ ਇਹਦੇ ਹੱਥ 'ਚ ਕੋਈ ਜਾਦੂ ਆ ਵੀ ਮਾੜਾ ਬੀਜ ਸੁੱਟਦਾ ਉਹ ਹਰਾ ਹੋ ਜਾਂਦਾ ਹੈ ਨਾ। ਸੋ ਇਸ ਕਰਕੇ ਕਈ ਬੰਦੇ ਇੱਦਾਂ ਦੇ ਹੁੰਦੇ ਆ, ਕਈਆਂ ਦੇ ਤਾਂ ਜਿੱਦਾਂ ਤੁਹਾਨੂੰ ਦੱਸਿਆ ਵੀ ਹਰਾ ਹੋ ਜਾਂਦਾ ਉਹਨੂੰ ਗ੍ਰੀਨ ਥੰਬ, ਕਈ ਬੰਦੇ ਹੁੰਦੇ ਆ ਵੀ ਜਿਹੜਾ ਕੋਲੋਂ ਵੀ ਲੰਘ ਜਾਵੇ ਉਹਨੂੰ ਦੇਖ ਕੇ ਹੀ ਸੁੱਕ ਜਾਂਦੇ ਦਰਖਤ, ਇੱਦਾਂ ਦੇ ਵੀ ਨਹਿਸ਼ ਹੁੰਦੇ ਆ ਤੁਹਾਨੂੰ ਪਤਾ ਹੀ ਆ। ਸੋ ਉਹ 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 ਕਦੇ ਵੀ ਗਾਰਡਨਿੰਗ ਨਹੀਂ ਕਰ ਸਕਦੇ।
ਇਹ ਗੱਲ ਤਾਂ ਕਾਫੀ ਹੋ ਗਈ ਆ ਹੁਣ ਨਾ, ਕਈ ਵਾਰੀ ਬੰਦਾ ਬੜੀ ਕੁੱਤੀ ਗੱਲ ਕਰਦਾ, ਉੱਥੇ ਆਓ
ਕੁੱਤੀ ਗੱਲ ਉਹ ਕਿਹੜੀ ਨੌਜਵਾਨ ਸੀਗਾ ਉਹਦਾ ਬੋਸ, ਤੁਸੀਂ ਮੈਨੂੰ ਦਿਖਾ ਲਿਆ ਸੀ ਉਹ ਕੁੱਤਾ ਲਈ ਜਾਂਦਾ ਸੀਗਾ ਤੇ ਥੋੜਾ ਓਲਡ ਸੀਗਾ, ਉਹ ਓਨਰ ਸੀ ਕੰਪਨੀ ਦਾ ਤੇ ਉਹ ਤੁਸੀਂ ਮੈਨੂੰ ਫਿਰ ਗੱਲ ਸੁਣਾਈ ਸੀ, ਕਹਿੰਦੇ ਮੈਂ ਔਨ ਏਅਰ ਸੁਣਾਊਂਗਾ ਵੀ ਮੈਂ ਕਿਹਾ ਵੀ ਭਾਜੀ ਇਹ ਜਿਹੜਾ ਬੋਸ ਹੈ ਇਹ ਨੌਜਵਾਨ ਤੁਹਾਡਾ ਮਿੱਤਰ ਹੈ ਵੀ ਇਹਦਾ ਕੁੱਤੇ ਨਾਲ ਕੀ ਲੈਣ ਦੇਣਾ, ਤੇ ਤੁਸੀਂ ਕਿਹਾ ਸੀ ਇਹ ਬੜਾ ਕੁੱਤਾ ਕੰਮ ਹੈ, ਮੈਂ ਤੁਹਾਨੂੰ ਔਨ ਏਅਰ ਦੱਸੂ, ਹੁਣ ਤੁਸੀਂ ਸੁਣਾਓ ਗੱਲ ਫਿਰ। ਉਹ
ਅਮਨਦੀਪ ਇਹ ਗੱਲ ਇੱਦਾਂ ਹੋਈ ਆ, ਇਹ ਜਿੱਦਾਂ ਇੱਕ ਬਹੁਤ ਵੱਡੀ ਕੰਪਨੀ ਆ ਉਹਦੇ ਵਿੱਚ ਨਾ, ਉਹਦੇ ਵਿੱਚ ਇਹਨਾਂ ਜਿਹੜੇ ਬੋਸ ਆ ਕਈ ਵਾਰੀ ਬੋਸਾਂ ਨੂੰ ਬੜਬੜੀਆਂ ਕੰਪਨੀਆਂ ਦੇ ਵਿੱਚ ਬੜੀ ਸਟ੍ਰੈਸ ਆਊਟ ਹੋ ਜਾਂਦੇ ਆ ਉਹ, ਤਾਂ ਉਹਨਾਂ ਦੀ ਫੈਮਿਲੀ ਜਿਹੜੀ ਲਾਈਫ ਆ ਫੈਮਿਲੀ ਸਟ੍ਰਕਚਰ ਆ ਉਹਦੇ ਵਿੱਚ ਵੀ ਉਹਨਾਂ ਨੂੰ ਕਾਫੀ ਸਟ੍ਰੈਸ ਆਊਟ, ਕਿਉਂਕਿ ਜਿਹੜੇ ਬਹੁਤ ਬੜਬੜੀਆਂ ਕੰਪਨੀਆਂ ਦੇ ਕੰਮ ਹੁੰਦੇ ਆ ਉਹਨਾਂ ਕੋਲ ਟਾਰਗੇਟ ਬਹੁਤ ਹੁੰਦੇ ਆ, ਕਿ ਟਾਰਗੇਟ ਉਹਨਾਂ ਨੇ ਪੂਰੇ ਕਰਨੇ ਹੁੰਦੇ ਆ, ਟਾਰਗੇਟ ਪੂਰੇ ਕਰਨ ਦੇ ਲਈ ਉਹਨਾਂ ਨੂੰ ਕਈ ਵਾਰੀ ਬਹੁਤ ਘੰਟੇ ਕੰਮ ਵੀ ਕਰਨਾ ਪੈਂਦਾ, ਤਨਖਾਹ ਵੀ ਜ਼ਿਆਦਾ ਹੋ ਜਾਂਦੀ, ਲੇਕਿਨ ਉਹ ਡਿਪਰੈਸ਼ਨ ਚੱਲ ਜਾਂਦੇ ਆ, ਉਹਨਾਂ ਦੇ ਸਾਥੀ ਦੀ ਲੋੜ ਹੁੰਦੀ ਆ ਤੇ ਉਹ ਸਾਥੀ ਉਹਨਾਂ ਕੋਲ ਜ਼ਿਆਦਾ ਟਿਕਦੇ ਨੀ, ਕਿਉਂਕਿ ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ ਸਾਥੀ ਨੂੰ ਟਾਈਮ ਦੇਣ ਲਈ, ਤੇ ਫਿਰ ਸਾਈਕੋਲੋਜਿਸਟ ਕੋਲ ਜਾਂਦੇ ਆ ਜਾਂ ਹੋਰ ਕਿਸੇ ਕੋਲ ਜਾਂਦੇ ਆ ਜਿਹੜੇ ਉਹਨੂੰ ਰੀਹੈਬ ਕਰਦੇ ਆ, ਤੇ ਉਹਨਾਂ ਲਈ ਕੋਈ ਸਟ੍ਰੈਟਜੀ ਇਵੋਲਵ ਕਰਦੇ ਆ, ਸਟ੍ਰੈਟਜੀ ਬਣਾਉਂਦੇ ਆ ਕਿ ਇਹਨਾਂ ਨੂੰ ਇਹਦਾ ਇਕੱਲਾਪਣ ਕਿੱਦਾਂ ਕੀਤਾ ਜਾਵੇ। ਇੱਕ ਸੁਣੀ ਕਹਾਣੀ ਸੁਣੀ ਆ, ਇੱਕ ਬੋਸ ਹੁੰਦੀ ਸੀ, ਲੜਕੀ ਹੁੰਦੀ ਸੀ, ਬੋਸ ਜਿਹੜੀ ਮਤਲਬ ਹੋਊਗੀ 50-60 ਸਾਲ ਦੇ ਵਿੱਚ ਹੋਊਗੀ ਜਾਂ ਉਸ ਤੋਂ ਵੀ ਘੱਟ ਹੋਊਗੀ, ਤੇ ਉਹ ਉਹਨੂੰ ਸਾਈਕੋਲੋਜਿਸਟ ਨੇ ਕਹਿ ਦਿੱਤਾ ਕਿਸੇ ਕੰਪਨੀ ਨੇ ਕਿ ਤੂੰ ਨਾ ਆਈਸੋਲੇਸ਼ਨ ਆ, ਤੂੰ ਇਹਨੂੰ ਆਈਸੋਲੇਸ਼ਨ ਨੂੰ ਦੂਰ ਕਰ, ਫਿਰ ਅਦਰਵਾਈਜ਼ ਤੂੰ ਫਿਰ ਕੰਮ ਨਹੀਂ ਆਪਣਾ ਕਰ ਸਕਦੀ। ਤਾਂ ਉਹਨੂੰ ਇਹ ਸਟ੍ਰੈਟਜੀ ਦੇ ਦਿੱਤੀ ਵੀ ਤੂੰ ਇੱਕ ਜਿਹੜਾ ਕੁੱਤਾ ਰੱਖ ਜਿਹੜਾ ਕਿ ਤੇਰੇ ਨਾਲ ਹਮੇਸ਼ਾ ਰਹੇ ਤੇ ਤੇਰੇ ਨਾਲ ਗੱਲਾਂ ਬਾਤਾਂ ਕਰਦਾ ਰਹੇ, ਤੈਨੂੰ ਤੇਰੀ ਆਈਸੋਲੇਸ਼ਨ ਨੂੰ ਦੂਰ ਕਰੇ, ਤੇ ਉਹਨੂੰ ਇਜਾਜ਼ਤ ਮਿਲ ਗਈ ਕਿ ਉਹ ਜਿਹੜਾ ਕੁੱਤਾ ਹੈ ਨਾ ਉਹਨੂੰ ਲੈ ਕੇ ਕੰਮ ਤੇ ਜਾਂਦੀ ਹੈ ਬੋਸ ਉਹ, ਤੇ ਉਹ ਛੁੱਟੀ ਨੂੰ ਕਿਸੇ ਨੂੰ ਵੀ ਦਿੰਦੀ, ਬੋਸ ਬੜੀ ਉਹਦਾ ਕੜਕ ਸੀ ਬਹੁਤ ਜ਼ਿਆਦਾ, ਤੇ ਉਹ ਛੁੱਟੀ ਨੀ ਕਿਸੇ ਨੇ ਛੁੱਟੀ ਅਪਲਾਈ ਕੀਤੀ ਉਹਨੂੰ ਛੁੱਟੀ ਨੀ ਦੇਣੀ, ਕਿਸੇ ਨੇ ਕੋਈ ਲੇਟ ਆ ਗਿਆ ਤਾਂ ਉਹਨੂੰ ਝਾੜੀਆਂ ਝਾੜਨਾ ਬਹੁਤ ਆ, ਤਾਂ ਥੋੜੀ ਬਹੁਤੀ ਸ਼ਿਫਟ ਤਾਂ ਸੁਣ ਹੀ ਲੈਂਦੇ ਬੋਸ, ਤਾਂ ਲੋਕਾਂ ਨੇ ਫਿਰ ਉਹਦੀ ਸ਼ਿਫਟ ਕਰਨੀ ਸ਼ੁਰੂ ਕਰਤੀ, ਉਹ ਆਪਣੀ ਸ਼ਿਫਟ ਘੱਟ ਸੁਣਦੀ ਹੁੰਦੀ ਸੀ, ਫਿਰ ਲੋਕਾਂ ਨੂੰ ਇਹ ਆ ਗਿਆ ਵੀ ਜਿਹੜਾ ਕੁੱਤਾ ਰੱਖਿਆ ਨਾ ਇਹਦੀ ਸ਼ਿਫਟ ਕਰੋ, ਫਿਰ ਉਹ ਕਿਸੇ ਨੇ ਵੀ ਇਹਨੂੰ ਤੁਹਾਡਾ ਵੀ ਕੁੱਤਾ ਬਹੁਤ ਸੋਹਣਾ ਆ, ਇਹਦੇ ਵਾਲ ਜਿਹੜੇ ਇਹਦੇ ਬਹੁਤ ਸੋਹਣੇ ਆ, ਇਹ ਦੇਖਣ ਨੂੰ ਬਹੁਤ ਸੋਹਣਾ ਲੱਗਦਾ, ਬਹੁਤ ਫਰੈਂਡਲੀ ਆ, ਤੇ ਏਦਾਂ ਦਾ ਪਾਲੇ ਬੈਂਸ ਵਰਗਾ ਬੰਦਾ ਚੱਲ ਗਿਆ, ਉਹਨੇ ਛੁੱਟੀ ਲੈਣੀ ਸੀ, ਨਵਾਂ ਨਵਾਂ ਵਿਆਹ ਹੋਣਾ ਸੀ, ਛੁੱਟੀ ਨਾ ਮਿਲੇ ਉਹਨੂੰ ਤੇ ਪਾਲੇ ਬੈਂਸ ਵਰਗੇ ਨੂੰ, ਉਹ ਬੋਸ ਕੋਲ ਚੱਲ ਗਿਆ, ਫਿਰ ਉਹਨੇ ਏਦਾਂ ਸਿਫਤਾਂ ਕੀਤੀਆਂ ਕੁੱਤੇ ਦੀਆਂ ਪੂਰਾ, ਫਿਰ ਤੇਰਾ ਕੁੱਤਾ ਤਾਂ ਨਾ ਦੁਨੀਆਂ ਤੇ ਏਦਾਂ ਤਾਂ ਹੈ ਹੀ ਨੀ ਕੋਈ ਵੀ, ਜਿੱਦਾਂ ਇਹ ਤਾਂ ਬਹੁਤ ਹੀ ਸੋਹਣਾ ਆ, ਉਹ ਆਪਣੀ ਸਿਫਤ ਨਾਲ ਕੁੱਤੇ ਸਿਫਤ ਜ਼ਿਆਦਾ ਸੁਣਨੀ ਚਾਹੁੰਦੀ ਸੀ, ਉਹਨੂੰ ਕਹਿੰਦੀ ਤੂੰ ਐਪਲੀਕੇਸ਼ਨ ਦੇ ਕਿੰਨੀ ਛੁੱਟੀ ਲੈਣੀ ਆ, ਕਹਿੰਦਾ ਮਹੀਨੇ ਦੇ ਦੋ, ਕਹਿੰਦਾ ਮਹੀਨੇ ਨੀ 2 ਮਹੀਨੇ ਤੈਨੂੰ ਛੁੱਟੀ ਦੇਣੀ ਆ, ਤੂੰ ਤਾਂ ਬੰਦਾ ਬਹੁਤ ਚੰਗਾ, ਇਹਨੂੰ ਕਹਿੰਦੇ ਕਈ ਵਾਰੀ ਨਾ
ਕੁੱਤਾ ਕੰਮ,
ਹੁਣ ਪਾਲੇ ਪੈਸ ਨੂੰ ਪੁੱਛ ਲਾ ਵੀ ਹੁਣ ਪਾਲਾ ਪੈਸ ਤਾਂ ਨਾ ਹੋਊਗਾ, ਪਾਲੇ ਪੈਸ ਵਰਗਾ ਬੰਦਾ ਹੋਊਗਾ ਜਿਹੜਾ ਉਹ ਕਾਫੀ ਜਿਹਾ ਚੰਦਰ ਚਲਾਕ ਵੀ ਹੁੰਦੇ ਨਾ, ਕਈਆਂ ਨੂੰ ਪਤਾ ਹੁੰਦਾ ਵੀ ਸਿਚੁਏਸ਼ਨ ਦਾ ਪੈਦਾ ਕਿੱਦਾਂ ਉਠਾਉਣਾ,
ਭੇਤ ਪਾਲਣ ਦੀ ਗੱਲ
ਹੋਈ ਆ ਉੱਥੇ, ਕਹਿੰਦੇ ਕਿ ਬੜੀ ਕੁੱਤੀ ਗੱਲ ਆ, ਕਈ ਵਾਰੀ ਇਦਾਂ ਕੰਮ ਬਣ ਵੀ ਜਾਂਦੇ,
ਭੇਤ ਪਾ ਲੈਂਦੇ ਆ ਮਾਲਕਾਂ ਦਾ,
ਭੇਤ ਪਾ ਲੈਂਦੇ।
ਹਾਂਜੀ, ਗੱਲਾਂ ਆਪਾਂ ਹੋਰ ਵੀ ਜਾਰੀ ਰੱਖਾਂਗੇ, ਹੋਰ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਨੇ, ਤੇ ਕੁਝ ਸੀਰੀਅਸ ਵੀ ਆ, ਕੋਈ ਹੋਰ ਮੁੱਦਿਆਂ ਤੇ ਚਰਚਾ ਕਰਾਂਗੇ, ਤੇ ਜਗਵੀਰ ਸੇਖੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਔਰ ਕਹਿੰਦੇ ਕਿ ਵੱਡੀਆਂ ਕੰਪਨੀਆਂ ਕਹਿੰਦੇ ਲੋਕਾਂ ਦੀ ਬੁਰੀ ਤਰ੍ਹਾਂ ਲੁੱਟ ਕਰ ਰਹੀਆਂ ਨੇ ਤੇ ਹਜ਼ਾਰਾਂ ਟਨ ਫੂਡ ਡੰਪ ਕਰ ਦਿੰਦੀਆਂ ਨੇ, ਪਰ ਲੋਕਾਂ ਤੱਕ ਸਸਤਾ ਨਹੀਂ ਪਹੁੰਚਣ ਦਿੰਦੀਆਂ, ਇਹੀ ਕੰਪਨੀਆਂ ਇੰਡੀਆ ਵਿੱਚ ਕਬਜ਼ਾ ਕਰਨ ਨੂੰ ਫਿਰਦੀਆਂ ਨੇ, ਇਸ ਦਾ ਕਿਸਾਨਾਂ 'ਤੇ ਵੀ ਵੱਡਾ ਅਸਰ ਪਵੇਗਾ। ਅਮਰੀਕ ਬਾਈ ਨੂੰ ਗ੍ਰਹਿ ਪ੍ਰਵੇਸ਼ ਦੀਆਂ ਮੁਬਾਰਕਾਂ ਜੀ। ਬਿਲਕੁਲ ਤੁਸੀਂ ਸਹੀ ਕਿਹਾ, ਅਤੇ ਇਹਦੇ ਬਾਰੇ ਪੋਲਿਸੀਆਂ ਵੀ ਬਣ ਰਹੀਆਂ, ਸਰਕਾਰਾਂ ਵੀ ਚਿੰਤਤ ਨੇ ਅਤੇ ਲੋਕ ਵੀ ਚਿੰਤਤ ਨੇ, ਪਰ ਇਹਦਾ ਇਹੀ ਆ ਵੀ ਆਪਣੇ ਆਪ ਦੇ ਵਿੱਚ ਗੁਣ ਲੈ ਕੇ ਆਈਏ, ਤੇ ਆਪਾਂ ਕਰਾਂਗੇ ਗੱਲ ਭਾਅ ਜੀ। ਹੁਣ ਤੁਸੀਂ ਦੇਖੋ ਬਨਿੰਗ ਬਨਿੰਗ ਜਾਓ ਜਾਂ ਕਿਤੇ ਜਾਓ, ਤੁਹਾਨੂੰ ਬੀ ਨਹੀਂ ਲੱਭਦੇ। ਬਹੁਤ ਅੱਗੇ ਬੀ ਹੁੰਦੇ ਸੀਗੇ, ਖਰਬੂਜਿਆਂ ਦੇ, ਹਦਵਾਣਿਆਂ ਦੇ ਆਮ ਪਏ ਹੁੰਦੇ ਸੀਗੇ, ਹੁਣ ਬਹੁਤ ਲਿਮਿਟਡ ਜਿਹੇ ਪਏ ਆ। ਮੈਂ ਜਾ ਕੇ ਆਇਆ ਹੁਣ ਇੱਕ ਖਰਬੂਜਿਆਂ ਦੇ ਬੀ ਪਏ ਆ, ਜਿਹੜੇ ਬਾਕੀ ਜਿਹੜੇ ਕਿ ਥੋੜ੍ਹੇ ਮਿੱਠੇ ਖਰਬੂਜੇ ਆ ਜਾਂ ਹੋਰ ਉਹਨਾਂ ਦੇ ਹੈ ਹੀ ਨਹੀਂ। ਜਿਹੜੀਆਂ ਪਨੀਰੀਆਂ ਆ ਉਹ ਨਹੀਂ ਆ ਰਹੀਆਂ। ਸੋ ਉਹ ਜਾਣ ਬੁੱਝ ਕੇ ਵੀ ਕਈ ਬ੍ਰੇਕਾਂ ਲਾਉਂਦੇ ਨੇ, ਹੈ ਨਾ, ਵੀ ਇਹ ਇਹ ਪਹੁੰਚਣ ਨਾ, ਅਤੇ ਜੇ ਤੁਸੀਂ ਲੈ ਹੀ ਨਹੀਂ ਸਕਦੇ। ਸੋ ਇਸ ਤਰ੍ਹਾਂ ਦੀ ਜਿਹੜੀ ਪੋਲਿਸੀਜ਼ ਆ ਉਹ ਕਾਫੀ ਆ। ਵੀ ਜੇ ਦੇਖੋ ਜਿਹੜਾ ਰੀਟੇਲਰ ਉਹਨੂੰ ਤਾਂ ਜੇ ਮੁਨਾਫਾ ਹੁੰਦਾ ਤਾਂ ਹੀ ਚੀਜ਼ ਵੇਚਣੀ ਆ ਉਹਨਾਂ, ਹੈ ਨਾ। ਅਤੇ ਅਸੀਂ ਜਿਹੜੇ ਬੀ ਆ, ਬੀ ਹੁਣ ਮੈਂ ਸਾਡੇ ਕੋਲ ਪਏ ਆ ਕਾਫੀ, ਅਸੀਂ ਆਪਣੇ ਘਰ ਦੇ ਵੀ ਬਣਾ ਲਈਦੇ, ਪਰ ਮੇਰਾ ਸ਼ੌਂਕ ਹੈ ਚਲੋ ਸੀਡ ਉੱਧਰ ਚਾ ਕੇ ਦੇਖ ਕੇ ਆਈਏ ਵੀ ਨਵਾਂ ਸੀਡ ਆਇਆ। ਪਰ ਹੁਣ ਹੁਣ ਅਸੀਂ ਘਰੇ ਕੱਦੂ ਲਾਉਂਦੇ ਹਾਂ, ਦਵਾਣੇ ਲਾਉਂਦੇ, ਕੁਛ ਵੀ ਲਾਉਂਦੇ ਹਾਂ, ਸਰੋਂ ਲਾਉਂਦੇ ਹਾਂ, ਅਸੀਂ ਉਹਦਾ ਬੀ ਰੱਖ ਲਈਦਾ। ਸੋ ਇਹ ਜਿਹੜਾ ਗੁਣ ਆਇਆ ਸੀ ਇਹਨਾਂ ਨੂੰ ਕੰਟੀਨਿਊ ਰੱਖੀਏ, ਮੇਰੇ ਕਹਿਣ ਦਾ ਸਬਜ਼ੀਆਂ ਲਾਉਣ ਦਾ ਮਤਲਬ ਇਹ ਸੀਗਾ ਵੀ ਇਹ ਹਰ ਬੰਦੇ 'ਚ ਗੁਣ ਹੋਣਾ ਚਾਹੀਦਾ, ਅਤੇ ਅਸੀਂ ਇਹਨੂੰ ਕੰਟੀਨਿਊ, ਥੋੜ੍ਹਾ ਟਾਈਮ ਲੱਗਦਾ, ਅਸੀਂ ਜਿਹੜਾ ਟਾਈਮ ਨਾ ਫੇਸਬੁੱਕ ਜਾਂ ਯੂਟਿਊਬ ਤੋਂ ਘਟਾ ਕੇ ਥੋੜ੍ਹਾ ਜਿਹਾ ਆਪਾਂ ਰੀਅਲ ਵੱਲ ਲਾਈਏ, ਘੰਟਾ ਕੁ ਵੀ ਲਾਈਏ ਰੂਹ ਦੇ ਨਾਲ ਹਫ਼ਤੇ ਦਾ, ਤਾਂ ਅਸੀਂ ਬਹੁਤ ਸੇਵਿੰਗ ਕਰ ਸਕਦੇ ਹਾਂ, ਬਹੁਤ ਅਸੀਂ ਸਕੂਨ ਹਾਸਲ ਕਰ ਸਕਦੇ ਹਾਂ ਇਹਨਾਂ ਗਤੀਵਿਧੀਆਂ ਦੇ ਕਾਰਨ। ਸੋ ਇਹ ਸਾਡੇ ਵਿੱਚ ਨੈਚੁਰਲ ਗੁਣ ਹੈ ਜਿਹੜਾ ਰੱਬ ਨੇ ਭਰਿਆ ਹੋਇਆ ਆ, ਆਪਣਾ ਖਾਣਾ ਲੱਭਣਾ, ਆਪਣਾ ਖਾਣਾ ਬਣਾਉਣਾ, ਆਪਣਾ ਖਾਣਾ ਆਪ ਖਾਣਾ, ਨਾ ਕਿ ਕਿਸੇ ਹੋਰ ਦੇ ਚਮਚੇ 'ਚੋਂ ਖਾਣਾ। ਸੋ ਇਹਨੂੰ ਆਪਾਂ ਕੰਟੀਨਿਊ ਰੱਖੀਏ, ਅਤੇ ਇੱਕ ਨਾ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਦੇ ਉਸ ਪਾਰ ਫਿਰ ਆਪਾਂ ਪ੍ਰੋਗਰਾਮ ਜਾਰੀ ਰੱਖਾਂਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ, ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ 'ਚੋਂ ਮਿਲ 'ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਅਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਣਾ ਦਾਲ, ਸੋਇਆਬੀਨ ਅਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀਓ ਦੇ ਜ਼ਰੀਏ, ਔਰ ਸੁਨੇਹੇ ਵੀ ਆ ਰਹੇ ਨੇ। ਆਪ ਸਭ ਦਾ ਸਵਾਗਤ ਹੈ ਜੀ ਆਇਆਂ ਨੂੰ, ਜਿਹੜੇ ਹੁਣੇ ਹੁਣੇ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਜਾਂ ਪੋਡਕਾਸਟ ਦੇ ਵਿੱਚ ਵੀ ਜੁੜੇ ਨੇ, ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ। ਮੇਰੇ ਨਾਲ ਅਮਰੀਕ ਫਲੋਰਾ ਜੀ ਸਿਡਨੀ ਤੋਂ ਸ਼ਾਮਿਲ ਨੇ, ਅਤੇ ਜਦੋਂ ਹੁਣ ਮੈਂ ਪਿਛਲੇ ਹਫ਼ਤੇ ਸਿਡਨੀ ਗਿਆ ਸੀ ਤਾਂ ਇਹ ਗੱਲ ਕਰ ਰਹੇ ਸੀ ਕਿ ਸਿਡਨੀ ਦਾ ਨਵਾਂ ਏਅਰਪੋਰਟ ਬਣ ਰਿਹਾ ਬੈਜਰੀ ਕਰੀਕ ਦੇ ਵਿੱਚ। ਖੈਰ ਫਿਲਹਾਲ ਤਾਂ ਅਸੀਂ ਪੁਰਾਣੇ ਏਅਰਪੋਰਟ 'ਤੇ ਹੀ, ਸਿਡਨੀ ਦੇ ਜਿਹੜੇ ਕਿੰਗ ਸਮਿਥ ਏਅਰਪੋਰਟ ਆ ਉੱਥੇ ਹੀ ਉੱਤਰਦੇ ਹਾਂ, ਉੱਥੋਂ ਹੀ ਚੜ੍ਹਦੇ ਹਾਂ। ਪਰ ਬੜਾ ਕਹਿ ਲਓ ਕਿ ਰੌਚਕ ਜਿਹਾ ਲੱਗਦਾ, ਬੜੀ ਉਤਸੁਕਤਾ ਹੁੰਦੀ ਹੈ ਜਦੋਂ ਨਵੇਂ ਏਅਰਪੋਰਟ ਦੀ ਗੱਲ ਚੱਲਦੀ ਹੈ। ਸਾਡਾ ਜਿਹੜਾ ਦਿਮਾਗ ਦੇ ਵਿੱਚ ਫਸਿਆ ਹੋਇਆ ਸਿੰਗਾਪੁਰ ਏਅਰਪੋਰਟ ਜਾਂ ਹੁਣ ਦਿੱਲੀ ਦਾ ਏਅਰਪੋਰਟ ਵੀ ਵਧੀਆ ਆ, ਹੀਥਰੋ ਏਅਰਪੋਰਟ ਗਿਆਨਾ ਵੀ ਅੱਜ ਲਾਇਆ ਸੀ। ਅਮਰੀਕ ਭਾਅ ਜੀ ਦੱਸ ਰਹੇ ਸੀ, ਅਤੇ ਭਾਅ ਜੀ ਕੀ ਰਿਪੋਰਟ ਹੈ ਏਅਰਪੋਰਟ ਦੀ, ਕਦੋਂ ਕੁ ਬਣੇਗਾ ਅਤੇ ਕਦੋਂ ਕੁ ਆਪਾਂ ਉੱਥੋਂ ਚੜ੍ਹਿਆ ਉਤਰਿਆ ਕਰਾਂਗੇ?
ਅਮਦੀਪ, ਏਅਰਪੋਰਟ ਦੇ ਵਿੱਚ ਨਾ ਜਿਹੜਾ ਸਿਡਨੀ ਦਾ ਦੂਜਾ ਏਅਰਪੋਰਟ ਕੈਂਪਸ ਕ੍ਰੀਕ ਇਲਾਕੇ 'ਚ ਬਣ ਰਿਹਾ ਆ, ਥੋੜ੍ਹਾ ਜਿਹਾ ਉਸ ਤੋਂ ਵੀ ਅੱਗੇ, ਅਤੇ ਉਹਦੇ ਹਾਲਾਤ ਅਮਦੀਪ ਇਹ ਆ ਕਿ ਇਹ ਏਅਰਪੋਰਟ ਬਣ ਕੇ 2026 ਦੇ ਵਿੱਚ ਤਿਆਰ ਹੋ ਜਾਊਗਾ, ਤੇ 2026 ਦੇ ਵਿੱਚ ਜਿਹੜੀ ਪਹਿਲੀ ਫਲਾਈਟ ਆ ਕੁਆਂਟਸ ਦੀ ਚੱਲੂਗੀ, ਤੇ ਕੁਆਂਟਸ ਨਾਲ ਜਿਹੜੀਆਂ ਹੋਰ ਐਸੋਸੀਏਟਿਡ ਏਅਰਲਾਈਨਸ ਆ ਉਹ ਵੀ ਆਪਣੀਆਂ ਫਲਾਈਟ ਡੋਮੈਸਟਿਕ ਫਲਾਈਟਾਂ ਚ ਆਉਣਗੇ, ਉਸ ਤੋਂ ਬਾਅਦ ਇੰਟਰਨੈਸ਼ਨਲ ਫਲਾਈਟਾਂ ਚੱਲੂਗੀਆਂ। ਲੇਕਿਨ ਅਮਨਦੀਪ, ਅਸੀਂ ਤਾਂ ਪਹਿਲਾਂ ਟਿਕਟ ਲੈ ਲਈ ਆ, ਇੱਕ ਨਹੀਂ ਟਿਕਟ ਲਈ, ਟਿਕਟਾਂ ਲਈਆਂ ਦੋ, ਚੱਲਾਂਗੇ ਇਕੱਠੇ,
ਟਿਕਟਾਂ ਲੈ ਲਈ ਦੋ,
ਤੇ ਦੋ ਕੀ ਕਹਿੰਦੇ ਹੁੰਦੇ ਉਹ ਇੱਕ ਡਾਇਲੋਗ ਜਿਹਾ ਵੀ ਹੁੰਦਾ ਨਾ,
ਨਾਲ
ਚੱਲੂਗਾ ਮੈਂ ਤੇਰੇ ਨਾਲ ਜਾਊਂਗਾ,
ਨਾਲ ਚੱਲੂਗੀ ਤੇਰੇ,
ਅਸੀਂ ਦੋ ਟਿਕਟਾਂ ਨਾਲ ਚੱਲੂਗੀ ਤੇਰੇ, ਉਹ ਟਿਕਟਾਂ ਦੋ ਲੈ ਲਈਆਂ, ਅੱਜ ਜਾ ਰਹੇ ਹਾਂ ਅਸੀਂ
ਅੱਜ
ਨੂੰ, ਤੇ ਅੱਜ ਹੀ ਆ ਰਹੇ ਹਾਂ ਅਸੀਂ, ਟਿਕਟਾਂ ਦੋ ਲੈ ਲਈ,
ਖੁੱਲਣਾ 26 ਜਾਂ ਤੇ ਜਾ ਅੱਜ ਰਹੇ ਹਾਂ ਤੁਸੀਂ,
ਤੁਸੀਂ ਗੱਲ ਸੁਣੀ ਨਹੀਂ ਨਾ, ਇਹੀ ਤੁਹਾਡਾ ਕਸੂਰ ਆ, ਗੱਲ ਸੁਣ ਤਾਂ ਲਓ ਮੇਰੀ ਪਹਿਲਾਂ
ਸੁਣਾਓ ਜੀ।
ਗੱਲ ਇਹ ਆ ਉਹ ਟਿਕਟ ਜਿਹੜਾ ਏਅਰਪੋਰਟ ਆ ਨਾ ਉਹਦੀ ਹੁਣ ਸੈਰ ਕਰਾਉਣ ਲੱਗ ਪਏ ਉਹ, ਗਰੁੱਪ ਜਾਂਦੇ ਆ ਇੱਕ ਘੰਟੇ ਦੀ ਸੈਰ ਕਰਾਉਂਦੇ, ਸਾਰਾ ਏਅਰਪੋਰਟ ਦਿਖਾਉਂਦੇ ਆ, ਤੇ ਸਾਨੂੰ ਵੀ ਟਿਕਟਾਂ ਦੋ ਕੇ ਤੋਂ ਮਿਲ ਗਈਆਂ, ਤੇ ਅਸੀਂ ਅੱਜ 11 ਵਜੇ ਜਿਹੜਾ ਟੂਰ ਆ ਉਹਦੇ ਵਿੱਚ ਸ਼ਮੂਲੀਅਤ ਕਰਨੀ ਆ ਇਸ ਪ੍ਰੋਗਰਾਮ ਦੇ ਬਾਅਦ, ਤੇ ਦੇਖ ਕੇ ਆਉਣਾ ਕਿ ਏਅਰਪੋਰਟ ਹੈ ਕਿੱਦਾਂ ਦਾ। ਕਹਿੰਦੇ ਕਾਫੀ ਮਾਡਰਨ ਏਅਰਪੋਰਟ ਬਣਨਾ ਆ, ਤੇ ਉਹਦੇ ਵਿੱਚ ਕਾਫੀ ਬਹੁਤ ਚੰਗੀਆਂ ਚੰਗੀਆਂ ਸਹੂਲਤਾਂ ਵੀ ਆ, ਇਸ ਇਲਾਕੇ ਦੇ ਲੋਕਾਂ ਨੂੰ ਕੰਮ ਵੀ ਬਹੁਤ ਮਿਲਣਾ ਆ, ਤੇ ਫਲਾਈਟਾਂ ਜਿਹੜੀਆਂ ਹੋਰ ਵੀ ਦੁਨੀਆਂ ਤੋਂ ਜ਼ਿਆਦਾ ਆਸਟ੍ਰੇਲੀਆ ਨੂੰ ਆਇਆ ਕਰਨੀਆਂ, ਤੇ ਆਸਟ੍ਰੇਲੀਆ ਜਿਹੜਾ ਇੱਕ ਤਰ੍ਹਾਂ ਦੇ ਨਾਲ ਟੂਰਿਸਟ ਹੱਬ ਜਿਹੜਾ ਇਸ ਇਲਾਕੇ ਦਾ ਬਣ ਜਾਣਾ ਆ, ਕਿਉਂਕਿ ਦੋ ਏਅਰਪੋਰਟ ਹੋਣਗੇ ਤੇ ਉਹਦੇ ਚ ਕਰਫਿਊ ਵੀ ਫਿਰ ਲੱਗਿਆ ਕਰਨਾ। ਹੁਣ ਜਿਹੜਾ ਸਿਡਨੀ ਦਾ ਏਅਰਪੋਰਟ ਆ ਉਹ ਚ ਕਰਫਿਊ ਲੱਗਾ ਰਹਿੰਦਾ ਕਿ ਇਹ ਜਿਹੜੀਆਂ ਫਲਾਈਟਾਂ ਆ ਇਹ ਦਿਨ ਵੇਲੇ ਉਤਰਦੀਆਂ, 9 ਵਜੇ ਤੋਂ ਬਾਅਦ ਦਾ ਸਵੇਰੇ 6 ਵਜੇ ਤੋਂ ਬਾਅਦ ਉਹ ਇਨਪਰੇਟਿਵ ਰਹਿੰਦਾ ਆ,
ਮੇਰੇ ਖਿਆਲ 11 ਤੋਂ 5 ਵਜੇ ਤੱਕ ਕਰਫਿਊ ਹੁੰਦਾ,
ਇਨਪਰੇਟਿਵ ਰਹਿੰਦਾ, ਉਹਦੀ ਫਲਾਈਟਾਂ ਨਹੀਂ ਆਉਣੀਆਂ। ਲੇਕਿਨ ਜਿਹੜਾ ਮਾਡਰਨ ਏਅਰਪੋਰਟ ਆ ਇਹ ਬਣਨਾ, ਇਹ ਕਹਿੰਦੇ 24 ਘੰਟੇ ਚੱਲਿਆ ਕਰੂਗਾ, ਤੇ ਉਹਦੇ ਨਾਲ ਜਿਹੜੀਆਂ ਫਲਾਈਟਾਂ ਕਿਸੇ ਵੇਲੇ ਵੀ ਆ ਸਕਦੀਆਂ, ਕਿਤੇੋਂ ਵੀ ਆ ਸਕਦੀਆਂ, ਜਿੱਦਾਂ ਲੰਡਨ ਹੀਥਰੋ ਏਅਰਪੋਰਟ ਆ ਉਹ 24 ਘੰਟੇ ਚੱਲਦਾ ਹੈ, ਜਾਂ ਹੋਰ ਵਿਸ਼ਵ ਦੇ ਜਿਹੜੇ ਏਅਰਪੋਰਟ ਆ 24 ਘੰਟੇ ਚੱਲਦੇ ਆ, ਉਹਦੇ ਨਾਲ ਫਿਰ ਇਨ ਜਿਹੜੇ ਟੂਰਿਸਟ ਆ ਉਹਦੇ ਜਿਹੜੇ ਇਨਫਲੋ ਆ ਉਹ ਉੱਥੇ ਜ਼ਿਆਦਾ ਹੋਊਗਾ ਆਸਟ੍ਰੇਲੀਆ ਦੇ ਵਿੱਚ, ਤਾਂ ਆਸਟ੍ਰੇਲੀਆ ਵਿੱਚ ਕਾਫੀ ਜਿਹੜੀ ਆਸਟ੍ਰੇਲੀਆ ਨੂੰ ਕਾਫੀ ਕਮਾਈ ਵੀ ਹੋਊਗੀ, ਬਿਜ਼ਨਸ ਵੀ ਚੰਗੇ ਚੱਲਣਗੇ, ਇੱਕ ਤਰ੍ਹਾਂ ਦੇ ਨਾਲ ਟੂਰਿਸਟ ਹੱਬ ਬਣਨ ਦੀ ਪੂਰੀ ਸੰਭਾਵਨਾ ਹੈ। ਇਸ ਲਈ
ਏਅਰਪੋਰਟ ਦੀ ਆਪਾਂ ਗੱਲ ਕਰ ਰਹੇ, ਕਰਫਿਊ ਦੀ ਆਪਾਂ ਕਰਦੇ ਹਾਂ, ਜਿਹੜੀ ਤੁਸੀਂ ਗੱਲ ਕਹੀ ਹੈ ਨਾ, ਸਾਡੀ ਹੁਣ ਫਲਾਈਟ ਡਿਲੇ ਹੋ ਗਈ ਜਦੋਂ ਆਪਾਂ ਵਾਪਸ ਆ ਰਹੇ ਸੀ, ਇਹ ਅਸਲ ਦੇ ਵਿੱਚ ਜਿਹੜੀ ਟਿਕਟਾਂ ਹੁਣ ਬਹੁਤ ਮਹਿੰਗੀਆਂ ਆ, ਤੁਸੀਂ ਦੇਖਿਆ ਹੋਣਾ ਵੀ ਜ਼ਿਆਦਾ ਮਹਿੰਗੀਆਂ ਆ, ਉਹਦਾ ਕਾਰਨ ਇੱਕ ਕਰਫਿਊ ਵੀ ਹੁੰਦਾ ਆ ਕਿ ਉਹ ਜਹਾਜ਼ ਨੂੰ ਜਿੱਦਾਂ ਹੁਣ ਮਤਲਬ ਦਿੱਲੀ ਤੋਂ ਚੱਲਣਾ ਜਾਂ ਕੁਆਲਾਲੰਪਰ ਤੋਂ ਆਸਟ੍ਰੇਲੀਆ ਨੂੰ ਚੱਲਣਾ ਆ, ਦਿੱਲੀ ਤੋਂ ਤਾਂ ਉਹ ਆ ਗਿਆ ਹੈ ਨਾ ਮਿਡਲ ਤੱਕ, ਸਿੰਗਾਪੁਰ ਤੱਕ ਜਾਂ ਕਿਤੇ ਵੀ ਹੈ, ਉਹ ਤੋਂ ਬਾਅਦ ਉਹਨਾਂ ਨੂੰ ਉਹ ਟਾਈਮ ਵੇਟ ਕਰਨਾ ਪੈਂਦਾ ਹੈ ਕਿ ਜਹਾਜ਼ ਜਿਹੜਾ ਸਿਡਨੀ ਦੇ ਵਿੱਚ ਲੈਂਡ ਹੋਵੇ ਉਹ ਕਿਤੇ ਕਰਫਿਊ ਦੇ ਵਿੱਚ ਨਾ ਆਵੇ, ਉਹ ਜਾਂ ਬਾਅਦ 'ਚੋਂ ਹੋਵੇ ਜਾਂ ਪਹਿਲਾਂ ਹੋਵੇ, ਉਹ ਟਾਈਮ ਸਲੋਟ ਉਹਨਾਂ ਨੂੰ ਬੁੱਕ ਕਰਾਉਣੇ ਪੈਂਦੇ ਆ। ਸੋ ਇਸ ਕਰਕੇ ਜੇ ਹੁਣ ਇੱਕ ਫਲਾਈਟ ਮਿਸ ਹੋ ਜਾਂਦੀ ਹੈ ਤਾਂ ਉਹ ਅਗਲੇ ਦਿਨ ਹੀ ਆਉਣਾ ਪੈਂਦਾ ਆ, ਕਿਉਂਕਿ ਉਹ ਵਿਚਾਲੇ ਕੋਈ ਫਲਾਈਟ ਜਾ ਨਹੀਂ ਸਕਦੀ। ਇਸ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਏਅਰਲਾਈਨਾਂ ਆ ਉਹਨਾਂ ਦੀਆਂ ਕਨੈਕਸ਼ਨ ਇੱਦਾਂ ਆ ਕਿ ਉਹਨਾਂ ਨੂੰ ਮਹਿੰਗਾ ਬਹੁਤ ਪੈਂਦਾ ਏਅਰਪੋਰਟ 'ਤੇ ਉੱਥੇ ਕਿਰਾਇਆ ਦੇਣਾ, ਕਿਉਂਕਿ ਘੰਟਿਆਂ ਦੇ ਹਿਸਾਬ ਨਾਲ ਉਹਨਾਂ ਦੇ ਮੈਨੂੰ ਲੱਗਦਾ ਪੈਸੇ ਪੈਂਦੇ ਆ ਏਅਰਪੋਰਟ 'ਤੇ ਰੁਕਣ ਦੇ, ਤਾਂ ਇਸ ਕਰਕੇ ਉਹ ਘੱਟ ਤੋਂ ਘੱਟ ਸਮਾਂ ਰੁਕਣਾ ਚਾਹੁੰਦੇ ਏਅਰਪੋਰਟ 'ਤੇ ਤਾਂ ਕਿ ਉਹ ਘੱਟ ਖਰਚਾ ਹੋਵੇ ਅਤੇ ਉਹ ਟਿਕਟ ਦਾ ਭਾਅ ਨਾ ਵਧੇ। ਸੋ ਇਹ 24 ਘੰਟੇ ਹੋਣ ਦੇ ਨਾਲ ਜਿਹੜੀਆਂ ਸਾਈਡ 'ਤੇ ਸਿਡਨੀ 'ਤੇ ਬਣਿਆ ਏਅਰਪੋਰਟ ਉੱਥੇ ਮੈਨੂੰ ਲੱਗਦਾ ਕਿ ਟਿਕਟਾਂ 'ਚ ਵੀ ਸਹੂਲਤ ਹੋਊਗੀ, ਫਲਾਈਟਾਂ ਵੀ ਜ਼ਿਆਦਾ ਹੋਊਗੀਆਂ, ਅਤੇ ਸਿਡਨੀ ਦੀ ਜਿਹੜੀ ਟ੍ਰੈਫਿਕ ਹੈ ਹੁਣ ਦੇਖੋ ਜਦੋਂ ਨਿਕਲਦੇ ਹਾਂ ਅਸੀਂ ਇੱਥੋਂ ਤਾਂ ਘੰਟਾ ਡੇਢ ਘੰਟਾ ਦਾ ਟ੍ਰੈਫਿਕ 'ਚ ਹੀ ਲੱਗ ਜਾਂਦਾ ਬਾਹਰ ਨਿਕਲਦਿਆਂ ਨੂੰ ਸ਼ਹਿਰ ਤੋਂ, ਹੈ ਨਾ ਫ੍ਰੀਵੇ 'ਤੇ ਚੜ੍ਹਨ ਨੂੰ। ਸੋ ਉਹ ਵੀ ਇੱਕ ਪਰੇਸ਼ਾਨੀ ਦਾ ਕਾਰਨ ਬਣਦਾ ਹੈ ਸਿਡਨੀ ਦੇ ਵਿੱਚ।
ਇਹਦੇ ਇਸ ਏਅਰਪੋਰਟ ਨੂੰ ਅਮਨਦੀਪ ਟ੍ਰੇਨ ਦੇ ਨਾਲ ਵੀ ਜੋੜਿਆ ਜਾ ਰਿਹਾ, ਜਿਹੜੀ ਫਾਸਟ ਟ੍ਰੇਨ ਹੋਣੀ ਹੈ ਜੀ, ਜਿਹੜੀਆਂ ਕਿਹੜੀਆਂ ਟ੍ਰੇਨ ਹੋਣੀਆਂ ਜਿਹੜੀਆਂ ਆਮ ਤੌਰ ਤੇ ਆਸਟ੍ਰੇਲੀਆ ਵਿੱਚ ਹੈ ਨਹੀਂ ਇਸ ਵੇਲੇ,
ਉਹਨਾਂ
ਨੂੰ ਸਾਰੇ ਇਲਾਕੇ ਨੂੰ ਟ੍ਰੇਨ ਦੇ ਨਾਲ ਇਹਨੂੰ ਬੁਲਟ ਟ੍ਰੇਨ ਨਹੀਂ ਜਿਹੜੀਆਂ ਜਿੱਦਾਂ ਲੰਡਨ ਦੇ ਵਿੱਚ ਟ੍ਰੇਨ ਹੈ
ਟਿਊਬਸ,
ਹਾਂ ਟਿਊਬ ਟ੍ਰੇਨ ਉਹਦੇ ਨਾਲ ਵੀ ਜੋੜਿਆ ਜਾਊਗਾ ਤਾਂ ਕਿ ਹਰ ਸਬਰਬ ਤੋਂ ਇੱਥੇ ਲੋਕ ਜਾ ਸਕਣ ਤੇ ਉਹ ਜਿਹੜੀ ਕੰਜੈਸ਼ਨ ਆ ਉਹਦਾ ਰੋਡ ਟ੍ਰੈਫਿਕ ਕੰਜੈਸ਼ਨ ਹੈ ਉਹ 'ਤੇ ਵੀ ਕੰਟਰੋਲ ਇਹਦੇ ਨਾਲ ਰਹੂਗਾ, ਲੇਕਿਨ ਟੈਕਸੀ ਵਗੈਰਾ ਇੱਥੇ ਲੋਡ ਪਊਗੀ ਕਈ ਵਾਰੀ ਲੋਕ ਚਾਹੁੰਦੇ ਆ ਵੀ ਆਪਣੇ ਘਰ ਨੂੰ ਛੇਤੀ ਜਾਇਆ ਜਾਵੇ ਤੇ ਟੈਕਸੀ ਵਿੱਚ ਸਮਾਨ ਕਾਫ਼ੀ ਹੁੰਦਾ ਫਿਰ ਰੇਲ 'ਚ ਜਾਣਾ ਜਿਹੜਾ ਮੁਸ਼ਕਲ ਹੁੰਦਾ ਆ, ਲੇਕਿਨ ਫਿਰ ਵੀ ਰੇਲਾਂ ਦਾ ਰੋਲ ਇਹਦੇ ਵਿੱਚ ਕਾਫ਼ੀ ਰਹੂਗਾ, ਟਰਾਂਸਪੋਰਟੇਸ਼ਨ ਦਾ ਰੋਲ ਵੀ ਰਹੂਗਾ, ਮਾਡਰਨ ਟਰਾਂਸਪੋਰਟੇਸ਼ਨ ਇਸ ਏਅਰਪੋਰਟ ਨੂੰ ਲੱਗੇਗੀ।
ਇੱਕ ਭਾਜੀ ਜਿਹੜੀ ਤੁਸੀਂ ਟ੍ਰੇਨ ਦੀ ਗੱਲ ਕਰਦੇ ਆ ਨਾ, 2030 ਦੇ ਵਿੱਚ ਸਾਡੇ ਕੌਫ ਸਾਹਿਬ ਨੂੰ ਬ੍ਰਿਸਬੇਨ ਨੂੰ ਫਾਸਟ ਟ੍ਰੇਨ ਦਾ ਜਿਹੜਾ ਪਲਾਨ ਬਣਿਆ ਹੋਇਆ ਸਾਡੇ 'ਤੇ ਲਾਗੇ ਹੀ ਰੇਲਵੇ ਸਟੇਸ਼ਨ ਪਲਾਨ ਹੋਇਆ ਪਿਆ ਆ, ਸੋ ਮੈਨੂੰ ਲੱਗਦਾ ਇਹ ਸਾਰਾ ਜਦੋਂ ਏਅਰਪੋਰਟ ਬਣੇਗਾ ਨਾ ਇਸ ਤੋਂ ਬਾਅਦ ਜਿਹੜਾ ਇੱਧਰ ਨੂੰ ਸੈਂਟਰਲ ਨਿਊ ਸਾਊਥ ਵੇਲਜ਼ ਆ ਇਹ ਡਿਵੈਲਪ ਕਰਨ ਦੀ ਪੂਰੀ ਪੂਰੀ ਇਹਨਾਂ ਨੇ ਤਿਆਰੀ ਖਿੱਚੀ ਹੋਈ ਆ। ਖੈਰ ਇਹ ਵਧੀਆ ਗੱਲ ਹੈ, ਤੁਸੀਂ
ਬ੍ਰਿਸਬੇਨ ਨੂੰ ਤਾਂ ਇਸ ਲਈ ਵੀ ਟ੍ਰੇਨ ਦੇ ਜ਼ਿਆਦਾ ਖਾਸ ਟ੍ਰੇਨ ਨਾਲ ਜੋੜਿਆ ਜਾ ਰਿਹਾ ਹੈ, ਬ੍ਰਿਸਬੇਨ ਨੂੰ ਕਾਫ਼ੀ ਫੈਸਿਲਿਟੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ 2032 ਦੇ ਵਿੱਚ ਬ੍ਰਿਸਬੇਨ ਵਿੱਚ ਓਲੰਪਿਕਸ ਗੇਮ ਵੀ ਹੋ ਰਹੀਆਂ ਆ, ਉਹਦੇ ਕਰਕੇ ਵੀ ਬ੍ਰਿਸਬੇਨ ਨੂੰ ਕਾਫ਼ੀ ਸ਼ਿੰਗਾਰਿਆ ਜਾ ਰਿਹਾ ਜਾਂ ਇੱਦਾਂ ਦੀਆਂ ਕਈ ਸਟ੍ਰੈਟਜੀਜ਼ ਬਣਾ ਰਹੀਆਂ ਜਾ ਰਹੀਆਂ, ਪੋਲਿਸੀ ਬਣਾਈਆਂ ਜਾ ਰਹੀਆਂ, ਜਿਹਦੇ ਕਿ ਬ੍ਰਿਸਬੇਨ ਜਿਹੜਾ ਉਹ ਚਮਕੇਗਾ ਅਗਲੇ ਆਉਣ ਵਾਲੇ ਕੁਛ ਸਾਲਾਂ ਦੇ ਵਿੱਚ, ਕਿਉਂਕਿ ਜਿਸ ਵੇਲੇ ਓਲੰਪਿਕਸ ਗੇਮ ਹੁੰਦੀਆਂ ਆ ਉਹ ਦੇਸ਼ ਦਾ ਮਾਣ ਹੁੰਦਾ ਹੈ, ਦੇਸ਼ ਦਾ ਤਾਣ ਹੁੰਦਾ ਹੈ, ਉਹਦੇ ਕਰਕੇ ਜੇਕਰ ਉਹ ਸ਼ਹਿਰ ਵਧੀਆ ਹੋਊਗਾ ਉੱਥੇ ਫੈਸਿਲਿਟੀਜ਼ ਬਹੁਤ ਵਧੀਆ ਹੋ ਗਈਆਂ ਤਾਂ ਤੁਹਾਡਾ ਜਿਹੜਾ ਦੇਸ਼ ਦਾ ਨਾਂ ਆ ਸਾਰੀ ਦੁਨੀਆਂ 'ਚ ਹੋਊਗਾ, ਇਸ ਕਰਕੇ ਵੀ ਬ੍ਰਿਸਬੇਨ ਨੂੰ ਜੋੜਿਆ ਜਾ ਰਿਹਾ ਹੈ ਟ੍ਰੇਨ ਦੇ ਨਾਲ, ਜਾਂ ਹੋਰ ਵੀ ਕਈ ਇਸ ਤਰ੍ਹਾਂ ਦੀਆਂ ਨਵੀਆਂ ਪੋਲਿਸੀਜ਼ ਆ ਰਹੀਆਂ, ਉੱਥੇ ਇਨਫਰਾਸਟ੍ਰਕਚਰ 'ਚ ਕਾਫ਼ੀ ਇੰਪਰੂਵਮੈਂਟ ਹੋ ਗਈ, ਇੰਪਲਾਇਮੈਂਟ ਵੀ ਉੱਥੇ ਕਾਫ਼ੀ ਵਧੂਗੀ, ਲੇਕਿਨ ਇਸ ਦੇ ਨਾਲ ਜਿਸ ਵੇਲੇ ਕਿਸੇ ਵੀ ਪ੍ਰਾਂਤ ਦੇ ਵਿੱਚ ਜਾਂ ਕਿਸੇ ਵੀ ਸ਼ਹਿਰ ਦੇ ਵਿੱਚ ਓਲੰਪਿਕਸ ਗੇਮ ਜਾਂਦੀਆਂ ਆ ਤਾਂ ਉਹਦੇ ਨਾਲ ਇੰਪਲਾਇਮੈਂਟ ਤਾਂ ਵੱਧ ਹੀ ਹੈ, ਲੇਕਿਨ ਇਨਫਲੇਸ਼ਨ ਵੀ ਬਹੁਤ ਜ਼ਿਆਦਾ ਵੱਧ ਜਾਂਦਾ, ਪ੍ਰੋਪਰਟੀ ਪ੍ਰਾਈਸਿਸ ਵੀ ਬਹੁਤ ਜ਼ਿਆਦਾ ਵੱਧ ਜਾਂਦੀਆਂ, ਇਹ ਇੱਦਾਂ ਦਾ ਵੀ ਕੁਛ ਅਮਦੀਪ ਹੋ ਰਿਹਾ, ਤੁਹਾਡੇ ਨਾਲੇ ਹੀ ਆ ਬ੍ਰਿਸਬੇਨ, ਬਹੁਤੀ ਦੂਰ ਨਹੀਂ ਹੈ, ਤੁਹਾਡੇ ਇਲਾਕੇ ਤੇ ਵੀ ਕਾਫੀ ਫਰਕ ਪੈਣ ਦੀ ਸੰਭਾਵਨਾ ਕੀਤੀ ਜਾ ਸਕਦੀ ਹੈ।
ਹਾਂਜੀ, ਇਨਫਲੇਸ਼ਨ ਦੀ ਆਪਾਂ ਗੱਲ ਕਰੀਏ, ਪਹਿਲਾਂ ਯੋਗੀ ਉਹਨਾਂ ਨੇ ਵੀ ਮੁੱਦਾ ਚੱਕਿਆ, ਜਗਤਾਰ ਜੋਲ ਭਾਜੀ ਵੀ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਗੱਲ ਤਾਂ ਇਹ ਹੈ ਵੀ ਜਦੋਂ ਫੈਸਿਲਿਟੀ ਵੱਧਦੀ ਆ ਵਧੀਆ ਹੁੰਦਾ ਆ ਤਾਂ ਬਾਹਰੋਂ ਬੱਸੋਂ ਆਉਂਦੀ ਆ, ਮਾਈਗ੍ਰੇਸ਼ਨ ਹੁੰਦੀ ਆ ਅਤੇ ਉਹਦੇ ਨਾਲ ਪੈਸੇ ਵੀ ਲੈ ਕੇ ਆਉਂਦੇ ਨੇ ਉਹ, ਅਤੇ ਕੰਮ ਵੀ ਕਰਕੇ, ਚਲੋ ਪੈਸੇ ਜਮ੍ਹਾਂ ਵੀ ਕਰਕੇ ਉਹ ਕਾਫੀ ਮਤਲਬ ਇਨਫਲੇਸ਼ਨ ਵੱਧ ਜਾਂਦੀ ਆ, ਸਪਲਾਈ ਜਿਹੜੀ ਆ ਘੱਟ ਜਾਂਦੀ ਆ, ਹੁਣ ਕਿਤੇ ਪਲਾਟ ਨਹੀਂ ਮਿਲ ਰਹੇ, ਖਾਲੀ ਘਰ ਬਣਾਉਣ ਨੂੰ ਕਿੰਨੀਆਂ ਕੀਮਤਾਂ ਹੋ ਰਹੀਆਂ, ਆਪਾਂ ਇਹ ਹਰੀਸ਼ ਅਰੋੜਾ ਉਹਨਾਂ ਨਾਲ ਇਹੀ ਗੱਲਾਂ ਕਰ ਰਹੇ ਸੀ ਨਾ। ਅਤੇ ਦੂਜੀ ਗੱਲ ਹੈ ਭਾਅ ਜੀ, ਚਲੋ ਤੁਸੀਂ ਏਅਰਪੋਰਟ ਦੇਖ ਕੇ ਆਇਓ ਅੱਜ ਅਤੇ ਫਿਰ ਅਗਲੇ ਹਫ਼ਤੇ ਦੱਸਿਓ ਸਾਨੂੰ ਕਿ ਸਿਡਨੀ ਦਾ ਏਅਰਪੋਰਟ ਕਿਹੋ ਜਿਹਾ ਬਣ ਰਿਹਾ, ਸਕੇਲ ਕੀ ਆ, ਕਿੱਡਾ ਵੱਡਾ, ਤੁਸੀਂ ਤਾਂ ਕਾਫ਼ੀ ਏਅਰਪੋਰਟ ਦੇਖਿਓ ਵੀ ਆ ਅਤੇ ਆਪਾਂ ਕੰਪੇਅਰ ਵੀ ਕਰ ਸਕਦੇ ਹਾਂ, ਤੁਸੀਂ ਵੀ ਸਾਨੂੰ ਦੱਸਿਓ ਵੀ ਕਿਹਦੇ ਅਰਗਾ ਕਿੱਦਾਂ ਦਾ ਏਅਰਪੋਰਟ ਆ ਉਹ। ਖੈਰ ਇਸ ਤੋਂ ਬਾਅਦ ਆਪਾਂ ਥੋੜ੍ਹੀ ਜਿਹੀ ਭਾਅ ਜੀ ਗੱਲ ਕਰਨੀ ਹੈ ਪਬਲਿਕ ਹਾਊਸਿੰਗ ਦੀ ਵੀ। ਰਿਪੋਰਟ ਆ ਰਹੀ ਹੈ ਕਿ ਪ੍ਰਾਈਮ ਮਿਨਿਸਟਰ ਨੇ ਔਫਰ ਕੀਤਾ $2 billion ਨਵੇਂ ਘਰਾਂ ਵਾਸਤੇ, ਅਤੇ ਗ੍ਰੀਨ ਪਾਰਟੀ $4-5 billion ਮੰਗਦੀ ਸੀ, $4.2 billion ਹੈ ਨਾ। ਅਤੇ ਹੁਣ ਇਹਨਾਂ ਦਾ ਆਪਸ ਦੇ ਵਿੱਚ ਮਤਲਬ ਗ੍ਰੀਨਸ ਦਾ ਤਾਂ ਲੇਬਰ ਦਾ ਸਮਝੌਤਾ ਆ, ਅਤੇ ਇਹ ਕਹਿੰਦੇ ਜੀ ਅਸੀਂ ਘਰ ਬਣਾ ਕੇ ਦੇਣੇ ਆ ਜਿੱਦਾਂ ਨਿਊਜ਼ੀਲੈਂਡ ਦੀ ਤਰਜ਼ ਦੇ ਉੱਤੇ, ਜਿਵੇਂ ਜਸਿੰਡਾ ਆਰਡਨ ਕਹਿੰਦੀ ਸੀ ਵੀ ਮੈਂ ਕਿੰਨੇ ਕਿੰਨੇ ਲੱਖ ਘਰ ਬਣਾ ਦੇਣੇ ਆ, ਅਤੇ ਬਣੇ ਕਹਿੰਦੇ ਮੁੜ ਕੇ 800-700 ਘਰ ਵੀ ਨਹੀਂ, ਲੱਖਾਂ ਦੀ ਜਿਹੜੀ ਗੱਲ ਹੁੰਦੀ ਸੀਗੀ, ਕਿਉਂਕਿ ਘਰ ਬਣਾਉਣੇ ਕਰਨੇ ਹੈ ਨਾ, ਉਹਨਾਂ ਨੂੰ ਮੈਨੇਜ ਕਰਨਾ, ਉਹਦੇ ਲਈ ਕਿੰਨਾ ਖਰਚਾ, ਘਰ ਬਣਾਉਣਾ ਕਿਤੇ ਸੌਖੀ ਗੱਲ ਹੈ, ਸਾਰੀ ਜ਼ਿੰਦਗੀ ਲੱਗ ਜਾਂਦੀ ਘਰ ਬਣਾਉਣ ਨੂੰ। ਇਹ ਕੰਮ ਜਿਹੜੇ ਹੈ ਮੇਰੇ ਹਿਸਾਬ ਦੇ ਨਾਲ, ਮੈਂ ਇਹਦੇ ਨਾਲ ਬਹੁਤਾ ਜ਼ਿਆਦਾ ਸਹਿਮਤ ਨਹੀਂ ਹੈਗਾ ਕਿ ਸਰਕਾਰ ਲੋਕਾਂ ਨੂੰ ਘਰ ਬਣਾ ਬਣਾ ਕੇ ਦੇਵੇ, ਠੀਕ ਹੈ, ਘਰ ਬਣਾਉਣੇ ਆ, ਬਣਾਉਣੇ ਹੁੰਦੇ ਆ ਲੋਕਾਂ ਨੇ ਆਪ, ਜ਼ਿੰਦਗੀ ਲੱਗ ਜਾਂਦੀ ਆ ਘਰ ਬਣਾਉਣ ਨੂੰ, ਅਤੇ ਫਿਰ ਉਹਦੇ ਨਾਲ ਜਿਹੜਾ ਆਪਣੇ ਪੈਸੇ ਨਾਲ ਆਪਣੀ ਮਿਹਨਤ ਨਾਲ ਛੋਟਾ ਵੱਡਾ ਜਿਸ ਤਰ੍ਹਾਂ ਦਾ ਵੀ ਘਰ ਬਣਾਇਆ ਹੁੰਦਾ ਆ ਉਹਦੇ ਨਾਲ ਪਿਆਰ ਹੁੰਦਾ ਆ। ਇਹ ਜਿਹੜੇ ਘਰ ਬਣਾ ਕੇ ਸਰਕਾਰਾਂ ਦਿੰਦੀਆਂ ਨੇ, ਇੰਡੀਆ ਦੇ ਵਿੱਚ ਵੀ ਕਲੋਨੀਆਂ ਬਣਦੀਆਂ ਸੀ, ਬਹੁਤ ਦਿੰਦੀਆਂ ਸੀ, ਬਣਦੀਆਂ ਸੀ ਹੈ ਨਾ, ਅਤੇ ਉਹਨਾਂ ਦੇ ਹਾਲਾਤ ਤੁਸੀਂ ਦੇਖੇ ਹੀ ਆ, ਕਿਉਂਕਿ ਉਹ ਲੋਕਾਂ ਦੇ ਆਪਣੇ ਨਹੀਂ ਸੀ ਨਾ ਹੁੰਦੇ ਲੱਗੇ, ਉਹ ਪੈਸੇ ਉਹ ਢਹਿਣ ਵਾਲੇ ਹੋ ਜਾਂਦੇ ਸੀ ਬੜੀ ਛੇਤੀ, ਮਿਹਨਤ ਨਹੀਂ ਸੀ ਕਰਦੇ ਹੈ ਨਾ। ਉਹ ਹੁਣ ਜਿਹੜੀਆਂ ਕਲੋਨੀਆਂ ਪਹਿਲਾਂ ਬਣੀਆਂ ਸੀ ਉਹ ਹੁਣ ਮੈਂ ਦੇਖੀਆਂ ਕਈ ਕਲੋਨੀਆਂ, ਉਹ ਹੁਣ ਜਿਹੜੇ ਪਹਿਲਾਂ ਸਰਕਾਰ ਨੇ ਘਰ ਬਣਾ ਕੇ ਦਿੱਤੇ ਉਹ ਹੁਣ ਢਾ ਕੇ ਤਾਂ ਹੁਣ ਆਪ ਬਣਾਉਣ ਲੱਗੇ ਹੋਏ ਉਹਨਾਂ ਨੂੰ ਦੁਬਾਰਾ ਫਿਰ। ਸੋ ਇਸ ਕਰਕੇ ਇਹ ਜਿਹੜੀਆਂ ਮਕੈਨੀਕਲ ਟਾਈਪ ਇਹ ਘਰ ਬਣਾਉਣਾ ਇੱਕ ਇਮੋਸ਼ਨਲ ਗੱਲ ਹੈ, ਲੋੜ ਹੁੰਦੀ ਆ ਘਰ ਦੀ, ਪਰ ਉਹ ਜਿਹੜੇ ਬੰਦੇ ਨੇ ਘਰ ਦੇ ਵਿੱਚ ਰਹਿਣਾ ਆ ਉਹਦੇ ਦਿਲੋਂ ਨਿਕਲਣਾ ਚਾਹੀਦਾ ਵੀ ਮੇਰਾ ਆਪਣਾ ਘਰ ਹੋਵੇ, ਠੀਕ ਹੈ।
ਹਾਂਜੀ,
ਤਾਂ ਉਹਦੇ ਉਸ ਛੱਤ ਦਾ ਦੀ ਅਹਿਮੀਅਤ ਹੈ, ਉਸ ਛੱਤ ਦਾ ਮੁੱਲ ਪੈਂਦਾ ਆ। ਜੇ ਤੁਸੀਂ ਕਿਸੇ ਦੀ ਛੱਤ ਹੇਠਾਂ ਰਹਿਣਾ ਆ ਜਾ ਕੇ, ਠੀਕ ਹੈ, ਤਾਂ ਉਹਦੀ ਕੋਈ ਕਦਰ ਨਹੀਂ, ਕੋਈ ਉਹਦਾ ਢਹਿਣ ਵਾਲਾ ਨਹੀਂ ਕਰੇ ਹੀ ਦੇਣਾ ਮਿੰਟ ਦੇ ਵਿੱਚ। ਤੁਹਾਨੂੰ ਪਹਿਲਾਂ ਤਾਂ ਇਹ ਪੋਲਿਸੀ ਲੈਵਲ 'ਤੇ ਦੱਸੋ ਵੀ ਭਾਜੀ ਇਹ ਪੋਲਿਸੀ ਕਿੱਦਾਂ ਹੈ, ਮਤਲਬ ਕਿ ਤੁਸੀਂ ਕੀ ਸੋਚਦੇ ਹੋ ਉਹਦੇ ਬਾਰੇ।
ਅਮਦੀਪ, ਇਹਨੂੰ ਤੁਸੀਂ ਕਹਿ ਸਕਦੇ ਹੈ ਕੁਆਂਟੀਟੇਟਿਵ ਪਲੈਨਿੰਗ ਹੁੰਦੀ ਆ ਕਿ ਤੁਸੀਂ ਕੁਆਂਟਿਟੀ ਕਿਸੇ ਚੀਜ਼ ਦੀ ਵਧਾਉਣੀ ਆ। ਘਰਾਂ ਦੀ ਕੁਆਂਟਿਟੀ $2 billion ਨਾਲ ਕਿੰਨੀ ਵਧੂਗੀ, ਜਿੱਦਾਂ ਹੁਣ ਅਸੀਂ ਕਰ ਰਹੇ ਇੱਕ ਬਿਲੀਅਨ ਦੇ ਵਿੱਚ 1000 million ਹੁੰਦਾ, ਅਤੇ ਇਹਦੇ ਨਾਲ 2000 ਘਰ ਬਣੂਗੇ, ਜਿੱਦਾਂ 2-3 ਹਜ਼ਾਰ, ਅਤੇ ਜੇ 3 billion ਦਾ 3000 ਹੀ ਘਰ ਬਣੂਗਾ ਨਾ, 3000 ਘਰ ਬਣਨ ਦੇ ਨਾਲ ਸਪਲਾਈ 'ਤੇ ਕਿੰਨਾ ਫਰਕ ਪੈਂਦਾ ਹੈ। ਇਸ ਗੱਲ ਦੇ ਨਾਲ ਮੈਂ ਤੁਹਾਡੀ ਬਿਲਕੁਲ ਸਹਿਮਤ ਹਾਂ ਕਿ ਜੇ ਤੁਸੀਂ ਆਪਣੇ ਪੈਸੇ ਦੇ ਨਾਲ, ਆਪਣੀ ਮਿਹਨਤ ਦੇ ਨਾਲ ਸਮਾਂ ਪਾ ਕੇ, ਆਪਣੀ ਜ਼ਿੰਦਗੀ ਦੇ ਵਿੱਚ ਸਮਾਂ ਪਾ ਕੇ ਘਰ ਬਣਾਇਆ ਆ, ਇਕੱਠੇ ਕਰਕੇ ਪੈਸੇ ਆਪਣੇ ਲਾਏ ਆ, ਉਹਦਾ ਜਿਹੜਾ ਆਨੰਦ ਆ ਉਹ ਅਲੱਗੇ ਹੀ ਹੁੰਦਾ। ਅਤੇ ਜੇ ਤੁਹਾਨੂੰ ਕਿਤੇ ਉਹ ਉੱਦਾਂ ਹੀ ਘਰ ਮਿਲ ਗਿਆ, ਬਣਿਆ ਬਣਾਇਆ ਘਰ ਮਿਲ ਗਿਆ, ਥੋੜ੍ਹੀਆਂ ਕਿਸ਼ਤਾਂ ਦੇ ਕੇ ਸਰਕਾਰ ਨੇ ਤੁਹਾਨੂੰ ਘਰ ਬਣਾ ਕੇ ਦਿੱਤੇ ਆ, ਈਵਨ ਤੁਸੀਂ, ਮੈਂ ਦਿੱਲੀ ਦੇ ਵਿੱਚ ਵੀ ਦੇਖਿਆ ਜਿਹੜੇ ਘਰ ਸਰਕਾਰੀ ਘਰ ਆ, ਜੇ ਸਬਸਿਡਾਈਡ ਘਰ ਹੁੰਦੇ ਆ, ਉਹਨਾਂ ਦੀ ਜਿਹੜੀ ਹਾਲਤ ਬੜੀ ਖਸਤਾ ਹੁੰਦੀ ਹੈ, ਉੱਥੇ ਕਿਸੇ ਤਰ੍ਹਾਂ ਦੀ ਕੋਈ ਫੈਸਿਲਿਟੀਜ਼ ਨਹੀਂ ਹੁੰਦੀ, ਕਈ ਵਾਰੀ ਉਹ ਨੀਵੇਂ ਇਲਾਕਿਆਂ 'ਚ ਬਣੇ ਹੋਏ ਹੁੰਦੇ ਆ, ਜਾਂ ਉਹਨਾਂ ਦੀ ਜਿਹੜਾ ਉਹਨਾਂ ਵਿੱਚ ਮਟੀਰੀਅਲ ਲੱਗਿਆ ਹੁੰਦਾ, ਸਬ ਸਟੈਂਡਰਡ ਮਟੀਰੀਅਲ ਲੱਗਿਆ ਹੁੰਦਾ, ਅਤੇ ਉਹਨਾਂ ਦੀ ਹਾਲਤ ਹਮੇਸ਼ਾ ਖਸਤਾ ਰਹਿੰਦੀ ਹੈ, ਅਤੇ ਉਹਦੇ ਨਾਲ ਤੁਸੀਂ ਇਮੋਸ਼ਨਲੀ ਜੁੜਦੇ ਨਹੀਂ ਹੈ। ਜੇ ਤੁਸੀਂ ਆਪ ਘਰ ਬਣਾਉਣੇ ਪੈਸੇ ਸਮਾਂ ਪਾ ਕੇ ਬਣਾ ਲਓ, ਜ਼ਿੰਦਗੀ ਦੇ ਕਿਸੇ ਵੀ ਪੜਾਅ 'ਤੇ ਤੁਸੀਂ ਘਰ ਬਣਾ, ਪਹਿਲਾਂ ਛੋਟਾ ਬਣਾ ਲਓ, ਉਸ ਤੋਂ ਬਾਅਦ ਥੋੜ੍ਹਾ ਮੀਡੀਅਮ ਬਣਾ ਲਓ, ਅਤੇ ਉਸ ਤੋਂ ਬਾਅਦ ਜੇ ਤੁਹਾਡੀ ਹਿੰਮਤ ਹੈਗੀ ਆ, ਤੁਹਾਨੂੰ ਕੋਈ ਵੀ ਚੀਜ਼ ਜਿਹੜੀ ਆ ਉਹ ਅਲਾਓ ਕਰਦੀ ਆ ਤੁਹਾਡੀ ਪੋਕਿਟ, ਤਾਂ ਵੱਡਾ ਹੀ ਬਣਾ ਸਕਦੇ ਹਾਂ। ਅਸੀਂ ਨਾ ਅਮਨਦੀਪ, ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ, ਸਾਡੇ ਬਾਬਾ ਜੀ ਹੁਣੀ ਹੁੰਦੇ ਸੀ, ਉਹਨਾਂ ਕੋਲ ਸਿਆਣੇ ਬੰਦੇ ਬਹਿੰਦੇ ਹੁੰਦੇ ਸੀ
ਜੀ,
ਅਤੇ ਉਹ ਕਈ ਗੱਲਾਂ ਦੱਸਦੇ ਹੁੰਦੇ ਸੀ। ਇੱਕ ਗੱਲ ਉਹਨਾਂ ਦੇ 'ਚ ਇਹ ਮੈਂ ਆਮ ਸੁਣੀ ਹੁੰਦੀ ਸੀ, ਕਹਿੰਦੇ ਕਾਕਾ ਕਦੇ ਵੀ ਨਾ ਜ਼ਿੰਦਗੀ 'ਚ ਸਿਰੇ ਕਦੇ ਵੀ ਸਿਰੇ ਦੇ ਬੇਰ ਨੂੰ ਹੱਥ ਨਹੀਂ ਪਾਈਦਾ, ਟੋਪ ਦਾ ਜਿਹੜਾ ਬੇਰ ਹੁੰਦਾ ਉਹਨੂੰ ਹੱਥ ਨਹੀਂ ਪਾਈਦਾ ਕਦੇ ਵੀ, ਹਮੇਸ਼ਾ ਤੁਸੀਂ ਛੋਟੀ ਚੀਜ਼ ਲਓ। ਜਿੱਦਾਂ ਸਿਰੇ ਦਾ ਬੇਰ ਨਹੀਂ ਹੁੰਦਾ, ਕੀ ਉਹ ਚਾਹੇ ਹੋਰ ਕੋਈ
ਖਾਸ ਟੀਸੀ ਦਾ ਬੇਰ,
ਕਦੇ ਵੀ ਟੀਸੀ ਦੇ ਬੇਰ ਨੂੰ ਹੱਥ ਨਹੀਂ ਪਾਈਦਾ। ਈਵਨ ਜੇ ਤੁਸੀਂ ਘਰ ਬਣਾਉਣਾ, ਆਪਣੀ ਜਿਹੜੀ ਤੁਹਾਡੀ ਕਪੈਸਿਟੀ ਆ ਉਹਦੇ ਤੋਂ ਛੋਟਾ ਬਣਾਓ, ਕਿਉਂਕਿ ਤੁਹਾਡੇ ਉਹਦੇ ਵਿੱਚ ਫਿਰ ਤੁਹਾਡੀ ਇਹ ਰਹਿੰਦੀ ਹੈ, ਉਹਦੇ ਵਿੱਚ ਐਸਪੀਰੇਸ਼ਨਸ ਰਹਿੰਦੀ ਆ ਕਿ ਅਗਲੀ ਵਾਰ ਤੁਸੀਂ ਉਹ ਤੋਂ ਬੜਾ ਬਣਾਓਗੇ, ਅਗਲੀ ਵਾਰ ਉਹ ਤੋਂ ਬੜਾ ਬਣਾਓਗੇ। ਈਵਨ ਜਿੱਦਾਂ ਹੁਣ ਕਾਰ ਆ, ਜੇ ਤੁਸੀਂ ਕਾਰ ਲੈਣ ਜਾਂਦੇ ਨਾ, ਕਈ ਵਾਰੀ ਸੁਣਿਆ ਤੁਸੀਂ ਆਮ ਤੌਰ 'ਤੇ ਸੁਣਿਆ ਹੁੰਦਾ, ਇੱਕੋ ਵਾਰੀ ਲੈ ਲਓ ਵਧੀਆ ਯਾਰ, ਜੇ ਇੱਕ ਵਾਰੀ ਵਧੀਆ ਲਓਗੇ, ਹੁਣ ਤੁਸੀਂ ਵਧੀਆ ਟੋਪ ਕਲਾਸ ਲਈ ਤਾਂ ਅਗਲੀ ਵਾਰ ਕੀ ਲਓਗੇ। ਜੇ ਤੁਸੀਂ ਕਾਰ ਲੈਣ ਜਾਂਦੇ ਆ ਤਾਂ ਉਹ ਕਾਰ ਲਓ ਜਿਹੜੀ ਕਿ ਥੋੜ੍ਹੀ ਥੱਲੇ ਵਾਲੇ ਤੋਂ ਮੀਡੀਅਮ ਦੇ ਵਿੱਚ ਹੈਗੀ ਆ, ਜਿਸ ਵੇਲੇ ਦੂਜੀ ਵਾਰ ਕਾਰ ਲੈਣ ਜਾਓਗੇ ਜਾਂ ਕੋਈ ਸੌਦਾ ਲੈਣ ਜਾਓਗੇ, ਫਿਰ ਥੋੜ੍ਹੀ ਜਿਹੀ ਉੱਪਰ ਲਓ। ਏਦਾਂ ਅੱਗੇ ਤੋਂ ਅੱਗੇ ਵਧਣਾ ਚਾਹੀਦਾ, ਕਦੇ ਵੀ ਟੀਸੀ ਦੇ ਬੇਰ ਨੂੰ ਹੱਥ ਨਹੀਂ ਪਾਉਣਾ ਚਾਹੀਦਾ।
ਮੈਂ ਤੁਹਾਨੂੰ ਇਹਦੇ ਨਾਲ ਮੈਂ ਬਿਲਕੁਲ ਸਹਿਮਤ ਹਾਂ। ਸੋ ਇਸ ਕਰਕੇ ਜਿਹੜੀ ਆ ਪੋਲਿਸੀ ਆ, ਪਤਾ ਨਹੀਂ ਇਹਦੇ ਵਿੱਚ ਹੁਣ ਇਹ ਪੋਲੀਟਿਕਸ ਆ, ਕਿੱਥੇ ਬਣਾਉਣੇ ਆ, ਵੋਟ ਬੈਂਕ ਹੈ ਜਾਂ ਬਾਕੀ ਹੀ ਲੋੜ ਹੈ, ਹੈ ਨਾ। ਅਤੇ ਜਿਹੜੇ ਤੁਹਾਨੂੰ ਪਤਾ ਹੈ ਵੀ ਸਰਕਾਰੀ ਪ੍ਰੋਜੈਕਟ ਹੁੰਦੇ ਨੇ, ਉਹ ਬਜਟ ਉਹਨਾਂ ਦੇ ਬਲੋ ਹੁੰਦੇ ਨੇ, ਖਾਸ ਕਰਕੇ ਲੇਬਰ ਗਵਰਨਮੈਂਟ ਦਾ ਤਾਂ ਰਿਕਾਰਡ ਹੀ ਆ, ਹੈ ਨਾ। ਪਹਿਲਾਂ ਤੁਸੀਂ ਦੇਖਿਆ ਹੀ ਹੈ ਕੈਮਿਲ ਰੱਡ ਹੋਣਾ ਦੇ ਵੇਲੇ ਵੀ ਕਿੱਦਾਂ ਖੱਜਲ ਖੁਆਰੀ ਹੋਈ, ਹੈ ਨਾ, ਪਿੰਕ ਬੈਟਸ ਐਂਡ ਆਲ ਦੋ ਸਕੀਮਾਂ ਜਿਹੜੀਆਂ ਨੇ, ਵੀ ਦੇਸ਼ ਨੂੰ ਕਰਜ਼ਾਈ ਕਰਨ ਵਾਲਾ ਕੰਮ ਹੁੰਦਾ, ਵੀ ਰਿਜ਼ਲਟ ਕੋਈ ਨਹੀਂ ਨਿਕਲਦਾ। ਨਿਊਜ਼ੀਲੈਂਡ ਦੇ ਵਿੱਚ ਇਹ ਪੋਲਿਸੀ ਫੇਲ ਹੋ ਚੁੱਕੀ ਆ, ਅਤੇ ਇੱਥੇ ਪਤਾ ਨਹੀਂ ਇਹ ਕੀ ਅਚੀਵ ਕਰਨਾ ਚਾਹੁੰਦੇ ਆ, ਕਿਉਂਕਿ ਗ੍ਰੀਨਜ਼ ਦਾ ਇਹਨਾਂ ਨੂੰ ਸਪੋਰਟ ਮਿਲੀ ਹੋਆ, ਇਸ ਕਰਕੇ ਉਹਨਾਂ ਦੀਆਂ ਇਹ ਪੋਲਿਸੀਆਂ ਨੇ, ਅਤੇ ਉਹ ਇੱਦਾਂ ਦਾ ਕਲਚਰ ਕ੍ਰੀਏਟ ਕਰਨਾ ਚਾਹੁੰਦੇ ਆ ਜਿਹੜੀਆਂ ਉਹਨਾਂ ਦੀ ਵੋਟ ਬੈਂਕ ਬਣੀ ਰਹੇ, ਉਹ ਮਤਲਬ ਬਾਹਰ ਨਾ ਨਿਕਲਣ, ਕੰਮ ਨਾ ਕਰਨ, ਮਤਲਬ ਐਸਪੀਰੈਂਟ ਨਾ ਹੋਣ, ਹੈ ਨਾ। ਸੋ ਇਹੋ ਜਿਹੀਆਂ ਜਿਹੜੀਆਂ ਨੀਤੀਆਂ ਇਹਦੇ ਵਿੱਚੋਂ ਇਹ ਝਲਕ ਦਿਖਾਈ ਦੇ ਰਹੀ ਹੈ। ਅਤੇ ਵੱਡੇ ਘਰ ਦੀ ਭਾਅ ਜੀ ਤੁਹਾਨੂੰ ਗੱਲ ਸੁਣਾਉਣਾ, ਅਤੇ ਲੁਧਿਆਣੇ ਗਏ ਆਪਾਂ, ਉੱਥੇ ਸਾਡੇ ਮਿੱਤਰ ਗੁਰਨਾਮ ਸਿੰਘ ਸਾਂਝੇ, ਸਾਡੇ ਮਿੱਤਰ ਆ ਗਰੇਵਾਲ ਨਾਲ, ਅਤੇ ਉਹਨਾਂ ਦੇ ਘਰ ਰਾਤ ਨੂੰ ਪਹੁੰਚੇ, ਘਰ ਬੜਾ ਸ਼ਾਨਦਾਰ, ਲੁਧਿਆਣੇ ਦੇ ਬਿਲਕੁਲ ਵਿੱਚ ਸਾਈਡ 'ਤੇ, ਮਤਲਬ ਏਕੜ ਥਾਂ ਦੇ ਵਿੱਚ ਗਾਰਡਨ ਲੱਗੇ ਹੋਏ, ਸਬਜ਼ੀਆਂ ਲੱਗੀਆਂ ਹੋਈਆਂ, ਆਲੀਸ਼ਾਨ ਮਤਲਬ ਮਹਿਲ ਟਾਈਪ, ਹੈ ਨਾ। ਅਤੇ ਰਹੇ ਬੜਾ ਵਧੀਆ, ਨੀਚੇ ਰੋਟੀ ਪਾਣੀ ਖਾਧਾ, ਅਤੇ ਦੂਜੇ ਦਿਨ ਦੇਖਿਆ ਘਰ, ਬਾਹਰ ਵੀ ਘੁੰਮਣ ਗਏ, ਅਤੇ ਮੈਨੂੰ ਕਹਿੰਦੇ ਵੀ ਉਹਨਾਂ ਨੂੰ ਪਤਾ ਸੀ ਮੈਂ ਘਰ ਬਣਾਉਣਾ, ਅਤੇ ਗੱਲਾਂ ਹੋਈਆਂ ਘਰ ਦੀਆਂ ਕੁਛ ਨਵੀਆਂ ਟੈਕਨੋਲੋਜੀ ਦੀਆਂ, ਉਹ ਕਹਿੰਦੇ ਮੈਂ ਦੇਖਣ ਆਉਣਾ। ਮੈਂ ਕਿਹਾ ਵੀ ਤੁਸੀਂ ਕੱਲ੍ਹ ਹੀ ਦੇਖਣ ਆਉਣਾ, ਤੁਹਾਡੇ ਕੋਲ ਘਰ ਹੈ ਤਾਂ ਹੈ। ਕਹਿੰਦੇ ਨਹੀਂ ਬਾਈ ਜੀ ਮੈਂ ਨਹੀਂ, ਕਹਿੰਦੇ ਮੈਂ ਹੁਣ ਇਹ ਘਰ ਵੇਚਣਾ ਆ। ਅਤੇ ਉਹਨਾਂ ਨੇ ਦੱਸਿਆ ਪੰਨੀ 13-14 ਕਰੋੜ ਔਫਰ ਹੋ ਰਿਹਾ। ਮੈਂ ਕਿਹਾ ਉਹ ਐਡਾ ਵਧੀਆ ਘਰ, ਐਡਾ ਘਰ ਤੁਸੀਂ ਵੇਚਣਾ ਕਿਉਂ ਆ? ਉਹ ਕਹਿੰਦੇ ਜੀ ਅਸੀਂ ਬਣਾਇਆ ਸੀਗਾ ਵੀ ਪਰਿਵਾਰ ਹੈ, ਬੱਚੇ ਹੈ, ਬੱਚੇ ਤਾਂ ਹੁਣ ਬਾਹਰ ਚਲੇ ਗਏ, ਮੈਂ ਅਤੇ ਉਹਨਾਂ ਦੇ ਮਿਸਿਜ ਰਹਿ ਗਏ ਹੈ ਨਾ ਉੱਥੇ, ਕਹਿੰਦੇ ਅਸੀਂ। ਅਤੇ ਸਾਤੋਂ ਤਾਂ ਹੇਠਾਂ ਵਾਲਾ ਹੀ ਫਲੋਰ ਮਸੀ ਬਰਥ ਹੁੰਦਾ, 4 ਬੈਡਰੂਮ। ਮੈਂ ਕਿਹਾ ਜੇ ਹੇਠਾਂ 4 ਹੈ ਤਾਂ ਉੱਪਰ ਕਿੰਨੇ? ਕਹਿੰਦੇ 7 ਬੈਡਰੂਮ ਉੱਪਰ ਹੈ, ਹੈ ਨਾ? ਅਤੇ ਕਾਫੀ ਵੱਡਾ ਸੀ। ਅਤੇ ਉਹਨਾਂ ਨੇ ਕਾਫੀ ਕਹਿੰਦਾ ਮੈਂ ਲੰਬੀ ਚੌੜੀ ਸੋਚ ਸੋਚੀ ਸੀ ਵੀ ਪਰਿਵਾਰ ਰਹੂਗੇ ਇੱਥੇ, ਹੈ ਨਾ, ਅਤੇ ਆਪਾਂ, ਅਤੇ ਪਰ ਕਹਿੰਦੇ ਹੁਣ ਇਹ ਆ ਵੀ ਹੁਣ ਇਹ ਸਿਰਦਰਦੀ ਦਾ ਕਾਰਨ ਬਣਿਆ ਹੋਇਆ। ਅਤੇ 4 ਮਹੀਨੇ ਹੋ ਗਏ ਸਾਡੇ ਤਾਂ ਉੱਪਰ ਨਹੀਂ ਜਾ ਹੋਇਆ ਪੌੜੀਆਂ ਚੜ੍ਹ ਕੇ ਦੇਖਣ ਨੂੰ, ਕਿਉਂਕਿ ਉਹ ਕੰਮ 'ਚ ਵੀ ਬਿਜ਼ੀ ਰਹਿੰਦੇ ਨੇ। ਤਾਂ ਹੁਣ ਉਹਦੀ ਮੇਨਟੇਨੈਂਸ ਜਿਹੜੀ ਕਰਨੀ ਔਖੀ ਹੈ। ਫਿਰ ਉਹ ਆਏ ਵੀ ਮੇਰੇ ਕੋਲ, ਹੈ ਨਾ, ਨਵਾਂ ਸ਼ਹਿਰ ਦੇਖਣ ਆਏ, ਸਾਰੀਆਂ ਟੈਕਨੀਕਸ। ਅਤੇ ਕਹਿੰਦੇ ਉਹ ਵੀ ਅਸੀਂ ਵੀ ਇਹੀ ਸੋਚ ਕੇ, ਹੁਣ ਪਹਿਲਾਂ ਸਾਡਾ ਵੱਡਾ ਘਰ ਸੀ, ਹੁਣ ਥੋੜ੍ਹਾ ਛੋਟਾ ਕੀਤਾ, ਅਤੇ ਪਰ ਜਿੰਨਾ ਯੂਜ਼ੇਬਲ ਹੈ ਉਹ ਅਸੀਂ ਕੀਤਾ। ਹੁਣ ਦੇਖੋ ਇਹ ਇੱਕ ਉਹਨਾਂ ਨੇ ਇਹ ਕੁਐਸਚਨ ਪੁੱਛਿਆ, ਬਾਈ ਜੀ ਤੁਹਾਡਾ ਡਾਇਨਿੰਗ ਏਰੀਆ ਕਿੱਥੇ ਆ, ਹੈ ਨਾ?
ਹਾਂਜੀ।
ਅਤੇ ਮੈਂ ਕਿਹਾ ਨਹੀਂ, ਡਾਇਨਿੰਗ ਏਰੀਆ ਸਾਰਾ ਡਾਇਨਿੰਗ ਏਰੀਆ ਹੀ ਹੈ, ਜਿਹੜਾ ਲਾਊਂਜ ਰੂਮ ਹੈ ਅਤੇ ਕਿਚਨ ਸਾਡਾ ਓਪਨ ਪਲੈਨ ਹੈ। ਮੈਂ ਕਿਹਾ ਉਹ ਸਾਹਮਣੇ ਕਿਚਨ ਹੈ, ਉੱਥੇ ਖਾਣਾ ਬਣਿਆ ਕਰੇਗਾ, ਉੱਥੇ ਇੱਕ ਸ਼ੈਲਫ ਹੋਏਗੀ, ਉੱਥੇ 4 ਸਟੂਲ ਲਾ ਕੇ ਅਸੀਂ ਸ਼ੈਲਫ 'ਤੇ ਹੀ ਖਾਣਾ ਖਾਇਆ ਕਰਾਂਗੇ। ਅੱਛਾ, ਕਹਿੰਦੇ ਫਿਰ ਡਾਇਨਿੰਗ ਟੇਬਲ? ਮੈਂ ਕਿਹਾ ਆਪਾਂ ਰੱਖਣਾ ਹੀ ਨਹੀਂ, ਮੈਂ ਕਿਹਾ ਉਹਦੀ ਲੋੜ ਹੀ ਨਹੀਂ। ਮੈਂ ਕਿਹਾ ਤੁਸੀਂ ਮੈਨੂੰ ਇਹ ਦੱਸੋ, ਹੁਣ ਆਪਣੇ ਸਰੋਤੇ ਵੀ ਸੁਣਦੇ ਆ, ਸਾਨੂੰ ਦੱਸ ਸਕਦੇ ਆ ਕਿ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੇ ਡਾਇਨਿੰਗ ਟੇਬਲ ਰੱਖੇ ਹੋਏ ਨੇ, ਸਾਲ ਦੇ ਵਿੱਚ ਕਿੰਨੀ ਵਾਰੀ ਉਸ ਡਾਇਨਿੰਗ ਟੇਬਲ 'ਤੇ ਬੈਠ ਕੇ ਰੋਟੀ ਖਾਂਦੇ ਆ? ਇਹ ਥੋੜ੍ਹਾ ਜਿਹਾ ਦੱਸੋ, ਠੀਕ ਹੈ? ਸਾਡੇ ਘਰੇ ਰੱਖਿਆ ਹੋਇਆ ਮੈਨੂੰ ਲੱਗਦਾ ਸਾਲ 'ਚ 2 ਕੁ ਵਾਰੀ ਡਾਇਨਿੰਗ ਟੇਬਲ 'ਤੇ ਬੈਠ ਹੁੰਦਾ ਹੈ। ਉਹ ਫਰਨੀਚਰ ਵੀ ਬੇਕਾਰ ਪਿਆ, ਉਹ ਥਾਂ ਵੀ ਬੇਕਾਰ ਪਿਆ। ਉਹ ਇਹ ਅਸੀਂ ਸਾਰੀਆਂ ਚੀਜ਼ਾਂ ਸਟੱਡੀ ਕਰਕੇ ਇਹ ਕੀਤਾ ਵੀ ਡਾਇਨਿੰਗ ਏਰੀਏ ਦੀ ਕੋਈ ਲੋੜ ਨਹੀਂ ਹੈਗੀ। ਜੇ ਤਾਂ ਘਰ ਦੇ ਬੰਦੇ ਆ, ਫਿਰ ਤਾਂ ਸ਼ੈਲਫ 'ਤੇ ਬੈਠ ਕੇ, ਉੱਥੇ ਸਟੂਲ 'ਤੇ ਬੈਠ ਕੇ 4 ਜਣੇ ਰੋਟੀ ਖਾ ਲਈ ਦੀ ਆ। ਹੈਂ, ਜੇ ਬੰਦੇ 30-40 ਆ ਗਏ ਤਾਂ ਫਿਰ ਉੱਦਾਂ ਨਹੀਂ ਟੇਬਲ 'ਤੇ ਬੈਠ ਹੁੰਦਾ। ਫਿਰ ਤਾਂ ਆਪਾਂ ਜਿੱਥੇ ਸੋਫੇ 'ਤੇ, ਕੌਫੀ ਟੇਬਲ 'ਤੇ ਜਿੱਥੇ ਸੀਟ ਮਿਲਦੀ ਆਪਾਂ ਉੱਥੇ ਬੈਠ ਕੇ ਖਾਈਦਾ। ਸੋ ਡਾਇਨਿੰਗ ਟੇਬਲ ਤਾਂ ਕਿਤੇ ਵੀ ਯੂਜ਼ ਨਹੀਂ ਹੁੰਦਾ। ਸੋ ਇਹੋ ਜਿਹੀਆਂ ਆਪਾਂ ਕਈ ਵਾਰੀ ਜਿੱਦਾਂ ਬੇਕਾਰ ਜਿਹੜੀਆਂ ਚੀਜ਼ਾਂ ਆ ਉਹ ਸਾਰੀਆਂ ਕੱਢਦੀਆਂ। ਅਤੇ ਉਹ ਮੇਰੇ ਨਾਲ ਸਹਿਮਤ ਹੋਏ ਪੂਰੀ ਤਰ੍ਹਾਂ, ਕਹਿੰਦੇ ਬਿਲਕੁਲ ਸਹਿਮਤ ਆ, ਜਿੰਨਾ ਦੀ ਤੁਹਾਨੂੰ ਲੋੜ ਹੈ, ਹੁਣ ਆਪਾਂ ਛੋਟਾ ਘਰ ਬਣਾਵਾਂਗੇ ਜਿਹਨੂੰ ਆਪਾਂ ਵਧੀਆ ਮੇਨਟੇਨ ਕਰ ਸਕੀਏ, ਆਪਾਂ ਰਹਿ ਸਕੀਏ, ਉਹਦਾ ਆਨੰਦ ਮਾਣ ਸਕੀਏ, ਔਰ ਘਰ ਦਾ ਹਰ ਕੋਨਾ ਜਿਹੜਾ ਆ ਉਹ ਵਰਤੋਂ 'ਚ ਆਵੇ। ਸੋ ਇਸ ਕਰਕੇ ਹਾਂਜੀ ਭਾਅ ਜੀ,
ਅਮਦੀ ਵੀ ਇੱਕ ਗੱਲ ਮੈਨੂੰ ਸਮਝ ਨਹੀਂ ਆਈ, ਜਿੱਦਾਂ ਤੁਸੀਂ ਗੱਲ ਕਹੀ ਆ, ਤੁਹਾਡੇ ਵਾਰਤਾ ਦੇ ਵਿੱਚ ਡਾਇਲੋਗ ਦੇ ਵਿੱਚ ਗੱਲ ਆਈ ਹੈ ਇੱਕ ਕਿ ਉਹ ਘਰ ਵੇਚਣਾ ਚਾਹੁੰਦੇ ਆ, ਲੁਧਿਆਣੇ ਦੇ ਵਿੱਚ ਉਹਨਾਂ ਦਾ ਘਰ ਆ, ਇਹੀ ਗੱਲ ਹੈ ਨਾ?
ਹਾਂਜੀ ਹਾਂਜੀ।
ਤੇ ਉਹ ਤੁਸੀਂ ਕਿਹਾ ਵੀ ਉਹ 15-20 ਕਰੋੜ ਦਾ ਵਿਕੂਗਾ।
ਹਾਂਜੀ ਹਾਂਜੀ।
ਉਹ 15-20 ਕਰੋੜ ਦਾ ਘਰ ਤਾਂ ਕਾਗਜ਼ਾਂ 'ਚ ਕੋਈ ਹੁੰਦਾ ਹੀ ਨਹੀਂ ਹੈ। ਉਹ ਬਾਕੀ ਜੇ ਉਹ ਘਰ ਉਹਨਾਂ 6 ਕਰੋੜ ਦਾ ਵੀ ਹੋਊਗਾ, ਕਾਗਜ਼ਾਂ ਦੇ ਵਿੱਚ ਰਜਿਸਟਰੀ ਕਰਾਉਗੇ, ਉਹ ਬਾਕੀ ਦੇ ਪੈਸੇ ਰੱਖਣੇ ਕਿੱਥੇ? ਉਹ ਹੀ ਮੈਨੂੰ ਸਮਝ ਨਹੀਂ ਆਉਂਦੀ।
ਉਹਦੇ ਲਈ ਫਿਰ ਵੱਡਾ ਘਰ ਇੱਕ ਹੋਰ ਚਾਹੀਦਾ ਰੱਖਣ ਵਾਸਤੇ।
ਉਹੀ ਮੈਨੂੰ ਪਤਾ ਨਹੀਂ ਲੱਗਦਾ, ਕਈ ਵਾਰੀ ਗੱਲਾਂ ਸੁਣਨ ਨੂੰ ਆਉਂਦੀਆਂ ਕਿ ਉਹ ਫਲਾਨਾ ਬੰਦਾ ਕਿਹਾ ਸੀਗਾ, ਅਮਨਦੀਪ ਦਾ ਫਰੈਂਡ ਕੋਈ ਇੰਡੀਆ, ਉਹਨੇ ਆਪਣੀ ਪ੍ਰੋਪਰਟੀ 40 ਕਰੋੜ ਦੀ ਵੇਚੀ ਆ, ਤੇ ਉਹ ਫੇਰ ਇੱਕ ਹੋਰ ਗਿਆ ਉਹਨੇ 20 ਕਰੋੜ ਦੀ ਵੇਚੀ ਆ, ਇੱਕ ਹੋਰ ਗਿਆ 10 ਕਰੋੜ ਦੀ ਵੇਚੀ ਆ। ਉੱਥੇ ਤਾਂ 1-2 ਲੱਖ ਰੁਪਇਆ ਜੇ ਤੁਹਾਡੇ ਕੋਲ ਕਿਤੇ ਆ ਜਾਵੇ, ਉਹਨੂੰ ਤਾਂ ਬੈਂਕ ਵੀ ਨੀ ਜਮ੍ਹਾਂ ਕਰਦੇ। ਜੇ ਤੁਸੀਂ ਉਹਨੂੰ ਬੋਰੀ ਚ ਪਾਏ ਘਰ ਰੱਖੋ ਤਾਂ ਨੀਂਦ ਨੀ ਆਉਂਦੀ। ਉਹ ਜਿਹੜੇ 1 ਕਰੋੜ ਰੁਪਈਏ ਹੁੰਦੇ ਆ, ਉਹ ਮੈਨੂੰ ਸਮਝ ਨੀ ਆਉਂਦੀ ਉਹ ਕਿੱਥੇ ਕਿੱਥੇ ਜਾਂਦੇ। ਜਾਂ ਤਾਂ ਫਿਰ ਗੱਪ ਹੁੰਦੀ ਆ, ਜਾਂ ਫਿਰ ਉਹ ਪਤਾ ਨੀ ਕੀ ਹੁੰਦੇ,
ਮੈਨੂੰ ਸਮਝ ਨਹੀਂ ਆ ਰਹੀ। ਉਹ ਗੱਲ ਇਹ ਆ ਵੀ ਮੈਂ ਵੀ ਗੱਲਾਂ ਹੀ ਸੁਣਦਾ, ਮੈਂ ਕਿਹੜੇ ਦੇਖੇ ਇੰਨੇ ਕਦੇ, ਹੈ ਨਾ? ਗੱਲ ਇਹ ਆ ਵੀ ਨਹੀਂ ਵੀ ਗੱਲਾਂ ਕਰਨ 'ਚ ਕੀ ਹਰਜ ਆ, ਜਾਂ ਗੱਲਾਂ ਹੀ ਕਰਨੀਆਂ ਤਾਂ ਫਿਰ ਆਪਾਂ ਜ਼ਰੂਰ ਆਪਾਂ 100-1000 'ਚ ਕਰਨੀਆਂ।
ਉੱਦਾਂ ਕਿ ਮੈਨੂੰ ਇਹ ਉਹਦਾ ਜਿਗਿਆਸਾ ਆ ਵੀ ਉਹ ਜਾਂਦੇ ਆ ਲੋਕ, ਵਿਕਦੀਆਂ ਪ੍ਰੋਪਰਟੀਆਂ ਇੰਨੇ ਇੰਨੇ ਦੀਆਂ, ਵੀ ਉਹ ਕਿੱਦਾਂ ਲੈ ਕੇ ਆਉਂਦੇ ਆ, ਇੱਧਰ ਕਿੱਦਾਂ ਆਉਂਦੇ ਆ, ਜਾਂ ਉਹਨੂੰ ਕਿੱਦਾਂ ਮੈਨੇਜ ਕਰਦੇ ਆ। ਜੇ ਹੁਣ ਕਿਸੇ ਨੂੰ ਇੱਦਾਂ ਪਤਾ ਹੋਵੇ ਤਾਂ ਉਹ ਡਿਸਕਸ, ਇਹ ਵੀ ਪ੍ਰੋਬਲਮ ਹੈ ਕਿ ਡਿਸਕਸ ਕਰਨੀ ਚਾਹੀਦੀ ਆ। ਕਈ ਵਾਰੀ ਇੱਥੇ ਵਿਦੇਸ਼ੀ ਟੀਵੀ ਆ, ਉਹਨਾਂ 'ਤੇ ਡਿਸਕਸ਼ਨ ਕਰਦੇ ਹੁੰਦੇ ਆ ਵੀ ਜੇ ਤੁਹਾਡੇ ਕੋਈ ਇੰਡੀਆ 'ਚ ਪੈਸਾ ਆ ਤਾਂ ਉਹਨੂੰ ਡਿਕਲੇਅਰ ਕਰ ਦਿਓ, ਡਿਕਲੇਅਰ ਕਰ ਦੇਣਾ ਚਾਹੀਦਾ ਆ। ਫਿਰ ਡਿਕਲੇਅਰ ਕਰਕੇ ਵੀ ਉਹ ਕਿੱਦਾਂ ਤੁਸੀਂ ਉਹਨੂੰ ਜਸਟੀਫਾਈ ਕਿੱਦਾਂ ਕਰੋਗੇ ਤੁਹਾਡੇ?
ਭਾਅ ਜੀ ਹੁਣ ਮੈਂ ਤੁਹਾਨੂੰ ਦੱਸਦਾ, ਉੱਥੇ ਰਜਿਸਟਰੀਆਂ ਦੀ ਗੱਲ ਕਰਦੇ ਹਾਂ ਅਤੇ ਹੁਣ ਤੁਸੀਂ ਬਹੁਤੀ ਹੇਰਾਫੇਰੀ ਨਹੀਂ ਕਰ ਸਕਦੇ, ਹੁੰਦੀ ਆ ਪਰ ਇੰਨੀ ਨਹੀਂ ਹੁੰਦੀ। ਹੁਣ ਜਿੱਦਾਂ ਇੱਥੇ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਟੈਕਸ ਆਫਿਸ ATO ਨੇ ਛਾਪੇ ਮਾਰਦੀ ਆ ਬਿਜ਼ਨਸਾਂ 'ਤੇ ਵੀ ਚਲੋ ਮੰਨ ਲਓ ਕੋਈ ਫਿਸ਼ਿੰਗ ਸ਼ਿਪ ਸ਼ੌਪ ਹੈ, ਕੋਈ ਬਾਰਬਰ ਸ਼ੌਪ ਹੈ, ਕੋਈ ਵੀ ਸ਼ੌਪ ਹੈ, ਹੁਣ ਇਹ ਜਿਹੜੇ ਇਹ ਕੈਸ਼ ਬਿਜ਼ਨਸ ਹੈ, ਇੱਥੇ ਕੈਸ਼ ਜ਼ਿਆਦਾ ਆਉਂਦਾ, ਬੰਦੇ ਕੈਸ਼ ਦਿੰਦੇ ਨਾ, ਕੋਈ ਮਸ਼ੀਨ 'ਚੋਂ ਘੱਟ ਬੰਦੇ। ਹੁਣ ਉਹ ਕੀ ਕੀਤਾ ਹੈ ਨਾ, ਉਹਨਾਂ ਨੇ ਪਿਛਲੇ ਕਈ ਸਾਲਾਂ ਤੋਂ, ਹੁਣ ਇਹਨੂੰ ਆਰਟੀਫਿਸ਼ਲ ਇੰਟੈਲੀਜੈਂਸ ਕਹਿੰਦੇ ਆ, ਕਿ ਇਹਨਾਂ ਬਿਜ਼ਨਸ ਦੀ ਟੈਕਸ ਰਿਟਰਨ ਦੇਖ ਦੇਖ ਕੇ ਇਹਨਾਂ ਨੇ ਐਵਰੇਜ ਕੱਢੀ ਹੋਇਆ। ਫਿਰ ਬੰਦੇ ਸਰਵੇ ਵੀ ਕਰਦੇ, ਇਹਨਾਂ ਦੇ ਜਾ ਕੇ ਦੁਕਾਨ 'ਤੇ ਬਹਿ ਜਾਂਦੇ ਆ, ਬਾਹਰ ਖੜ੍ਹ ਜਾਂਦੇ ਆ, ਗਿਣੀ ਜਾਂਦੇ ਆ ਕਿੰਨੇ ਗਾਹਕ ਆਉਂਦੇ ਆ, ਕਿੰਨੇ ਜਾਂਦੇ ਆ, ਮਹੀਨੇ ਦਾ ਕਰ ਲੈਂਦੇ ਸਰਵੇ, ਉਹ ਦੇਖ ਲੈਂਦੇ ਆ ਵੀ ਇੱਥੇ ਕਿੰਨੇ ਗਾਹਕ ਆਏ ਅਤੇ ਇਹਦਾ ਰੇਟ ਕੀ ਆ, ਅਤੇ ਉਸ ਹਿਸਾਬ ਨਾਲ ਦਿਨ ਦੀ ਇਹਦੀ ਐਵਰੇਜ ਕੀ ਆਉਣੀ ਚਾਹੀਦੀ ਆ। ਇੱਦਾਂ ਹੀ ਟੈਕਸੀ ਵਾਲੇ ਆ, ਉਹਨਾਂ ਦੇ ਕਿਲੋਮੀਟਰ ਦੇਖ ਲੈਂਦੇ ਆ, ਇਹ ਫੜਦੇ ਵੀ ਇੱਦਾਂ ਇੱਥੇ ਆਸਟ੍ਰੇਲੀਆ 'ਚ। ਵੀ ਜੇ ਤੁਸੀਂ
ਹੁੰਦੇ ਆ, ਆਸਟ੍ਰੇਲੀਆ ਦੀ ਨਹੀਂ ਗੱਲ, ਮੈਂ ਇੰਡੀਆ ਦੀ ਗੱਲ ਕਰਦਾ, ਉੱਥੇ ਕਰੋੜਾਂ ਦੀਆਂ ਲੋਕ ਗੱਲਾਂ ਕਰਦੇ, ਜ਼ਿਆਦਾ ਝੂਠ ਬੋਲਦੇ ਆ।
ਨਹੀਂ ਉਹ ਮੈਂ ਇੱਥੇ ਆਉਣ ਲੱਗਾ, ਉਹ ਗੱਲ ਕੀ ਆ ਵੀ ਜੇ ਤੁਸੀਂ ਬਹੁਤ ਜਮਾਂ ਹੀ ਨਹੀਂ ਡਿਕਲੇਅਰ ਕਰਦੇ, ਬਹੁਤ ਥੋੜ੍ਹਾ ਕਰਦੇ ਆ, ਉਹਨਾਂ ਨੇ ਇੱਕ ਬੇਸ ਲਾਈਨ ਰੱਖਤੀ ਵੀ ਇੱਕ ਬਾਰਬਰ ਸ਼ੌਪ ਜਿਹੜੀ ਹੈ, ਨਾਈ ਦੀ ਦੁਕਾਨ ਹੈ ਜਾਂ ਫਿਸ਼ਿੰਗ ਚਿਪ ਸ਼ੌਪ ਹੈ ਜਾਂ ਕੈਫੇ ਹੈ, ਉਹਦੀ ਮਿਨੀਮਮ ਇੰਨੀ ਕੁ ਹੋਣੀ ਚਾਹੀਦੀ ਐਵਰੇਜ। ਜੇ ਉਹ ਇੱਕ ਦੋ ਸਾਲ ਲਗਾਤਾਰ ਥੱਲੇ ਜਾ ਰਹੀ ਹੈ ਤਾਂ ਉਹਨਾਂ ਨੂੰ ਸ਼ੱਕ ਪੈ ਜਾਂਦੀ ਆ ਵੀ ਸਮਥਿੰਗ ਗੋਇੰਗ ਰੋਂਗ, ਉਹ ਫਿਰ ਉਹਨਾਂ ਨੂੰ ਪੁੱਛਦੇ ਆ ਵੀ ਲਿਆਓ ਵੀ ਆਡਿਟ ਹੁੰਦਾ ਉਹਨਾਂ ਦਾ, ਠੀਕ ਹੈ। ਉਹਨਾਂ ਨੇ ਕੀ ਕੀਤਾ ਆ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਉਹਨਾਂ ਨੇ ਮਤਲਬ ਇੱਕ ਬੈਂਚ ਮਾਰਕ ਬਣਾਏ ਹੋਏ ਆ ਹਰੇਕ ਬਿਜ਼ਨਸ ਦੇ। ਹੁਣ ਇਹੀ ਬੈਂਚ ਮਾਰਕ ਪਿਛਲੇ 2-3 ਸਾਲ ਤੋਂ ਇੰਡੀਆ 'ਚ ਵੀ ਬਣ ਗਏ ਨੇ। ਰਜਿਸਟਰੀਆਂ ਜਿਹੜੀਆਂ ਹੁੰਦੀਆਂ ਹੈ ਨਾ, ਜਿਹੜੀਆਂ ਜ਼ਮੀਨਾਂ ਅਕੁਆਇਰ ਹੁੰਦੀਆਂ ਗੌਰਮੈਂਟ ਵੱਲੋਂ, ਹੁਣ ਹੁੰਦਾ ਕੀ ਆ ਉੱਥੇ, ਤੁਸੀਂ ਪੁੱਠੀ ਗੱਲ ਦੇਖੋ, ਜਦੋਂ ਤਾਂ ਉਸ ਏਰੀਏ 'ਚ ਜ਼ਮੀਨ ਅਕੁਆਇਰ ਹੋਣ ਹੁੰਦੀ ਆ, ਫਿਰ ਕੀ ਕਰਦੇ ਆ ਵੀ ਲੋਕ ਜਿਨ੍ਹਾਂ ਦੀ ਆਉਣੀ ਹੁੰਦੀ ਜ਼ਮੀਨ, ਉਹ ਵੱਧ ਤੋਂ ਵੱਧ ਪੈਸੇ ਦੇ ਕੇ ਰਜਿਸਟਰੀਆਂ ਕਰਾਉਂਦੇ ਆ ਤਾਂ ਕਿ ਏਰੀਏ ਦੀ ਕੀਮਤ ਵਧੇ ਅਤੇ ਉਹਨਾਂ ਨੂੰ ਗੌਰਮੈਂਟ ਵੱਧ ਪੈਸੇ ਦੇਵੇ। ਹੁਣ ਜਦੋਂ ਗੌਰਮੈਂਟ ਨੇ ਮੰਨ ਲਓ 20 ਲੱਖ ਕਿੱਲੇ ਦਾ ਦੇ ਦਿੱਤਾ ਉਸ ਇਲਾਕੇ 'ਚ, ਤਾਂ ਉਹ ਇੱਕ ਬੈਂਚ ਮਾਰਕ ਬਣ ਗਿਆ ਵੀ 20 ਲੱਖ ਤੋਂ ਹੇਠਾਂ ਰਜਿਸਟਰੀ ਨਹੀਂ ਹੋ ਸਕਦੀ। ਹੁਣ ਸਾਡੇ ਏਰੀਏ 2-3 ਸਾਲ ਤੋਂ ਇਹ ਕੰਮ ਚੱਲ ਰਿਹਾ, ਪੰਜਾਬ 'ਚ ਹੀ ਚੱਲ ਰਿਹਾ। ਜੇ ਕੋਈ ਉਹ 12 ਲੱਖ ਦੀ ਕਰਨ ਦੀ ਕੋਸ਼ਿਸ਼ ਕਰਦਾ, ਉਹ ਕਰਦੇ ਹੀ ਨਹੀਂ, ਉਹ ਕਹਿੰਦੇ ਇਹ ਫਰੋਡ ਕਰ ਰਹੇ ਆ। ਸੋ ਇਸ ਕਰਕੇ ਚਾਹੇ ਤੁਹਾਡਾ ਸੌਦਾ ਜ਼ਮੀਨ ਦੀ ਜਿਹੜੀ ਕਹਿੰਦੇ ਕੋਈ ਵੈਲਿਊ ਹੈ, ਹੁਣ ਸਾਡੇ ਏਰੀਏ 'ਚ 27 ਲੱਖ ਦਾ ਖੇਤ ਵਿਕਿਆ ਪਿਛਲੇ ਐਸੇ ਸਾਲ, ਠੀਕ ਹੈ, ਪਰ ਉਹਦੀ ਜਿਹੜੀ ਉੱਥੇ ਵੈਲਿਊ ਹੈ ਉਹ 33 ਲੱਖ ਹੈ ਕਾਗਜ਼ਾਂ 'ਚ।
ਹਾਂਜੀ,
ਉਹ ਹੁਣ ਮਤਲਬ ਉਹਨਾਂ ਨੂੰ ਮਤਲਬ ਵਿਕਿਆ, ਮਤਲਬ ਮੇਰੇ ਕਹਿਣ ਦਾ ਮਤਲਬ ਹੈ ਉਹ ਘੱਟ ਤੁਸੀਂ ਵੇਚ ਹੀ ਨਹੀਂ ਸਕਦੇ, ਬਹੁਤ ਤੁਹਾਨੂੰ ਪਾਪੜ ਵੇਲਣੇ ਪੈਂਦੇ ਆ। ਇਸ ਕਰਕੇ ਉਹ ਬੈਂਚ ਮਾਰਕ ਹੁਣ ਬਣ ਚੁੱਕੇ ਆ, ਉਹ ਹੁਣ ਟੈਕਸ ਦੇ ਕੇ ਹੀ ਫਾਇਦਾ ਆ, ਅਦਰਵਾਈਜ਼ ਤੁਹਾਡੇ ਮਤਲਬ ਫਿਰ ਜਿੱਦਾਂ ED ਵਾਂਗਰ ਛਾਪੇ ਪੈਂਦੇ ਆ ਜਾਂ ਇੱਦਾਂ ਕਹਿੰਦੇ ਵੀ BJP ਨੇ ਪਵਾ ਦਿੱਤੇ ਜਾਂ ਉਹ ਪਵਾ ਦਿੱਤੇ। ਇਸ ਕਰਕੇ ਹੁਣ ਸਕੰਜਾ ਜਿਹੜਾ ਆ ਉਹ ਕੱਸਿਆ ਜਾ ਰਿਹਾ ਅਤੇ ਰੈਵਨਿਊ ਵੀ ਸਰਕਾਰਾਂ ਦਾ ਵੱਧ ਰਿਹਾ, ਸੈਂਟਰ ਦਾ ਵੀ, ਪੰਜਾਬ ਦਾ ਵੀ। ਸੋ ਇਸ ਕਰਕੇ ਇਹ ਜਿਹੜੇ ਆਪਾਂ ਕਰੋੜਾਂ ਦੀ ਗੱਲ ਕਰਦੇ ਨਾ, ਦੇਖੋ ਤੁਸੀਂ ਲੁਧਿਆਣੇ ਸ਼ਹਿਰ ਚਲ ਜਾਓ, ਜਲੰਧਰ ਚਲ ਜਾਓ, ਹੁਣ ਧਾਲੀਵਾਲ ਸਾਹਿਬ ਮਿਨਿਸਟਰ ਸਾਹਿਬ ਗੱਲ ਕਰ ਰਹੇ ਸੀ, ਕਹਿੰਦੇ ਤੁਸੀਂ ਜਾਓ ਮਤਲਬ 20-20 ਕਰੋੜ, 15-15 ਕਰੋੜ ਦੀਆਂ ਕੋਠੀਆਂ ਖੜ੍ਹੀਆਂ ਨੇ ਪਿੰਡਾਂ ਦੇ ਵਿੱਚ, ਸੜਕਾਂ ਦੇ ਕੰਢੇ, ਠੀਕ ਹੈ, ਲੱਗ ਰਿਹਾ ਪੈਸਾ, ਬਹੁਤ ਪੈਸੇ ਲਾ ਰਹੇ ਆ ਲੋਕ, ਉੱਥੇ ਇਨਵੈਸਟ ਹੋ ਰਿਹਾ, ਸੇਲਾਂ ਵੀ ਹੋ ਰਹੀਆਂ, ਵਿਕ ਵੀ ਰਹੇ ਨੇ, ਅਤੇ ਪੈਸਾ ਜਿਹਨਾਂ ਕੋਲ ਹੈਗਾ ਆ ਉਹਨਾਂ ਕੋਲ ਬਹੁਤ ਜ਼ਿਆਦਾ ਹੀ ਪੈਸਾ ਆ। ਅਤੇ ਮਤਲਬ ਹੁਣ ਤੁਸੀਂ ਇੱਕ ਇੱਧਰੋਂ ਵੇਚੋਗੇ ਤਾਂ ਗਾਂ ਜਿਹੜਾ ਲੈਣਾ ਹੈ ਉਹ ਵੀ ਤਾਂ ਉਨਾ ਹੀ ਮਹਿੰਗਾ ਹੋਣਾ ਨਾ, ਗੱਲ ਇੱਥੇ ਮੁੱਕਦੀ ਹੈ ਭਾਜੀ।
ਮੈਨੂੰ ਇਹ ਗੱਲ ਹੀ ਪਤਾ ਲੱਗਦਾ ਵੀ ਇੱਕ ਸਧਾਰਨ ਬੰਦਾ ਹੁੰਦਾ ਆ, ਇੱਕ ਟੀਚਰ ਹੁੰਦਾ ਜਾਂ ਬੈਂਕ ਆਫਿਸਰ ਹੁੰਦਾ ਆ, ਉਹ ਕੋਠੀ ਰਹਿੰਦਾ 15-20 ਕਰੋੜ ਦੀ, ਠੀਕ ਹੈ, ਉਹਦੇ ਕੋਲ 15-20 ਕਰੋੜ ਆ ਕਿੱਥੋਂ ਗਿਆ? ਜੇ ਤੁਸੀਂ ਚਲੋ ਤੁਸੀਂ 20 ਕਰੋੜ ਦੀ ਕੋਠੀ ਵੇਚੀ ਆ, ਕਿਸੇ ਨੇ ਕੋਠੀ ਲਈ ਆ, ਉਹਦੀ ਵੀ ਇਨਵੈਸਟੀਗੇਸ਼ਨ ਹੋਊਗੀ, ਤੂੰ ਪੈਸਾ ਮਾਮਾ ਕਿੱਥੋਂ ਲਿਆ?
ਉਹ ਉਹੀ ਗੱਲ ਹੈ, ਉਹ ਹੈਗੇ ਆ ਭਾਜੀ, ਸਾਨੂੰ ਹੀ ਲੱਗਦਾ ਹੈ ਨਹੀਂ, ਉੱਥੇ ਬਹੁਤ ਪੈਸਾ ਹੈਗੇ ਆ ਡਿਕਲੇਅਰ ਹੋਇਓ,
ਪੈਸੇ ਤਾਂ ਹੋਊਗਾ
ਉਹ ਸਾਡੇ ਕੋਲ ਭਾਜੀ, ਉਹ ਸਾਡੇ ਕੋਲ ਹੈ ਨਹੀਂ, ਸਾਡੇ ਕੋਲ ਹੈ ਨਹੀਂ ਕਰਕੇ ਲੱਗਦਾ ਆ ਵੀ ਲੋਕਾਂ ਕੋਲ ਹੈ ਨਹੀਂ, ਲੋਕਾਂ ਕੋਲ ਹੈਗੇ ਆ,
ਮੰਨ ਲੈਂਦੇ ਤੁਹਾਡੀ ਗੱਲ, ਪਰ ਫਿਲਹਾਲ ਵੀ ਹਾਜ਼ਰ ਨਹੀਂ ਹੋ ਰਹੀ, ਚਲੋ ਫੇਰ ਕਿਤੇ ਗੱਲ ਕਰਾਂਗੇ,
ਇਹ ਹੋਣੀ ਨਹੀਂ ਕਿਉਂਕਿ ਸਾਡੇ ਕੋਲ ਹੈ ਨਹੀਂ ਨਾ, ਤਾਂ ਨਹੀਂ ਸਾਨੂੰ ਲੱਗਦਾ ਵੀ ਲੋਕਾਂ ਕੋਲ ਇੰਨੇ ਹੋ ਸਕਦੇ ਆ, ਪਰ ਹੈਗੇ ਆ, ਮੈਂ ਦੇਖ ਕੇ ਆਇਆ ਹੈਗੇ ਆ, ਲੋਕਾਂ ਨੇ ਮੈਨੂੰ ਦਿਖਾ ਲਿਆ ਤੇ ਮੈਂ ਵੀ ਹੈਰਾਨ ਸੀਗਾ, ਤੇ ਖੈਰ
ਤੁਸੀਂ ਵੀ ਹੈਰਾਨ ਸੀ ਮੇਰੇ ਅੰਗਰੇ,
ਆਹੋ
ਚਲੋ ਗੱਲ ਮੁਕਾਓ,
ਹੋਰ ਕੋਈ ਗੱਲ ਛੱਡੋ, ਆਪਾਂ ਪੈ ਦੀ ਗੱਲੇ ਨਹੀਂ ਕਰਨੀ,
ਤੇ
ਬਾਕੀ ਦਲਜੀਤ ਸਿੰਘ ਭਾਜੀ ਕਹਿੰਦੇ ਨੇ ਕਿ ਇਹ ਘਰਾਂ ਵਾਲੀ ਪਾਲਿਸੀ ਆਪਣੇ ਰਿਸ਼ਤੇਦਾਰ ਠੇਕੇਦਾਰਾਂ ਦੇ ਘਰ ਭਰਨ ਲਈ ਤਿਆਰ ਕੀਤੀ ਜਾਂਦੀ ਹੈ, ਬਿਲਕੁਲ ਸਹੀ ਪਕੜੇ ਆ ਜਿਹੜੀਆਂ ਜੂਨੀਅਰ ਨਾ ਉਹਨਾਂ ਨੂੰ ਪੈਸੇ ਕਲਾਉਣੇ
ਠੀਕ ਹੈ ਮੰਨ ਲੈਣੇ ਗੱਲ ਬਹੁਤ ਵਧੀਆ ਇਹਨਾਂ ਦੀ
ਨਹੀਂ ਉਹਨਾਂ
ਨੂੰ ਗੱਲ ਜੇ ਤੇ ਹੁਣ ਆਓਗੇ ਨਾ ਇਹ ਆਪਣੇ ਦਲਜੀਤ ਸਿੰਘ ਜੀ ਨੂੰ ਪਹਿਲਾਂ ਤਾਂ ਮਹਿਤਾ ਚੌਕ ਜਾਣਾ ਨੀ ਹੈ ਜੇ ਅਸੀਂ ਇੰਡੀਆ ਜਾਣਾ ਨਾ ਹੁਣ ਅਸੀਂ ਮਹਿਤਾ ਚੌਕ ਇਹਨਾਂ ਨੇ ਮਿਲ ਨੀ ਜਾਣਾ ਸਾਡੇ ਨੀ ਆਏ ਸੀ ਇਸ ਵੇਲੇ ਸਾਡੇ ਆਓਗੇ ਫੇਰ ਇਹਨਾਂ ਮਿਲ ਜਾਵਾਂਗੇ
ਨਹੀਂ ਜਾਣਾ ਆ ਆਪਾਂ ਉੱਥੇ ਮੱਥਾ ਟੇਕ ਕੇ ਮੁੜ ਜਾਣਾ ਘਰ ਨੀ ਜਾਣਾ ਇਹਨਾਂ ਦੇ
ਆਹੋ ਘਰ ਨੀ ਜਾਣਾ
ਜਾਣਾ ਜ਼ਰੂਰ ਹੈ ਜਾਣਾ ਹੈਗਾ
ਆਪਣੀ ਇੰਪੋਰਟੈਂਸ ਦਿਖਾ ਲੈਣੀ ਆ
ਤੇ ਡਾਇਨਿੰਗ ਟੇਬਲ ਬਾਰੇ ਗੁਰਚਰਨ ਚਾਹਲ ਹੁਣੀ ਸਾਡੇ ਨਾਲ ਜੁੜੇ ਨੇ ਤੇ ਉਹ ਕਹਿੰਦੇ ਨੇ ਕਿ ਅਸੀਂ ਤਾਂ ਕਹਿੰਦੇ ਚਟਾਈ ਤੇ ਬੈਠ ਕੇ ਰੋਟੀ ਖਾਂਦੇ ਹਾਂ ਡਾਇਨਿੰਗ ਟੇਬਲ ਤਾਂ ਸਿਰਫ ਆਏ ਗਏ ਲਈ ਯੂਜ਼ ਹੁੰਦਾ
ਅਫਨ ਦੀਪ ਇਹ ਤਾਂ ਚਟਾਈ ਤੇ ਬੈਠ ਕੇ ਖਾਂਦੇ ਆ ਅਸੀਂ ਤਾਂ ਜੇ ਸਾਡੇ ਵਰਗੇ ਤੇ ਗੋਡੇ ਨਹੀਂ ਚੱਲਦੇ ਉਹ ਕੀ ਕਾਰਨ
ਉਹ ਮਤਲਬ ਉਹ ਹੁਣ ਇੱਦਾਂ ਆ ਵੀ ਤੁਸੀਂ ਦੇਖੋ ਉੱਥੇ ਸੋਫੇ ਤੇ ਬੈਠ ਕੇ ਖਾ ਲਓ ਹੈ ਨਾ ਮਤਲਬ ਆਪਣੀ ਕੁਰਸੀ ਰੱਖ ਲਓ ਜਾਂ ਬੈਂਚ ਲੱਗੇ ਹੋਏ ਆ ਤੁਹਾਡੇ ਮੇਰੇ ਕਹਿਣ ਦਾ ਮਤਲਬ ਇਹ ਹੁਣ ਮੇਰੀ ਸਾਡੀਆਂ ਗੱਲਾਂ ਸੁਣ ਕੇ ਕਿਤੇ ਡਾਇਨਿੰਗ ਟੇਬਲ ਨਾ ਘਰੋਂ ਕੱਢ ਦਿਓ
ਵੇਚ ਦਿਓ
ਹਾਂ ਵੇਚ ਦਿਓ ਐਵੇਂ
ਇਹ ਵੀ ਗੱਲ
ਹੁਣ ਉਹ ਕਹਿਣ ਵੀ ਆਰਮਨ ਰੇਡੀ ਵਾਲਿਆਂ ਨੇ ਜੀ ਸਾਡੇ ਡਾਇਨਿੰਗ ਟੇਬਲ ਕਢਾ ਦਿੱਤੇ ਉਹ ਇੱਦਾਂ ਨਹੀਂ ਗੱਲ ਕਰਨੀ ਮੈਂ ਤਾਂ ਉੱਦਾਂ ਦੱਸਦਾ ਸੀਗਾ ਵੀ ਜਿੱਦਾਂ ਅਸੀਂ ਹੁਣ ਜਾਣਾ NRI ਇੰਡੀਆ ਤੋਂ ਇੰਡੀਆ ਜਾਣਾ ਉੱਥੇ 2 ਮਹੀਨੇ ਮਹੀਨਾ ਰਹਿਣਾ ਸਾਨੂੰ ਉੱਥੇ ਡਾਇਨਿੰਗ ਏਰੀਏ ਦੀ ਲੋੜ ਨਹੀਂ ਪੈਣੀ ਹੈਗੀ ਅਸੀਂ ਉਹ ਬਣਾਉਣਾ ਵੀ ਕੱਲ੍ਹ ਹੀ ਆ ਫਿਰ ਐਵੇਂ ਉੱਥੇ ਟੇਬਲ ਰੱਖ ਕੇ ਧੂੜ ਸਾਫ਼ ਕਰੀ ਜਾਣੀ ਹੈ ਨਾ 10 ਮਹੀਨੇ ਇਸ ਕਰਕੇ ਉਹ ਚੀਜ਼ ਬਣਾਓ ਜਿਹੜੀ ਲੋੜ ਹੈ ਘਰ ਦੇ ਵਿੱਚ ਉੱਨਾ ਕੁ ਬਣਾਓ ਮੈਂ ਤਾਂ ਕਹਿਣ ਦਾ ਮਤਲਬ ਜੇ ਤੁਹਾਨੂੰ ਸੱਚੀ ਦੇਖੋ ਉੱਥੇ 20-20 ਕਰੋੜ 100-100 ਕਰੋੜ ਦੇ ਘਰ ਬਣੇ ਹੋਏ ਮਹਿਲ ਦੇਖੇ ਆ ਮੈਂ ਪਰ ਉਹ ਉਹਨਾਂ ਦੇ ਵੱਡੇ ਬਿਜ਼ਨਸ ਆ ਉਹਨਾਂ ਨੇ ਵੱਡਿਆਂ ਨੂੰ ਪਾਰਟੀਆਂ ਕਰਨੀਆਂ ਉਹਨਾਂ ਨੇ ਆਪਣੇ ਕਰੋੜਾਂ ਅਰਬਾਂ 'ਚ ਬਿਜ਼ਨਸ ਕਰਨੇ ਆ ਉਹਨਾਂ ਦੀਆਂ ਲੋੜਾਂ ਉੱਦਾਂ ਦੀਆਂ ਆ ਹੈ ਨਾ ਅਤੇ ਸਾਡੇ ਅਸੀਂ ਥੋੜ੍ਹੇ ਟਾਈਮ ਜਾਣਾ ਸਾਡੀਆਂ ਲੋੜਾਂ ਉੱਦਾਂ ਦੀਆਂ ਇੱਥੇ ਵੀ ਹੁਣ ਆਪਣੇ ਬਿਜ਼ਨਸ ਆ ਆਪਾਂ ਸ਼ੈੱਡ ਵਧਾਉਂਦੇ ਹਾਂ ਕਦੇ ਕੁਛ ਕਰਦੇ ਹਾਂ ਸਮਾਨ ਰੱਖਣਾ ਸੋ ਜਿੱਦਾਂ ਜਿੱਦਾਂ ਲੋੜ ਪਈ ਜਾਂਦੀ ਵੱਡਾ ਕਈ ਵਾਰੀ ਖਾਲੀ ਵੀ ਹੋ ਜਾਂਦੇ ਆ ਉਹ ਬਿਜ਼ਨਸ ਆਪਾਂ ਕਰਨੋਂ ਹਟ ਜਾਈਏ ਤਾਂ ਥੈਂ ਸਾਡੇ ਕੋਲ ਵੱਧ ਜਾਂਦਾ ਆ ਤੋ ਫਿਰ ਅਸੀਂ ਕਹੀਦਾ ਚਲੋ ਯਾਰ ਇਹਨੂੰ ਆਪਾਂ ਵੇਚ ਦਈਏ ਤੇ ਆਪਾਂ ਆਪਣੇ ਜੋਗਾ ਹੋਰ ਲੈ ਲਈਏ ਸੋ ਇਹ ਸਾਰੇ ਮੁੱਦੇ ਨੇ ਭਾਜੀ ਇੱਕ ਗੱਲ ਆਪਾਂ ਹੁਣ ਕਰਨੀ ਹੈ ਤੁਸੀਂ ਇਨਫਲੇਸ਼ਨ ਦੀ ਗੱਲ ਕਰਦੇ ਆ ਨਾ ਤੇ ਆਪਣੀ ਆਪਣੀ ਚੋਇਸ ਦੀ ਗੱਲ ਕਰਦੇ ਹਾਂ ਆਪਾਂ ਅੱਜ ਪ੍ਰੋਗਰਾਮ ਦੀ ਪਾਲਿਸੀ ਕਹਿ ਲਓ ਕਿ ਇਸੇ ਪਾਲਿਸੀ ਤੇ ਆਪਾਂ ਗੱਲ ਕਰ ਰਹੇ ਹਾਂ ਯੋਗੀ ਹੁਣਾਂ ਨੇ ਜਿਹੜੀ ਸ਼ੁਰੂ ਕੀਤੀ ਹੈ
ਕਿ
ਦੇਖੋ ਹੁਣ ਬੜੀਆਂ ਚੋਇਸਿਸ ਆ ਇੱਕ ਤਾਂ ਤੁਸੀਂ 15 ਕਰੋੜ ਦੇ ਘਰ 'ਚ ਰਹਿ ਸਕਦੇ ਹਾਂ ਇੱਕ ਤੁਸੀਂ ਹੋਟਲ 'ਚ ਵੀ ਰਹਿ ਸਕਦੇ ਹਾਂ ਇੱਕ ਤੁਸੀਂ ਕਿਸੇ ਦੋਸਤ ਦੇ ਘਰ ਵੀ ਰਹਿ ਸਕਦੇ ਹਾਂ ਫ੍ਰੀ 'ਚ ਜਿੱਦਾਂ ਮੈਂ ਕਈ ਵਾਰੀ ਰਹਿ ਲੈਂਦਾ ਹੁੰਦਾ ਸੋ ਜਾਂ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਸਰਾਂ 'ਚ ਵੀ ਰਹਿ ਸਕਦੇ ਹਾਂ ਬੜੀਆਂ ਚੋਇਸਿਸ ਆਪਣੀਆਂ ਆਪਣੀਆਂ ਲੋੜਾਂ ਨੇ ਅਤੇ ਇੱਦਾਂ ਹੀ ਥੋੜ੍ਹਾ ਜਿਹਾ ਹੁਣ ਆਪਣੇ ਸਰੋਤਿਆਂ ਨੂੰ ਜਾਣਕਾਰੀ ਦੇ ਦਈਏ ਕਿ ਕਿਉਂਕਿ ਲੇਟਲੀ ਇੰਡੀਆ ਤੋਂ ਆਏ ਹਾਂ ਕਾਫੀ ਲੰਬਾ ਟਾਈਮ ਰਹਿ ਕੇ ਆਏ ਹਾਂ ਤਾਂ ਹੁਣ ਜੇ ਆਪਾਂ ਕਹਿ ਲਓ ਕਿ ਪੰਜਾਬ ਤੋਂ ਹੀ ਦਿੱਲੀ ਜਾਣਾ ਹੋਵੇ ਉਹਦੀਆਂ ਆਪਾਂ ਆਪਸ਼ਨਸ ਸਾਂਝੀਆਂ ਕਰਦੇ ਹਾਂ ਕਿ ਜੇ ਆਉਣਾ ਹੋਵੇ ਜਾਣਾ ਹੋਵੇ ਤਾਂ ਕਿੱਦਾਂ ਆਇਆ ਜਾ ਸਕਦਾ ਹੈ ਇੱਕ ਤਾਂ ਮਤਲਬ ਤੁਸੀਂ ਟੈਕਸੀ ਕਰ ਸਕਦੇ ਹੋ ਟ੍ਰੇਨ ਕਰ ਸਕਦੇ ਹੋ ਬੱਸ 'ਚ ਵੀ ਜਾ ਸਕਦੇ ਹੋ ਹੈ ਨਾ ਜਾਂ ਕਿਸੇ ਨਾਲ ਰਾਈਡ ਸ਼ੇਅਰ ਕਰ ਸਕਦੇ ਹੋ ਕਈ ਆਪਸ਼ਨਸ ਹੈ ਅਤੇ ਇਹਦੇ ਵਿੱਚ ਫਿਰ ਆਪਾਂ ਖਾਣ ਪੀਣ ਦੀ ਵੀ ਗੱਲ ਕਰਾਂਗੇ ਹੁਣ ਚਾਹ ਦਾ ਕੱਪ ਹੀ ਆ ਚਾਹ ਦਾ ਕੱਪ ਉੱਥੇ 10 ਰੁਪਏ ਤੋਂ ਲੈ ਕੇ 350 ਰੁਪਏ ਤੱਕ ਮੈਂ ਚਾਹ ਪੀਤੀ ਆ ਠੀਕ ਹੈ ਜਿਹੜੀ
ਚਾਹ ਦਾ ਕੱਪ 350 ਦਾ ਉਹਦੇ ਚ ਕਿੰਨੀਆਂ ਜ਼ਿਆਦਾ ਉਹਨੀ ਸ਼ੂਗਰ ਪਾਤੀ ਹੁੰਦੀ ਹੈ ਜ਼ਿਆਦਾ
ਜਿਹੜਾ 350 ਦਾ ਕੱਪ ਮਿਲਦਾ ਨਾ ਤੁਹਾਨੂੰ ਚਾਹ ਦਾ ਦੱਸੂਗਾ ਕਿੱਥੋਂ ਮਿਲਦਾ ਆ ਠੀਕ ਹੈ ਤੁਸੀਂ ਟਰਾਈ ਨਾ ਕਰ ਲਿਓ ਕਿਤੇ ਜਾ ਕੇ ਉਹ ਤੁਹਾਨੂੰ ਗਰਮ ਪਾਣੀ ਦਿੰਦੇ ਆ ਠੀਕ ਹੈ
ਅੱਛਾ
ਪਲੇਟ 'ਚ ਕੱਪ ਅਤੇ ਨਾਲ ਤੁਹਾਨੂੰ ਪੁੜੀ ਦਿੰਦੇ ਆ ਸ਼ੂਗਰ ਦੀ ਨਾਲ ਤੁਹਾਨੂੰ ਇੱਕ ਡੱਖਾ ਦਿੰਦੇ ਆ ਘੋਲਣ ਨੂੰ ਅਤੇ ਇੱਕ ਦਿੰਦੇ ਆ ਟੀ ਬੈਗ ਉਹ ਤਾਂ ਨਾਲ ਦੁੱਧ ਦੀ ਛੋਟੀ ਜਿਹੀ ਪੈਕਟੀ ਉਹ ਤੁਸੀਂ ਬਣਾਉਣੀ ਵੀ ਆਪ ਹੈ ਤੁਸੀਂ ਉਹ ਡੱਖਾ ਘੋਲ ਕੇ ਸ਼ੂਗਰ ਵੀ ਆਪ ਰਲਾਉਣੀ ਹੈ ਤੱਤਾ ਪਾਣੀ ਦਿੰਦੇ ਆ ਉਹ 350 ਦਾ
ਸਿਰਫ
ਹਾਂਜੀ ਹਾਂਜੀ
ਇਹ ਕਿੱਥੇ ਸ਼ੌਪ ਹੋਈ ਅਮਨਦੀਪ
ਇਹ ਦਿੱਲੀ ਏਅਰਪੋਰਟ ਤੇ ਆ ਜੀ ਇੱਦਾਂ ਦੀਆਂ ਸ਼ੌਪਾਂ
ਅੱਛਾ
ਹਾਂਜੀ ਉੱਥੇ ਉੱਥੇ ਮਤਲਬ ਬਾਹਰ ਇੱਦਾਂ ਚੱਲਦਾ ਕੰਮ ਉੱਥੇ ਤੁਸੀਂ ਕੋਕ ਦੀ ਕੈਨ ਲੈਣੀ ਹੈ ਛੋਟੀ ਜਿਹੜੀ 250 ਮਿਲਦੀ ਉਹ ਤੁਹਾਨੂੰ 80 ਰੁਪਏ ਦੀ ਮਿਲੂਗੀ ਠੀਕ ਹੈ
ਕੋਕ ਦੀ ਕੈਨ 80 ਰੁਪਏ
ਦੀ ਹੁਣ ਇਹ ਚਾਹ ਦਾ ਕੱਪ ਤਾਂ ਤੁਸੀਂ ਏਅਰਪੋਰਟ ਤੇ ਦੱਸਿਆ ਹੁਣ ਥੋੜ੍ਹਾ ਜਿਹਾ ਇੱਧਰ ਨੂੰ ਆਓ ਪੰਜਾਬ ਵੱਲ ਨੂੰ ਤੁਰੋ ਜਦ ਤੁਸੀਂ ਰਾਹ 'ਚ ਰੁਕੋਗੇ ਮਤਲਬ ਹਵੇਲੀ ਰੁਕ ਲਓ ਮੰਨ ਲਓ ਜਾਂ ਕਿਤੇ ਸੁਖਦੇਵ ਢਾਬੇ 'ਤੇ ਰੁਕ ਲਓ ਤਾਂ ਤੁਹਾਨੂੰ 45 ਰੁਪਏ ਤੋਂ ਲੈ ਕੇ 80 ਰੁਪਏ ਤੱਕ ਚਾਹ ਦਾ ਕੱਪ ਮਿਲੂਗਾ। ਠੀਕ ਹੈ ਜੀ, ਪਰ ਉਹ ਚਾਹ ਦਾ ਕੱਪ ਐਨ ਕੜਕ ਹੋਊਗਾ, ਮਤਲਬ ਬਣਿਆ ਬਣਾਇਆ ਐਨ ਵਧੀਆ ਟੋਪ ਦੀ ਚਾਹ ਹੋਏਗੀ। ਠੀਕ ਹੈ, ਮਤਲਬ ਅਦਰਕ ਵੀ ਹੋਊਗਾ ਉਹਦੇ ਵਿੱਚ, ਬਹੁਤ ਕੁਛ ਹੋਊਗਾ। ਠੀਕ ਹੈ, ਅਤੇ ਹੁਣ ਆ ਜੋ ਥੋੜ੍ਹਾ ਪੰਜਾਬ ਵੱਲ ਨੂੰ, ਜਿਹੜੇ ਜਿੱਦਾਂ ਨੋਰਮਲ ਢਾਬਿਆਂ ਦੀ ਗੱਲ ਕਰਦੇ ਹਾਂ, ਉੱਥੇ ਤੁਹਾਨੂੰ ਮਤਲਬ ਕਹਿ ਲਓ ਕਿ 20 ਰੁਪਏ ਤੋਂ ਲੈ ਕੇ 40 ਰੁਪਏ ਤੱਕ ਤੁਹਾਨੂੰ ਚਾਹ ਦਾ ਕੱਪ ਮਿਲੂਗਾ। ਅਤੇ ਚਾਹ ਉਹ ਵੀ ਮਤਲਬ ਐਨ 100 ਮੀਲ ਵਾਲੀ ਹੋਊਗੀ, ਵਧੀਆ ਬਣੀ ਬਣਾਈ ਐਨ, ਮਤਲਬ 100 ਮੀਲ 'ਤੇ ਜਾ ਕੇ ਤੁਹਾਨੂੰ ਦੂਜੇ ਕੱਪ ਦੀ ਲੋੜ ਪਊਗੀ, ਮਤਲਬ ਕਹਿਣ ਦਾ ਮਤਲਬ ਇਹ ਆ। ਠੀਕ ਹੈ, ਜਦੋਂ ਤੁਹਾਡੇ ਕਾਰ ਦੀ ਟੈਂਕੀ ਦਾ ਪੈਟਰੋਲ ਮੁੱਕੂਗਾ ਨਾ 100 ਕਿਲੋਮੀਟਰ ਰੇਂਜ 'ਤੇ, ਉਦੋਂ ਫਿਰ। ਹੁਣ ਇੱਦਾਂ ਦੇ ਵੀ ਹੈਗੇ ਆ ਵੀ ਜਿਹੜੇ ਹੁਣ ਇੰਡੀਆ ਆ, ਜਿੱਦਾਂ ਬਾਜ਼ਾਰਾਂ 'ਚ ਨਹੀਂ ਹੁੰਦੀਆਂ ਦੁਕਾਨਾਂ, ਦੁਕਾਨਾਂ ਵਾਲੇ ਮੰਗਾਉਂਦੇ ਆ ਚਾਹ ਲਿਆ, ਉਹਦੀ ਵੀ ਚਾਹ, ਉਹ ਜਿਹੜਾ ਕੱਪ ਹੈ ਉਹਦੇ 'ਚ ਅਦਰਕ ਵਗੈਰਾ ਨਹੀਂ ਹੁੰਦਾ, ਉਹ ਨੋਰਮਲ ਚਾਹ ਹੁੰਦੀ ਆ, ਉਹ 20 ਰੁਪਏ ਨੂੰ ਕੱਪ ਹੈ। ਠੀਕ ਹੈ,
20 ਰੁਪਏ।
ਹਾਂ, ਤੁਸੀਂ ਮਤਲਬ ਬਾਜ਼ਾਰ ਗਏ ਆ, ਤੁਹਾਡਾ ਚਾਹ ਪੀਣ ਨੂੰ ਦਿਲ ਕਰਦਾ, ਤਾਂ ਇੱਕ ਛੋਟਾ ਜਿਹਾ ਖੋਖਾ ਜਿਹਾ ਰੱਖਿਆ ਹੋਇਆ, ਉਹ ਆਲੇ ਦੁਆਲੇ 10-20 ਦੁਕਾਨਾਂ ਨੂੰ ਸਪਲਾਈ ਕਰਦਾ ਆ, ਬੰਦਾ ਇੱਕ ਤੁਰਿਆ ਰਹਿੰਦਾ ਲੈ ਕੇ ਛਿੱਕਾ, ਹੈ ਨਾ, ਜਿਹੜਾ ਕਹਿੰਦੇ ਛੋਟੇ ਉਹ ਛੋਟੇ ਚਾਹ ਲਿਆ ਜੀ, 2/3 ਫਲਾਨਾ ਬਟਾ 3 ਕਰਦੇ ਰਹਿੰਦੇ ਉਹ।
ਹਾਂਜੀ,
ਉਹ ਮੈਨੂੰ ਅੱਜ ਤੱਕ ਨਹੀਂ ਸਮਝ ਆਇਆ ਉਹ ਹਿਸਾਬ ਕਿਤਾਬ ਰੇਸ਼ੋ ਵਾਲਾ, ਵੀ ਉਹ ਮਤਲਬ ਉਹ 20 ਰੁਪਏ ਦਾ ਕੱਪ ਤੁਸੀਂ ਪੀ ਸਕਦੇ ਆ ਬਾਜ਼ਾਰ 'ਚ ਗਿਆ ਨੂੰ। ਠੀਕ ਹੈ, ਫਿਰ ਇੱਕ ਹੈਗੇ ਆ ਜਾਣੀ ਕਿ ਜਿਹੜੇ ਸ਼ਹਿਰ ਤੋਂ ਬਾਹਰ ਇੱਕ ਨਾ ਰੇੜੀ ਲਾ ਕੇ ਖੜੇ ਹੁੰਦੇ ਆ, ਹਲਕੀ ਜਿਹੀ ਰੇੜੀ ਲਾਈ ਹੁੰਦੀ ਜਾਂ ਐਨ ਖੂੰਜਾ ਜਿਹਾ, ਮਤਲਬ 2 ਮੀਟਰ ਬਾਏ 2 ਮੀਟਰ, ਹੈ ਨਾ। ਇੱਕ ਦੋ ਹਸਪਤਾਲਾਂ 'ਚ ਮੇਰੇ ਪੱਟੀ ਹੁੰਦੀ ਸੀ, ਸੱਟ ਲੱਗ ਗਈ ਸੀ, ਉਹਦੇ ਹਸਪਤਾਲ ਦੇ ਬਾਹਰ ਇੱਕ ਬਜ਼ੁਰਗ ਖੜਾ ਹੁੰਦਾ ਸੀ ਚਾਹ ਬਣਾਉਣ ਵਾਲਾ, ਉਹ ਜੀ ਉਹ ਵੀ ਨੰਬਰ 1 ਚਾਹ ਬਣਾਉਂਦਾ ਹੁੰਦਾ ਸੀ, ਅਤੇ ਉਹ ਦਿੰਦਾ ਸੀ 10 ਰੁਪਏ ਦਾ ਕੱਪ, ਅਤੇ ਉਹਦੇ 'ਚੋਂ ਵੀ ਮੈਂ ਉਹਨਾਂ, ਹਾਂਜੀ ਮੈਂ ਉਹਦੇ ਨਾਲ ਹਿਸਾਬ ਕਿਤਾਬ ਲਾਇਆ, ਗੱਲਾਂ ਬਾਤਾਂ ਕੀਤੀਆਂ, ਮੈਂ ਕਿਉਂਕਿ ਉੱਥੇ ਬੈਠ ਕੇ ਨਾ ਸਿਆਲ ਸੀਗਾ, ਮੈਂ ਤੀਜੇ ਦਿਨ ਪੱਟੀ ਕਰਾਉਣ ਜਾਂਦਾ ਸੀ, ਅਤੇ ਮੈਂ ਮਤਲਬ ਉਹਦੇ ਕੋਲ ਚਾਹ ਪੀਣੀ ਚਾਹੇ ਮੈਨੂੰ ਲੋੜ ਹੈਗੀ ਜਾਂ ਨਹੀਂ, ਮੈਨੂੰ ਮਤਲਬ ਬੜਾ ਚੰਗਾ ਲੱਗਦਾ ਸੀ ਉਹਦੇ ਕੋਲ ਬੈਠ ਕੇ ਚਾਹ ਪੀਣੀ, ਅਤੇ ਫਿਰ ਮੈਂ ਗੱਲਾਂ ਵੀ ਕਰਦਾ ਸੀ। ਉਹ ਮਤਲਬ ਬਿਹਾਰੀ ਬਜ਼ੁਰਗ ਸੀਗਾ, ਅਤੇ ਉਹ ਵੀ ਕਹਿ ਲਓ ਕਿ ਆਪਣੇ ਨਿਆਣਿਆਂ ਕੋਲ ਆਇਆ ਹੋਇਆ ਸੀ ਪੰਜਾਬ ਦੇ ਵਿੱਚ, ਅਤੇ ਉਹ ਕਹਿੰਦਾ ਘਰੇ ਸਰਦਾਰ ਜੀ ਮੇਰਾ ਦਿਲ ਨਹੀਂ ਲੱਗਦਾ, ਅਤੇ ਮੈਂ ਇੱਥੇ ਹਸਪਤਾਲ ਵਾਲਿਆਂ ਨਾਲ, ਮੁੰਡਾ ਇੱਥੇ ਕੰਮ ਕਰਦਾ ਹਸਪਤਾਲ, ਉਹਨਾਂ ਨੇ ਗੱਲ ਕੀਤੀ ਵੀ ਇੱਥੇ ਆਉਂਦੇ ਜਾਂਦੇ ਆ, ਵੀ ਬਾਹਰ ਦੇ ਦਿਓ ਚਾਹ ਦਾ ਖੋਖਾ ਲਾ ਲੈਂਦੇ ਹਾਂ, ਅਤੇ ਉਹਨਾਂ ਨੇ ਡਾਕਟਰ ਚੰਗੇ ਸੀਗੇ, ਉਹਨਾਂ ਨੇ ਕਹਿੰਦੇ ਵੀ ਤੁਸੀਂ ਲਾਓ, ਜਿਹੜਾ ਗਾਹਕ ਹੈ ਉਹਨੂੰ ਸਹੂਲੀਅਤ ਮਿਲਦੀ ਆ, ਵੀ ਅਸੀਂ ਤਾਂ ਕੰਟੀਨ ਰਨ ਨਹੀਂ ਕਰਦੇ, ਤਾਂ ਕਹਿੰਦੇ ਵੀ ਉਹ ਮੇਰੇ ਇੱਥੇ, ਮੈਂ ਮਤਲਬ ਥੋੜ੍ਹੇ ਪੈਸੇ ਕਮਾਉਣਾ ਚਾਹੁੰਦਾ ਹੁੰਦਾ ਹਾਂ, ਵੀ ਮੈਂ ਬੋਝ ਨਾ ਬਣਾ ਆਪਣੇ ਬੱਚਿਆਂ 'ਤੇ। ਹੁਣ ਮੈਂ ਕਿਹਾ ਯਾਰ ਆਹੀ ਕਹਾਣੀ ਸਾਡੇ ਆ, ਉੱਧਰ ਸਾਡੇ ਵੀ ਮਤਲਬ ਨੌਜਵਾਨ ਹੈ, ਮਾਂ ਬਾਪ ਆਉਂਦੇ ਆ, ਸਾਰਾ ਉਹ ਵੀ ਇੱਦਾਂ ਹੀ ਕਰਦੇ ਆ, ਵੀ ਚਲੋ ਅਸੀਂ ਕਿਤੇ ਕੰਮ ਲੱਭ ਲਈਏ। ਸੋ ਉਹਨੇ ਉਹਦੇ ਕੋਲ ਬਹਿੰਦਾ ਹੁੰਦਾ ਸੀ, ਮੈਂ ਬਹੁਤ ਗੱਲਾਂ ਉਹਦੇ ਕੋਲ ਸਿੱਖੀਆਂ ਸੁਣੀਆਂ ਉਹਦੇ ਦੇ, ਅਤੇ ਉਹਦੇ ਕੋਲ ਫਿਰ ਮੈਂ ਪੁੱਛਿਆ ਵੀ ਉਹ 10 ਰੁਪਏ ਦਾ ਕੱਪ ਦਿੰਦਾ ਚਾਹ ਦਾ, ਅਤੇ ਮੈਂ ਕਿਹਾ ਯਾਰ ਮੈਂ ਤਾਂ 350 ਦਾ ਵੀ ਪੀ ਕੇ ਆਇਆ ਏਅਰਪੋਰਟ 'ਤੇ। ਕਹਿੰਦਾ ਅੱਛਾ ਜੀ, ਅਸੀਂ ਤਾਂ ਗਏ ਹੀ ਨਹੀਂ ਕਹਿੰਦੇ ਏਅਰਪੋਰਟ 'ਤੇ, ਹੈ ਨਾ, ਅਤੇ ਤਾਂ ਕਰਕੇ ਮੈਂ ਕਿਹਾ ਵੀ ਕਿੰਨੇ ਕੁ ਦਾ ਪੈਂਦਾ ਤੁਹਾਨੂੰ ਚਾਹ ਦਾ ਕੱਪ, ਅਤੇ ਉਹ ਹਿਸਾਬ ਕਿਤਾਬ ਲਾ ਕੇ ਕਹਿੰਦਾ ਜੀ 3.5-3 ਰੁਪਏ ਦਾ ਪੈਂਦਾ ਸਾਨੂੰ ਇਹ ਕੱਪ, ਅਤੇ ਫਿਰ ਕਹਿੰਦਾ ਚਲੋ ਮੇਰੀ ਮਿਹਨਤ ਆ ਜਿਹੜਾ ਮੈਂ ਧੋਣੇ ਆ ਕਰਨੇ ਆ, ਹੈ ਨਾ, ਫਿਰ ਚਲੋ 5 ਰੁਪਏ ਰੱਖ ਲਓ, ਮੈਨੂੰ 5 ਰੁਪਏ ਚਾਹ ਦੇ ਕੱਪ ਪਿੱਛੇ ਬਚ ਜਾਂਦੇ ਆ। ਹਾਂ, ਕਹਿੰਦਾ ਮੈਂ ਮਤਲਬ 100 ਕੱਪ ਚਾਹ ਦਾ ਬਣਾਉਣਾ ਆ, ਫਿਰ ਚਲੋ ਉਹਨੂੰ ਰੱਖੇ ਹੋਇਆ ਦੂਜੇ ਕੁਰਕਰੇ ਜਾਂ ਜੋ ਵੀ ਚਿਪਸ ਵਗੈਰਾ ਜੋ ਵੀ ਰੱਖਿਆ, ਪਾਣੀ ਦੀਆਂ ਬੋਤਲਾਂ, ਪਾਣੀ ਦੀ ਬੋਤਲ ਹੁਣ 20 ਰੁਪਏ ਦੀ ਦਿੰਦੇ ਆ ਲੀਟਰ ਵਾਲੀ, ਹੈ ਨਾ, ਅਤੇ ਤੁਸੀਂ ਜਿੱਦਾਂ ਜਿੱਦਾਂ ਵੱਡੀ ਦੁਕਾਨ 'ਤੇ ਜਾਈ ਜਾਓ ਠੰਡਾ ਰਹੋ, 40 ਦੀ ਵੀ ਹੋ ਜਾਂਦੀ ਆ, 60 ਦੀ ਵੀ ਹੋ ਜਾਂਦੀ ਆ, 80 ਦੀ ਵੀ ਹੋ ਜਾਂਦੀ ਆ, ਅਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਰੇਂਜ ਬਹੁਤ ਹੈ, ਇਹ ਤੁਹਾਡੇ 'ਤੇ ਨਿਰਭਰ ਕਰਦਾ ਆ ਕਿ ਅਸੀਂ ਸ਼ੋਅ ਆਫ ਕਿੰਨੀ ਕਰਨੀ ਆ, ਉਹ ਪਾਣੀ ਦੀ ਬੋਤਲ ਅਸੀਂ ਕਿੱਥੋਂ ਚੱਕਣੀ ਆ, ਉਹ ਚਾਹ ਦਾ ਕੱਪ ਅਸੀਂ ਕਿੱਥੋਂ ਚੱਕਣਾ ਆ, ਇਹ ਸਾਡੇ 'ਤੇ ਨਿਰਭਰ ਕਰਦਾ।
ਹਾਂਜੀ, ਜਿੱਦਾਂ ਤੁਸੀਂ ਗੱਲਾਂ ਸੁਣਾਈਆਂ ਆ, ਜਿੱਦਾਂ ਚੀਜ਼ਾਂ ਵੇਚਦੇ ਉਹ 50% ਮਾਰਜਨ ਆ, ਮੇਰਾ ਤਾਂ ਦਿਲ ਕਹਿੰਦਾ ਭੇਸ ਬਦਲ ਕੇ ਥੋੜਾ ਕੰਮ ਕਰਕੇ ਦੇਖੀਏ ਇੰਡੀਆ, ਜਿੱਦਾਂ ਤੁਹਾਡੀ ਕੋਠੀ ਤਾਂ ਬਣੀ ਗਈ ਆ, ਉਹਦੇ ਆਲੇ ਦੁਆਲੇ ਕੋਈ ਐਸਟੈਬਲਿਸ਼ਮੈਂਟ ਆ, ਉਹਦੇ ਮੂਹਰੇ ਲਾ ਕੇ ਨਾ ਜਾ ਕੇ ਲਾ ਲੈਣਾ ਆਪਣਾ ਸਟਾਲ, ਤੇ ਘੱਟ ਰੇਟ ਤੇ ਚੀਜ਼ਾਂ ਵੇਚ ਕੇ ਇੱਕ ਤਾਂ ਦਾਨ ਪੁੰਨ ਵੀ ਹੋ ਜਾਂਦਾ, ਤੇ ਦਿਲ ਵੀ ਲੱਗਾ ਰਹਿੰਦਾ, ਫਿਰ ਪਤਾ ਲੱਗ ਜਾਂਦਾ ਬਿਜ਼ਨਸ ਚੱਲਦਾ ਕਿੱਦਾਂ, ਕਦੇ ਕੀਤਾ ਨੀ ਹੈ। ਅੱਛਾ ਮੈਨੂੰ ਇੱਕ ਹੋਰ ਗੱਲ ਦੱਸੋ, ਜਿੱਦਾਂ ਤੁਸੀਂ ਕਿਸੇ ਕੋਲ ਜਾਂਦੇ ਆ ਨਾ, ਜਿੱਦਾਂ ਤੁਹਾਡੇ ਫਰੈਂਡ ਆ ਜਾਂ ਹੋਰ ਕੋਈ ਹੁੰਦੇ ਆ, ਕਿਸੇ ਵੇਲੇ ਤੁਹਾਨੂੰ ਦੁਕਾਨ ਤੇ ਲੈ ਜਾਂਦੇ ਚਾਹ ਬਣਾਉਣ, ਰੇਟ
ਹੁਣ ਕੋਈ ਰੇਟ ਨੀ, ਓਹਦਾ ਦੁੱਧ ਆਲਾ ਹੀ ਲੱਗੂਗਾ, ਉਹ ਚਾਹ ਚ ਨੀ ਆਂਦਾ, ਚਾਹ ਦੀ ਕੈਟੇਗਰੀ ਚ ਨੀ ਆਂਦਾ।
ਅੱਛਾ,
ਨਾਲੇ ਫਿਰ ਉੱਥੇ ਉਹ ਤਾਂ ਇਹ ਗੱਲ ਹੋ ਗਈ ਨਾ, ਜੇ ਤੁਸੀਂ ਖਾਤਰਦਾਰੀ ਕਰਨੀ ਆ ਕਿਤੇ ਤੁਸੀਂ ਵਧੀਆ ਥਾਂ ਜਾਣਾ ਆ, ਫਿਰ ਤਾਂ ਉਹ ਹੋ ਗਈ। ਇੱਕ ਵਾਰੀ ਸਾਡੇ ਅੰਕਲ ਚਲੇ ਗਏ ਮਰਸੀਡੀ ਦੇ ਸ਼ੋਰੂਮ ਦੇ ਵਿੱਚ, ਇਹ ਗੱਲ ਸੱਚੀ ਗੱਲ ਹੈ, ਇਹ ਗੱਲ ਹੈਗੀ ਆ 2002-03 ਦੀ, ਅਤੇ ਉੱਥੇ ਜਾ ਕੇ ਪੁੱਛਣ ਲੱਗ ਪਿਆ, ਮਾਡਲ ਦਿਖਾਲਣ ਲੱਗ ਪਿਆ, ਉਹ ਵਧੀਆ ਮਾਡਲ ਆ, ਉਹਨੂੰ ਅੰਕਲ ਕਹਿੰਦਾ 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 ਆ ਜੀ ਨਵੀਂ ਮਾਡਲ ਆਇਆ ਮਰਸੀਡੀ ਦਾ, ਬਹੁਤ ਜ਼ਬਰਦਸਤ ਹੈ। ਕਹਿੰਦਾ ਅੱਛਾ, ਕਹਿੰਦਾ ਇਹਦੀ ਫਿਰ ਐਵਰੇਜ ਕਿੰਨੀ ਹੈ? ਅੰਕਲ ਕਹਿੰਦਾ ਸਾਡਾ, ਉਹ ਕਹਿੰਦਾ ਭਾਈ ਸਾਹਿਬ ਇੱਦਾਂ ਕਰੋ, ਸਾਹਮਣੇ ਟੋਯੋਟਾ ਵਾਲਿਆਂ ਦਾ ਸ਼ੋਰੂਮ ਹੈ, ਤੁਸੀਂ ਉੱਥੇ ਜਾਓ, ਤੁਹਾਨੂੰ ਤੁਸੀਂ ਹੈ ਨਹੀਂ ਮਰਸੀਡੀ ਜੋਗੇ, ਤੁਸੀਂ ਗਲਤ ਨਹੀਂ ਘੁੰਮਦੇ।
ਅਮਨਦੀਪ 1985 ਦੀ ਗੱਲ ਆ, ਮੈਂ ਤਾਂ ਮੇਰਾ ਦੋਸਤ ਹੈ ਨਾ, ਉੱਥੇ ਸੈਮੀਨਾਰ ਲੱਗਦਾ ਹੁੰਦਾ ਸੀ ਸਾਡੇ ਨਾ ਟੀਚਿੰਗ ਦਾ, ਉਦੋਂ ਨਵੇਂ ਨਵੇਂ ਭਰਤੀ ਹੋਏ ਸੀ, ਸਾਡੇ ਟੀਚਿੰਗ ਦਾ ਸੈਮੀਨਾਰ ਲੱਗਦਾ ਹੁੰਦਾ ਸੀ ਜਲੰਧਰ, ਤੇ ਉਹਦੇ ਵਿੱਚ ਗੈਪ ਹੁੰਦਾ ਸੀ ਘੰਟੇ ਦਾ, ਤਾਂ ਅਸੀਂ ਜਿਹੜੇ ਗੈਪ ਸੀਗਾ ਤੇ ਉਹ ਟਾਈਮ ਹੁਣ ਕਿੱਦਾਂ ਬਤੀਤ ਕਰੀਏ, ਉੱਥੋਂ ਤੁਰ ਕੇ ਉਰੇ ਨੂੰ ਆ ਗਏ, ਚੌਕ ਆ ਉੱਥੇ, ਪਤਾ ਨੀ ਕਿਹੜਾ ਭਗਤ ਸਿੰਘ ਚੌਕ, ਪਤਾ ਨੀ ਕਿਹੜਾ ਚੌਕ ਆ, ਉਹ ਉਰਲੇ ਪਾਸੇ BS ਤੋਂ ਚੌਕ, ਉੱਥੇ ਹੁੰਦੀ ਦੂਜੇ ਦੀ ਦੁਕਾਨ, ਕਾਰਾਂ ਦੀ ਦੁਕਾਨ ਹੀ ਰੱਖ ਸਾਡੀ ਤਾਂ ਦੁਕਾਨ ਹੀ ਆ, ਸ਼ੋਰੂਮ ਕਹਿੰਦੇ ਉੱਦਾਂ ਉਹਨੂੰ, ਉੱਥੇ ਕਾਰਾਂ ਲੱਗੀਆਂ, ਅਸੀਂ ਚੱਲ ਗਏ ਉਹਦੇ ਵਿੱਚ, ਕਾਰਾਂ ਦੇ ਭਾਅ ਪੁੱਛਣ ਲੱਗ ਪਏ, ਸਾਈਕਲ ਖੜੇ ਕੀਤੇ ਬਾਹਰ ਤੇ ਜਾ ਕੇ ਕਾਰਾਂ ਦੇ ਭਾਅ ਪੁੱਛਣ ਲੱਗ ਪਏ, ਉਹ ਕਹਿੰਦੇ ਕਾਕਾ ਏਦਾਂ ਕਰੋ ਇਹ ਤੁਹਾਡੇ ਨੀ ਹੈ, ਤੁਸੀਂ ਜਾਓ,
ਕਹਿੰਦਾ ਉੱਧਰ ਜਾਓ, ਉਹ ਕਹਿੰਦਾ ਕਹਿੰਦਾ ਤੁਸੀਂ ਕਹਿੰਦਾ ਨਹੀਂ ਨਹੀਂ ਕਹਿੰਦਾ ਕਹਿੰਦਾ ਜਿਹੜੇ ਮਰਸੀਡੀਆਂ ਖਰੀਦਦੇ ਨਾ ਉਹ ਐਵਰੇਜਾਂ ਨਹੀਂ ਪੁੱਛਦੇ, ਸੋ ਇਸ ਕਰਕੇ ਭਾਜੀ ਜੇ ਦੁੱਧ ਚ ਪੱਤੀ ਪੀਣੀ ਹੈ ਨਾ ਫਿਰ ਚਾਹ ਦੇ ਕੱਪ ਦਾ ਰੇਟ ਨਹੀਂ, ਉਹਦਾ ਰੇਟ ਨਹੀਂ ਪੁੱਛੀ, ਪਤਾ ਹੀ ਹੈ
ਹਾਂ,
ਫਿਰ ਉਹ ਰੇਟ ਪੁੱਛਦਾ ਚੰਗਾ ਨੀ ਲੱਗਦਾ, ਫਿਰ ਉਹ ਦੁੱਧ ਦਾ ਰੇਟ ਪਤਾ ਹੀ ਆ ਵੀ 60 ਰੁਪਏ ਨੂੰ ਮਤਲਬ ਲੀਟਰ, ਇਸ ਕਰਕੇ ਤੇ
ਸਾਡੇ ਵਰਗਾ ਬੰਦਾ ਕਈ ਵਾਰੀ 10 ਸਾਲ ਬਾਅਦ ਇੰਡੀਆ ਜਾਂਦਾ, 15 ਸਾਲ ਬਾਅਦ ਇੰਡੀਆ ਜਾਂਦਾ, ਪਹਿਲੀ ਵਾਰ ਜਦੋਂ ਅਸੀਂ ਆਉਂਦੇ ਹਾਂ ਇੱਥੇ, ਉੱਥੇ ਚਾਹ ਦਾ ਰੇਟ ਵਧਿਆ ਹੁੰਦਾ, 15-20 ਰੁਪਏ ਦਾ ਹੁੰਦਾ ਚਾਹ ਦਾ ਕੱਪ, ਅਸੀਂ ਛੱਡ ਕੇ ਆਏ ਹੁੰਦੇ
2 ਰੁਪਏ,
ਇਹ ਜਾ ਕੇ ਬੰਦਾ ਲੜਦਾ ਉਹਨਾਂ ਨਾਲ, ਤੇ ਇੰਨੀ ਮਹਿੰਗਾਈ ਤੁਸੀਂ ਤਾਂ ਲੁੱਟਦੇ ਆ, ਇਹ ਨੀ ਪਤਾ ਹੁੰਦਾ ਵੀ ਸਮੇਂ ਦੇ ਅਨੁਸਾਰ ਉਹ ਚੇਂਜ ਹੋ ਗਿਆ ਹੁੰਦਾ ਸਾਰੇ ਕੁਛ।
ਉਹ ਇਹ ਸਾਨੂੰ ਆਪਣੇ ਆਪਾਂ ਹੋਰ ਵੀ ਗੱਲ ਕਰਨੀ ਆ, ਜਿੱਦਾਂ ਹੁਣ ਟਰੈਵਲ ਦੀ ਗੱਲ ਕਰਨੀ ਆ ਆਉਣ ਜਾਣ ਦੀ ਦਿੱਲੀ ਨੂੰ, ਹੈ ਨਾ, ਇਹਦੇ ਬਾਰੇ ਕਾਫੀ ਮੇਰਾ ਐਕਸਪੀਰੀਅੰਸ ਹੋਇਆ, ਉਹ ਹੁਣ ਅਗਲੇ ਪ੍ਰੋਗਰਾਮ 'ਚ ਕਰਾਂਗੇ, ਕਿਉਂਕਿ ਹੁਣ ਤਾਂ ਟਾਈਮ ਥੋੜ੍ਹਾ ਜਿਹਾ ਘੱਟ ਗਿਆ ਆ, ਤਾਂ
ਘੱਟ ਗਿਆ ਥੋੜ੍ਹਾ ਰਹਿ ਗਿਆ,
ਹਾਂ ਥੋੜ੍ਹਾ ਰਹਿ ਗਿਆ, ਅਤੇ ਇਹ ਅਸੀਂ ਨਾ ਅੱਜ ਪੈਸੇ ਦੀ ਗੱਲ ਕੀਤੀ, ਇਨਫਲੇਸ਼ਨ ਦੀ ਗੱਲ ਕੀਤੀ, ਯੋਗੀ ਹੁਣੀ ਵੀ ਹੱਸ ਰਹੇ ਨੇ, ਤਾਂ ਕਹਿੰਦੇ ਵੀ
ਯੋਗੀ ਹੁਣੀ ਕਾਹਦੇ ਹੱਸ ਰਹੇ, ਇਹਦਾ ਰੀਜ਼ਨ ਕੀ ਆ, ਤੇ ਗੱਲਾਂ ਹੀ
ਕੀਤੀਆਂ, ਉਹ ਕਹਿੰਦੇ ਆਸਟ੍ਰੇਲੀਆ ਵਿੱਚ ਬੈਠੇ ਆ ਮੇਟ, ਪੈਸਾ ਬਹੁਤ ਹੈ ਬਹੁਤ ਹੈ ਬਹੁਤ ਹੈ, ਠੀਕ ਹੈ,
ਜੋਗੀ ਹੁਣੀ ਆਪੇ ਆਪੇ ਭਾਂਬੜ ਬਾਲਤਾ, ਮਗਰੋਂ ਜਿਹੜੇ ਅਸੀਂ ਗੱਲਾਂ ਕੀਤੀਆਂ ਹੁਣ ਹੱਸਦੇ ਆ,
ਹੁਣ ਹੱਸਦੇ ਆ, ਦੇਖ ਲਓ, ਚਲੋ ਹੁਣ ਇੱਦਾਂ ਵੀ ਜਾਂਦੇ ਜਾਂਦੇ ਆਪਾਂ ਇਹਨਾਂ ਨੂੰ ਗੀਤ ਵੀ ਪੈਸੇ ਵਾਲੇ ਦੇ ਸੁਣਾ ਦੇਣਾ ਅੱਜ ਸਾਰਿਆਂ ਨੂੰ, ਅਤੇ ਆਪਾਂ ਨੂੰ ਲੈਣੀ ਪੈਣੀ ਇਜਾਜ਼ਤ, ਅਤੇ ਅਗਲੇ ਹਫ਼ਤੇ ਨਾ ਬਾਜੀ ਇੱਕ ਤਾਂ ਆਪਾਂ ਟਰੈਵਲ ਦੀ ਗੱਲ ਕਰਨੀ ਆ, ਫਿਰ ਗਿਆਨੀ ਜੀ ਹੁਣਾਂ ਨੂੰ ਵੀ ਆਪਾਂ ਐਕਸਟਰਾ ਪ੍ਰੋਗਰਾਮ ਵਧਾਵਾਂਗੇ, ਆਪਾਂ ਅੱਧਾ ਘੰਟਾ ਜ਼ਿਆਦਾ ਕਰਾਂਗੇ,
ਚਲੋ ਠੀਕ ਹੈ ਠੀਕ ਹੈ,
ਅਤੇ ਤੁਸੀਂ ਏਅਰਪੋਰਟ 'ਤੇ ਮਾਰ ਕੇ ਆਓ ਗੇੜੀ, ਅਤੇ ਫਿਰ ਸਾਨੂੰ ਰਿਪੋਰਟ ਦਿਓ ਵੀ ਏਅਰਪੋਰਟ ਕਿੱਦਾਂ ਦਾ ਬਣ ਰਿਹਾ ਸਿਡਨੀ, ਅਤੇ ਲਈਏ ਇਜਾਜ਼ਤ ਭਾਜੀ, ਫਿਰ ਠੀਕ ਹੈ ਭਾਜੀ
ਜੀ, ਅਮਨਦੀਪ ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ, ਸੋ ਮਿਲਦੇ ਹਾਂ ਜੀ ਅਗਲੇ ਹਫ਼ਤੇ, ਸੋ ਸਾਡੇ ਨਾਲ ਅਮਰੀਕ ਫਲੋਰਾ ਭਾਜੀ ਸਿਡਨੀ ਤੋਂ ਜੁੜਦੇ ਨੇ, ਪੋਡਕਾਸਟ ਦੇ ਵਿੱਚ ਪ੍ਰੋਗਰਾਮ ਛੇਤੀ ਪਾ ਦਿੱਤਾ ਜਾਵੇਗਾ, ਅਤੇ ਯੋਗੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਯੋਗਦਾਨ ਪਾਇਆ ਅਤੇ ਇਸ ਟੋਪਿਕ 'ਤੇ ਗੱਲ ਕੀਤੀ, ਮੈਨੂੰ ਗਾਣਾ ਯਾਦ ਆ ਗਿਆ ਮਾਣਕੀ ਦਾ ਪੈਸਾ, ਅਤੇ ਆਪਾਂ ਇਹ ਗੀਤ ਸੁਣਦੇ ਹਾਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ, ਮਿਲਦੇ ਹਾਂ ਜੀ ਅਗਲੇ ਹਫ਼ਤੇ, ਆਪਣਾ ਰੱਖਿਓ ਖਿਆਲ, ਰੱਬ ਰਾਖਾ।
ਕਸਮ ਖੁਦਾ ਕੀ ਪੈਸਾ ਬਹੁਤ ਹੈ ਮਗਰ ਮੁਝੇ ਪਿਆਰ ਚਾਹੀਏ, ਨਾ ਬਾਏ ਨਾ ਬਾਏ, ਹਮੇ ਪਿਆਰ ਵਿਆਰ ਨਹੀਂ ਕੁਛ ਨਹੀਂ ਚਾਹੀਏ, ਹਮਕੋ ਪੈਸਾ ਚਾਹੀਏ, ਓਨਲੀ ਪੈਸਾ ਪੈਸਾ ਪੈਸਾ। Yeah, yeah, okay, okay.
lady in the street, but a freak in a bed.